And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ
ਯਾਰ। ਮੈਨੂੰ ਇੱਕ ਗੱਲ ਦੱਸ, ਦੇਖੋ ਇਹ ਜਿਹੜੇ ਖਿਡੌਣੇ ਜਾਂ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਨਾ ਇਕਦਮ ਪਾਪੂਲਰ ਹੋ ਜਾਇਆ ਕਰਦੀਆਂ ਨੇ, ਫਿਰ ਉਹ ਬਹੁਤ ਮਹਿੰਗੇ ਭਾਅ ਵਿਕਦੀਆਂ। ਤੁਹਾਨੂੰ ਪਤਾ ਲਬੂਬੂ ਡੋਲ ਕੀ ਆ?
ਉਹ ਯਾਰ
ਭੈੜਾ ਜਿਹਾ ਬਾਂਦਰ ਆ ਉਹ, ਨਹੀਂ ਇਹੀ ਆ ਯਾਰ, $80 ਦਾ। ਉਹਦੀ ਵੈਲਿਊਏਸ਼ਨ ਆਈ ਥਿੰਕ ਕਲੋਜ਼ ਟੂ $2 billion ਆ
ਕੰਪਨੀ ਦੀ।
ਕੰਪਨੀ
ਇੱਕ
ਬਾਂਦਰ ਦੀ ਨਹੀਂ, ਪਰ ਹੈਵ ਯੂ ਸੀਨ ਦੈਟ? ਹਾਊ ਇਜ਼ ਦੈਟ ਇਵਨ ਅ ਟੋਏ?
ਉਹਦਾ ਕਰੇਜ਼ ਬਹੁਤ ਆ, ਖਾਸ ਤੌਰ ਤੇ ਈਸਟ ਏਸ਼ੀਆ ਦੇ ਵਿੱਚ ਬਹੁਤ ਕਰੇਜ਼
ਯਾਰ। ਜਦੋਂ ਅਸੀਂ ਛੋਟੇ ਬੱਚੇ ਹੁੰਦੇ ਸੀ, ਉਹ ਜਿਹਾ ਸਾਨੂੰ ਡਰ ਜਾਣਾ ਸੀ ਦੇਖ ਕੇ, ਰੋਣ ਲੱਗ ਪੈਂਦੇ ਸੀ ਬੱਚੇ।
ਹੋਰ
ਜਿਹੜੇ ਸਾਡੇ ਸੁਣਨ ਵਾਲੇ ਨੇ ਇਸ ਗੱਲ ਨੂੰ ਕਨਫਰਮ ਕਰ ਸਕਦੇ ਨੇ, ਜਿਹੜੇ ਬੱਚੇ ਕਾਰਟੂਨਸ ਵੇਖਦੇ ਨੇ, ਉਹ ਕਾਰਟੂਨਸ ਦੇ ਰਾਹੀਂ ਕੁਝ ਅਜਿਹੇ ਕੈਰੇਕਟਰਸ ਪਲਾਂਟ ਕਰਕੇ ਉਹ ਬੱਚਿਆਂ ਦੇ ਉੱਪਰ ਉਹਦਾ ਪ੍ਰਭਾਵ ਪਾਇਆ ਜਾਂਦਾ। ਹਾਂ, ਇਹ ਪੂਰਾ ਇੱਕ ਵੈਲ ਥੋਟ ਆਊਟ ਤੇ ਵੈਲ ਇੰਟੀਗ੍ਰੇਟਿਡ ਇੱਕ ਇਕੋਸਿਸਟਮ ਬਣ ਗਿਆ ਹੋਇਆ।
ਪਰ ਗੱਲ ਉਹੀ ਨਾ ਵੀ ਜੇ ਹੁਣ ਇੱਕ ਚੂਹਾ ਮਿੱਕੀ ਮਾਊਸ ਉਹ ਜੇ ਵੇਖ ਸਕਦਾ, ਬਾਂਦਰ ਕਿਉਂ ਨਹੀਂ ਵੇਖ ਸਕਦਾ? ਬਾਂਦਰਾਂ ਨਾਲ ਵਿਤਕਰਾਂ ਕਿਉਂ?
ਪਰ ਵਾਸੂ ਜੀ,
ਬਾਂਦਰਾਂ ਨਾਲ ਵਿਤਕਰਾ ਨਹੀਂ ਹੋਣਾ,
ਬਾਂਦਰਾਂ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ।
ਮੈਟਰੋ ਵੈਨਕੂਵਰ 'ਚ ਬਿਲਕੁਲ ਨਹੀਂ ਹੋਣਾ ਚਾਹੀਦਾ
ਯਾਰ। ਉਹਨੂੰ ਸੋਹਣਾ ਤਾਂ ਬਣਾ ਦਿਓ।
ਹਾਂਜੀ,
ਸੋਹਣਾ ਤਾਂ ਬਣਾ ਦਿਓ। ਜੇ ਅਗਲਿਆਂ ਨੇ ਮਿੱਕੀ ਮਾਊਸ ਉਹ ਥੋੜ੍ਹਾ ਜਿਹਾ
ਕੱਪੜੇ ਕੁਪੜੇ ਵਧੀਆ ਪਵਾਏ
ਹੋਰ ਯਾਰ, ਉਹਦਾ ਤਾਂ ਲੱਗਦਾ ਜਿਵੇਂ ਉਹਦਾ ਤਾਂ ਬਰੇਸਿਸ ਬਰੂਸਿਸ ਲੱਗਣ ਵਾਲੇ ਆ ਬੂਬੂ ਡੋਲ ਵਾਲੇ ਬਾਂਦਰ ਦੇ, ਥੋੜ੍ਹਾ
ਡਰਾਉਣਾ ਜਿਹਾ ਬਾਂਦਰ,
ਡੋ ਡਰਾਉਣਾ ਬਾਂਦਰ ਯਾਰ। ਬਾਗਾ
ਉਹ ਵੀ ਇੰਨਾ ਮਹਿੰਗਾ ਹੈ,
ਉਹ ਵੀ ਇੰਨਾ ਮਹਿੰਗਾ, ਇਹ ਤਾਂ ਹੋਵੇ $5 ਦਾ। ਹੁਣ ਜਵਾਕ ਕਵੇ ਕਿ ਵੀ ਮੈਂ ਲਬੂਬੂ ਡੋਲ ਲੈਣੀ ਆ, ਤੇ ਅੱਗੇ ਉਹ ਹੋਇਆ ਹੋਵੇ ਡਰਾਉਣਾ ਜਿਹਾ ਬਾਂਦਰ।
ਉਹ ਹੈ ਜਿੰਨੇ ਦਾ ਵੀ, ਚਲੋ ਕਹਿੰਦੇ ਵੀ ਉਹ ਪਤਾ ਨਹੀਂ ਕਿੰਨੇ, ਕਾਫੀ ਮਹਿੰਗਾ ਉਹ,
$80 ਦਾ।
$80 ਦਾ
ਇੰਡੀਆ ਚ 10,000 ਰੁਪਈਏ ਦਾ।
ਅੱਛਾ,
10,000 ਰੁਪਈਏ ਦਾ
ਜੇ $80 ਦਾ, $100 ਦਾ ਤੁਹਾਨੂੰ ਲੈਣਾ ਪੈ ਜਾਵੇ, ਕਿਉਂਕਿ ਉਹ ਮਿਲਦਾ ਵੀ ਨਹੀਂ, ਕਹਿੰਦੇ ਉਹਦੀ ਬਲੈਕ ਹੁੰਦੀ ਆ।
ਰੀਅਲੀ?
ਹਾਂ ਹਾਂ, ਉਹਦੀ ਸ਼ੋਰਟੇਜ ਆ ਬਹੁਤ ਜ਼ਿਆਦਾ। ਉਹਦੇ ਕਿੰਨੇ ਸਾਰੇ ਕਲਰਸ ਨੇ, ਕਿੰਨੇ ਉਹਦੇ ਵੇਰੀਐਂਟਸ ਨੇ, ਪਿਓਰ ਲੈ ਕੇ ਜੇ ਤੁਹਾਨੂੰ ਉਹਦੇ $5,000 ਦੇ ਬਰੇਸਿਸ ਲਵਾਉਣੇ ਪੈ ਗਏ ਦੰਦ ਠੀਕ ਕਰਨ ਲਈ, ਤਾਂ ਬਹੁਤ ਮਹਿੰਗਾ।
ਨਾ ਨਾ ਉਹਦੇ ਵਾਸੂ ਜੀ, ਨਾ ਉਹ ਚਾਬੀ ਦੇ ਕੇ ਚੱਲਦਾ, ਨਾ ਉਹ ਤਾੜੀਆਂ ਮਾਰੇ, ਨਾ ਕੋਈ ਗੀਤ ਗਾ ਕੇ ਸੁਣਾਏ, ਉਹ ਤਾਂ ਇਸ ਤਰ੍ਹਾਂ ਇੱਕ ਸੋਫਟ ਹੋਏ। ਦੈਟਸ ਮਾਈ ਅੰਡਰਸਟੈਂਡਿੰਗ ਆਫ ਇਟ। ਲਬੂਬੂ ਡੋਲ $80
ਆਪਣੇ ਬਾਰੇ। ਸਭ ਤੋਂ ਨੈਗੇਟਿਵ ਗੱਲ ਆਪ ਨੀ ਕਹਿ ਦੇਣੀ। ਦੇਖੋ ਆਪਾਂ ਗੱਲਾਂ ਕਿਵੇਂ ਜੋੜਦੀ ਨੇ,
ਕੀ ਬਾਤ ਹੈ,
ਕਮਾਲ ਬਣਾਤਾ ਕਿ ਨਹੀਂ
ਆਪਣੀ ਇੰਟੈਲੀਜੈਂਸ ਨੂੰ।
ਵਾਹ ਜੀ ਵਾਹ,
ਮਾਹੌਲ ਬਣਾਤਾ।
$500 ਦਾ ਬਾਂਦਰ ਕਹਿੰਦੇ,
$500 ਦਾ?
ਹਾਂਜੀ ਹਾਂਜੀ ਹਾਂਜੀ,
ਨਹੀਂ ਅਸਲੀ ਬਾਂਦਰ ਦੀ ਗੱਲ ਨਹੀਂ ਕਰ ਰਹੇ।
ਅਸਲੀ ਤਾਂ ਇੱਥੇ ਮਿਲਦੇ ਆ, ਤੁਹਾਨੂੰ ਪਤਾ ਖੱਚਰ ਵੀ, ਬਾਂਦਰ ਵੀ, ਸਾਰੇ ਮਿਲਦੇ।
ਖੱਚਰ ਅਸੀਂ ਇੱਕ ਦਿਨ ਉਸ ਦਿਨ ਘਰ ਗੱਲ ਕਰਦੇ ਸੀ, ਘਰ ਦੇ ਹੱਸਣ, ਕਹਿੰਦੇ ਤੁਸੀਂ ਮਜ਼ਾਕ ਮਜ਼ਾਕ ਚ ਇਹੋ ਜਿਹੀ ਖਬਰਾਂ ਕਿਉਂ ਸੁਣਾਉਂਦੇ ਹੋ, ਇੱਦਾਂ ਥੋੜੇ ਹੋਇਆ। ਕਹਿੰਦੇ ਸੱਚੀ ਗੱਲ,
ਅੱਜ ਤਾਂ ਝਿੜਕਾਂ ਪੈਣਗੀਆਂ ਜਾ ਕੇ, ਕਹਿਣਾ ਉਸ ਦਿਨ ਦੇ ਖੱਚਰਾਂ ਦੀ ਗੱਲ, ਅੱਜ ਬਾਂਦਰਾਂ ਦੀ ਗੱਲ।
ਵਾਸੂ ਜੀ, ਉਹਨਾਂ ਨੂੰ ਯਕੀਨ ਨਹੀਂ ਆਇਆ। ਮਾਈ ਫੈਮਿਲੀ ਮੈਂਬਰਸ, ਮਾਈ ਮਦਰ ਸਪੈਸ਼ਲੀ, ਕਹਿੰਦੇ ਉਹ ਸੱਚੀ ਗੱਲ ਸੀ। ਮੈਂ ਕਿਹਾ ਹੋਰ, ਮੈਂ ਕਿਹਾ ਮਨਘੜਤ ਗੱਲ ਥੋੜੀ
ਸੀ, ਉਹ ਦਿਖਾਣੀ ਸੀ ਨਾ।
ਮੈਂ ਕਿਹਾ ਉਹ ਸੱਚੀ ਉੱਥੇ ਨੇ ਰੱਖੇ ਨੇ ਖੱਚਰ, ਫਿਰ ਨਾ ਦਿਮਾਗ ਸ਼ਬਦ ਆ ਗਿਆ ਟੱਟੂ, ਕਿਉਂਕਿ ਜਿਹੜਾ ਪੋਨੀ ਆ। ਫਿਰ ਮੈਂ ਕਿਹਾ ਵੀ ਹੁਣ ਤਾਂ ਇਹ ਕਹਿ ਲਓ ਕਿ ਜਿਹੜਾ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਆ, ਉਹਨੇ ਪਹਾੜੇ ਦੇ ਟੱਟੂ ਰੱਖ ਲਏ ਸਟ੍ਰੈਸ ਦੂਰ ਕਰਨ ਲਈ।
ਰੇ ਮਾਮਾ ਰੇ ਸੀਗਾ ਨਾ ਗਾਣੇ ਦੇ ਵਿੱਚ, ਪਿੱਛੇ ਪੜ ਗਿਆ ਟੱਟੂ।
ਹਾਂ ਹਾਂ, ਉਹਦੇ 'ਚ ਵੀ ਸੀਗਾ ਵਾਸੂ ਜੀ। ਕਿਆ ਬਾਤ ਹੈ, ਯਾਦਦਾਸ਼ਤ ਬਹੁਤ ਕਮਾਲ ਹੈ,
ਕਮਾਲ ਹੈ।
ਅੱਛਾ, ਵੈਸੇ ਇੱਥੇ ਯਾਦਦਾਸ਼ਤ ਨਾਲ ਜੁੜੀ ਗੱਲ ਇੱਕ ਹੋਰ ਵੀ ਆ। ਕਹਿੰਦੇ ਬਦਾਮ ਬਦੂਮ ਖਾਣ ਨਾਲ ਨਹੀਂ ਯਾਦਦਾਸ਼ਤ ਤੇਜ਼ ਹੁੰਦੀ। ਆਈ ਵਾਜ਼ ਲਿਸਨਿੰਗ ਟੂ ਐਨ ਐਕਸਪਰਟ, ਕਹਿੰਦੇ ਇਹ ਸਿਰਫ ਇਹ ਵੀ ਇੰਡਸਟਰੀ ਅਤੇ ਮਾਰਕੀਟਿੰਗ ਦਾ ਇੱਕ ਫੈਡ ਬਣਿਆ ਹੋਇਆ। ਜੇ ਕੋਈ ਡਰਾਈ ਫਰੂਟ ਸੱਚਮੁੱਚ ਦਿਮਾਗ ਲਈ ਲਾਹੇਵੰਦ ਆ, ਉਹ ਅਖਰੋਟ ਆ।
ਉਹ ਵਿਜੇ ਜੀ, ਯੂਨੋ ਡਾਇਟ ਨੂੰ ਲੈ ਕੇ ਤੁਹਾਨੂੰ ਇੱਕ ਵਾਰੀ ਤੁਹਾਡੀ ਕੰਡੀਸ਼ਨਿੰਗ ਕਰ ਦਿੰਦੇ ਆ ਕਿ ਜੀ ਕੀਟੋ ਡਾਇਟ ਬਹੁਤ ਵਧੀਆ, ਲੋਕ ਸਾਰਾ ਆਪਣਾ ਖਾਣ ਪੀਣ ਉੱਪਰ ਥੱਲੇ ਕਰਕੇ ਬਹਿ ਜਾਂਦੇ ਆ,
ਕਿਟੋਸਿਸ ਹੋ ਜਾਂਦਾ।
ਹਾਂ,
ਜਦੋਂ ਕਿਟੋਸਿਸ ਹੁੰਦਾ, ਫਿਰ ਜੇ ਫਿਰ ਵਾਸੀ ਜੀ ਜਦੋਂ ਟੈਸਟਿੰਗ ਹੁੰਦੀ ਹੈ ਨਾ ਜਦੋਂ ਯੂਰਿਨ ਸੈਂਪਲ ਦੇ ਵਿੱਚ ਕੀਟੋਨਸ ਵੱਧ ਆ ਜਾਣ ਤਾਂ ਫਿਰ ਉਹਦੀ ਲਹਿਦੀ ਪ੍ਰੋਬਲਮ ਆ
ਉਹੀ ਫਿਰ ਕੋਈ ਕਹਿੰਦੇ ਜੀ ਹੁਣ ਪ੍ਰੋਟੀਨ ਹੀ ਖਾਇਆ ਕਰੋ ਜੀ ਮੈਂ ਤਾਂ ਉਹ ਦੇਖਿਆ ਕੋਈ ਸ਼ੂਗਰ ਡਾਇਟ ਵੀ ਕੋਈ ਚੀਜ਼ ਆ ਕਹਿੰਦੇ ਵੀ ਖੰਡ ਹੀ ਖਾਣੀ ਚਾਹੀਦੀ ਹੈ ਕਹਿੰਦੇ ਸਿਰਫ ਸ਼ੂਗਰ ਖਾਓ ਕਹਿੰਦੇ ਬਾਕੀ ਕੁਛ ਨਾ ਖਾਓ ਉਹਦੇ ਨਾਲ ਠੀਕ ਹੋ ਜਾਏਗਾ
ਵੰਡ ਖਾਓ ਖੰਡ ਖਾਓ
ਉਹ ਕਹਿੰਦੇ ਇਕੱਲੇ ਹੀ ਖਾਈ ਜਾਓ ਕਹਿੰਦੇ ਇਕੱਲੇ ਹੀ ਖਾਈ ਜਾਓ ਕਹਿੰਦੇ ਸ਼ੂਗਰ ਖਾਈ ਜਾਓ ਇੱਦਾਂ ਦੀਆਂ ਵਿਜੇ ਜੀ ਹੁਣ ਕਿਸੇ ਵੀ ਸੋਸ਼ਲ ਹਰ ਕੋਈ ਬੰਦਾ ਐਕਸਪਰਟ ਬਣਿਆ ਹੋਇਆ ਸੋਸ਼ਲ ਮੀਡੀਆ ਦੇ
ਦੈਟਸ ਦਾ ਪ੍ਰੋਬਲਮ
ਹੁਣ ਅਸੀਂ ਵੀ ਕਿਸੇ ਨੂੰ ਐਵੇਂ ਮਾਈਕ ਉੱਤੇ ਹੁਣ ਬਹਿ ਕੇ ਸਲਾਹ ਦੇਣ ਲੱਗ ਜਾਈਏ ਕਿ ਤੁਸੀਂ ਜੀ ਪ੍ਰੋਟੀਨ ਖਾਇਆ ਕਰੋ ਯੇ ਉਹ ਵੀ ਆਰ ਨਾਟ ਐਕਸਪਰਟ ਸਾਡਾ ਕੰਮ ਨਹੀਂ
ਐਗਜ਼ੈਕਟਲੀ
ਪਰ ਸੋਸ਼ਲ ਮੀਡੀਆ ਦੇ ਉੱਤੇ ਫਿਲਟਰ ਹੈ ਨਹੀਂ ਨਾ
ਐਂਡ ਹਰ ਕਿਸੇ ਦੇ ਵਰਕ ਰੂਟੀਨ ਉਹਨਾਂ ਦੀ ਹੈਲਥ ਦੀ ਸਥਿਤੀ ਬਾਕੀ ਦੀਆਂ ਕੰਡੀਸ਼ਨਸ ਓਵਰਆਲ ਜਿਹੜਾ ਤੁਹਾਡਾ ਇੱਕ ਜਿਹੜਾ ਜੈਨੇਟਿਕ ਮੇਕਅਪ ਹੈਗਾ ਫੈਮਿਲੀ ਹਿਸਟਰੀ ਉਹ ਸਾਰੇ ਫੈਕਟਰਸ ਵੀ ਤੇ ਵਿੱਚ ਹੁੰਦੇ ਨੇ ਨਾ ਫੈਕਟਰ ਹਨ ਇੱਕ ਪਾਸੇ ਜੀ ਹੋਰ ਇੱਕ ਸਟੱਡੀ ਆਈ ਆ ਇੱਕ ਹੁੰਦਾ ਨਾ 10,000 ਕਦਮ ਤੁਰਨੇ ਚਾਹੀਦੇ ਰੋਜ਼
ਹਾਂ ਹੁਣ ਕਹਿੰਦੇ 7,000 ਹੀ ਬਹੁਤ
ਕਹਿੰਦੇ 7,000 ਵੀ ਬਹੁਤ ਨੇ ਕਿ ਜੇ ਤੁਸੀਂ 2,000 ਦੇ ਮੁਕਾਬਲੇ 7,000 ਕਦਮ ਵੀ ਜੇ ਤੁਰ ਲਓ ਤਾਂ ਜਿਹੜਾ ਤੁਹਾਡਾ ਕਾਰਡੀਓਵੈਸਕੁਲਰ ਕੋਈ ਸਮੱਸਿਆ ਹੋਣ ਦਾ ਰਿਸਕ ਆ ਉਹਦਾ ਰੇਂਜ ਬੜੀ ਪਤਾ ਨਹੀਂ 6% ਤੋਂ ਲੈ ਕੇ 40% ਤੱਕ 47% ਤੱਕ ਰਿਸਕ ਘੱਟ ਜਾਂਦਾ 6 to 47
ਗੱਲ ਉਹੀ ਨਾ ਵਿਜੇ ਜੀ ਸਾਇੰਸ ਦੇ ਵਿੱਚ ਜਿੰਨੀਆਂ ਵੀ ਸਟੱਡੀਜ਼ ਨੇ ਉਹ ਸਾਰੀਆਂ ਟ੍ਰਾਇਲ ਬੇਸ ਨੇ ਕਿ ਤੁਸੀਂ 100 ਬੰਦੇ ਇਕੱਠੇ ਕੀਤੇ ਅੱਧਿਆਂ ਨੂੰ ਪਲਸੀਬੋ ਦਿੱਤੀ ਅੱਧਿਆਂ ਨੂੰ ਤੁਸੀਂ ਐਕਚੁਅਲ ਜੋ ਡਰੱਗ ਹੈ ਜੋ ਟੈਸਟ ਕਰ ਰਹੇ ਹੋ ਉਹ ਦਿੱਤਾ ਉਹਦੇ ਜੋ ਨਤੀਜੇ ਆਏ ਉਹਨਾਂ ਨੇ ਉਹਦੀ ਪਰਸੈਂਟੇਜ ਬਣਾ ਕੇ ਤੁਹਾਨੂੰ ਦੇ ਦੇਣੀ ਹੈ 100 ਬੰਦਿਆਂ 'ਤੇ ਉਹ ਸਟੱਡੀ ਆਧਾਰਿਤ ਹੁੰਦੀ ਕਈ ਵਾਰੀ ਅਤੇ ਉਹਨੂੰ ਐਕਸਟ੍ਰਾਪੋਲੇਟ ਕਰ ਦਿੱਤਾ ਜਾਂਦਾ 7-8 billion dollars ਦੀ ਡਾਲਰ ਨਹੀਂ 7-8 billion ਦੀ ਵਰਲਡ ਪਾਪੂਲੇਸ਼ਨ
ਦੇ ਉੱਪਰ
ਸੋ
ਫਿਰ ਬਾਅਦ 'ਚ ਸਟੱਡੀ ਆ ਜੂਗੀ ਜੇ 7,000 ਸਟੈਪ ਤਾਂ ਫਾਇਦੇਮੰਦ ਹੈ ਜੇ ਤੁਸੀਂ ਚੜ੍ਹਾਈ ਚੜ੍ਹ ਰਹੇ ਹੋ ਉਹਦੇ ਵਿੱਚ ਹੋਰ ਕੈਵੀਅਟਸ ਕਿਹੜੇ ਕਿਹੜੇ ਨੇ
ਅਸੰਪਸ਼ਨਸ ਹੁੰਦੀਆਂ ਨਾ ਸਾਇੰਸ ਦੇ ਵਿੱਚ ਵੀ ਕਿ ਆਲ ਅਦਰ ਥਿੰਗਸ ਰਿਮੇਨਿੰਗ ਦ ਸੇਮ
ਜੀ ਜੀ
ਉਹ ਰਹਿੰਦੀਆਂ ਨਹੀਂ ਕਦੇ ਵੀ ਤੇ ਵਿਜੇ ਜੀ ਹੁਣ ਜਿਵੇਂ ਤੁਸੀਂ ਐਲਕੋਹਲ ਦੀ ਗੱਲ ਕਰ ਲਓ
ਹਾਂਜੀ
ਵੀ ਐਲਕੋਹਲ ਨੂੰ ਲੈ ਕੇ ਸਾਰੀ ਜ਼ਿੰਦਗੀ ਇਹੀ ਕਿਹਾ ਜਾਂਦਾ ਰਿਹਾ ਵੀ ਸ਼ਰਾਬ ਸਿਹਤ ਲਈ ਮਾੜੀ ਆ ਮਾੜੀ ਆ ਮਾੜੀ ਆ ਫਿਰ ਵਿੱਚ ਜੇ ਕੋਈ ਇਦਾਂ ਦੀ ਸਟੱਡੀ ਆ ਜਾਂਦੀ ਵੀ 1-2 pack ਤਾਂ ਵਧੀਆ ਹੁੰਦੇ ਆ
ਜੀ ਜੀ ਜੀ
ਫਿਰ ਉਹ 1-2 pack ਤਾਂ ਕੋਈ ਪੀਂਦਾ ਨਹੀਂ
ਜੀ
ਤੇ ਪ੍ਰੋਬਲਮ ਇਹ ਨਹੀਂ ਨਾਲ ਦੱਸਦੇ ਕਿ ਇਹ ਐਡਿਕਟਿਵ ਵੀ ਹੈ ਜੇ ਤੁਸੀਂ 2 pack ਪੀਓਗੇ ਦੈਨ ਟੈਂਡੈਂਸੀ ਇਸ ਕਿ ਤੁਸੀਂ 3-4-5 pack ਵੀ ਪੀਓਗੇ
ਵਾਸੂ ਜੀ ਦੇਰ ਇਜ਼ ਨੋ ਐਲਕੋਹਲ ਦੈਟ ਇਜ਼ ਕਾਰਡੀਓ ਪ੍ਰੋਟੈਕਟਿਵ
ਗੱਲਾਂ
ਇਸ ਵੇਲੇ ਨਿਊਜ਼ ਟੇਕਵੇ ਸੈਗਮੈਂਟ 'ਚ ਵਾਸੂ ਕੁਮਾਰ ਜੀ ਨਾਲ ਗੱਲਬਾਤ ਚੱਲ ਰਹੀ ਆ ਵਾਸੂ ਜੀ ਡੋਨਲਡ ਟਰੰਪ ਨੇ ਦੇਖੋ ਜਿਹੜੀ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਟ੍ਰੇਡ ਨੂੰ ਲੈ ਕੇ ਡੀਲ ਚੱਲਦੀ ਪਈ ਆ ਡੋਮਿਨਿਕ ਲਬਲੋਂਕ ਜਿਹੜੇ ਸਾਡੇ ਕੈਨੇਡਾ US ਟ੍ਰੇਡ ਇੰਟਰ ਉਹਨਾਂ ਕੋਲ ਵੱਖੋ ਵੱਖਰੇ ਪੋਰਟਫੋਲੀਓਜ਼ ਨੇ ਪਰ ਇਸ
ਮਿਨਿਸਟਰ ਰਿਸਪੋਂਸੀਬਲ ਫੋਰ US ਕੈਨੇਡਾ ਟ੍ਰੇਡ ਅਤੇ
ਇੰਟਰ ਗਵਰਨਮੈਂਟਲ
ਹਾਂ ਮੇਨ ਉਹਨਾਂ ਦਾ ਜਿਹੜਾ ਟ੍ਰੇਡ ਨਾਲ ਰਿਲੇਟਡ ਪੋਰਟਫੋਲੀਓ ਨੇ
ਇਹ ਆ ਅਤੇ ਇਸੇ ਹੀ ਆਪਣੀ ਜ਼ਿੰਮੇਵਾਰੀ ਦੇ ਚੱਲਦੇ ਉਹ ਇਸ ਹਫ਼ਤੇ ਵਾਸ਼ਿੰਗਟਨ DC ਗਏ ਹੋਏ ਸੀ ਉਹਨਾਂ ਨੇ ਪਰਸੋਂ ਰਾਤੀਂ ਤਕਰੀਬਨ 1.5 ਘੰਟਾ ਮੁਲਾਕਾਤ ਕੀਤੀ ਆ ਹਾਵਰਡ ਲਟਨਿਕ ਜਿਹੜੇ ਕਿ ਅਮਰੀਕਾ ਦੇ ਕਾਮਰਸ ਸੈਕਟਰੀ ਨੇ ਉਹਨਾਂ ਦੇ ਨਾਲ ਅਤੇ ਕੁਝ 4-5 ਰਿਪਬਲਿਕਨ ਸੈਨੇਟਰਸ ਵੀ ਉਹਨਾਂ ਨਾਲ ਵੀ ਮੁਲਾਕਾਤ ਹੋਈ ਆ ਇਸ ਮੀਟਿੰਗ ਤੋਂ ਬਾਅਦ ਡੋਮਿਨਿਕ ਲਬਲੋਂਕ ਨੇ ਵੀ ਉਹੀ ਗੱਲ ਆਖੀ ਹੈ ਜਿਹੜੀ ਕਿ ਡੋਮਿਨਿਕ ਲਬਲੋਂਕ ਦੇ ਬੌਸ ਮਾਰਕ ਕਾਰਨੀ ਨੇ ਅਰਲੀਅਰ ਦਿਸ ਵੀਕ ਕਹਿ ਦਿੱਤੀ ਸੀ ਕਿ ਜਿਹੜੀ 1 August ਵਾਲੀ ਡੈਡਲਾਈਨ ਹੈਗੀ ਆ ਕਿਉਂਕਿ ਡੈਡਲਾਈਨ ਉਹ ਤਾਂ ਕਿਉਂਕਿ 1 August ਤੋਂ ਡੋਨਲਡ ਟਰੰਪ ਨੇ 35% ਟੈਰਿਫ ਲਗਾਉਣ ਦੀ ਜਿਹੜੀ ਗੱਲ ਆਖੀ ਹੋਈ ਸੀ ਵੀ 1 August ਤੋਂ ਪਹਿਲਾਂ ਕੋਈ ਵੀ ਡੀਲ ਹੋਣ ਦੇ ਚਾਂਸਿਸ ਘੱਟ ਨੇ ਸੰਕੇਤ ਉਹਨਾਂ ਨੇ ਇਹ ਦਿੱਤਾ ਵੀ ਉਸ ਤੋਂ ਪਹਿਲਾਂ ਕੰਮ ਬਹੁਤ ਕਰਨਾ ਪੈਣਾ ਪਰ ਜਿਹੜੀ ਮੀਟਿੰਗ ਹੋਈ ਹਾਵਰਡ ਲਟਨਿਕ ਦੇ ਨਾਲ ਉਹ ਬੜੀ ਵਧੀਆ ਰਹੀ ਵੀ ਸਾਡਾ ਮਕਸਦ ਇਹ ਸੀ ਇਸ ਮੀਟਿੰਗ ਦੇ ਵਿੱਚ ਕਿ ਜੀ ਅਸੀਂ ਪਹਿਲਾਂ ਵਾਲੀ ਜਿਹੜੀ ਸਥਿਤੀ ਸੀਗੀ ਅਮਰੀਕਾ ਅਤੇ ਕੈਨੇਡਾ ਦੇ ਟ੍ਰੇਡ ਰਿਲੇਸ਼ਨਸ ਦੀ ਉੱਥੇ ਤੱਕ ਉਹਨੂੰ ਕਿਵੇਂ ਲੈ ਕੇ ਜਾਈਏ ਸੋ ਉਹਦੇ ਨਾਲ ਜੁੜੀਆਂ ਕਈ ਖਬਰਾਂ ਸੀ ਪਰ ਅੱਜ ਸਵੇਰੇ ਕੁਝ ਦੇਰ ਪਹਿਲਾਂ ਹੀ ਵਿਦਇਨ ਦ ਲਾਸਟ 1/2 hour ਇਹ ਖਬਰ ਆਉਂਦੀ ਪਈ ਆ ਕਿ ਡੋਨਲਡ ਟਰੰਪ ਨੇ ਕਹਿ ਦਿੱਤਾ ਅੱਜ ਕਿ ਕੈਨੇਡਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡੀਲ ਹੋ ਸਕਣੀ ਉਹਦੇ ਚਾਂਸਿਸ ਨਹੀਂ ਹੈਗੇ ਸਗੋਂ ਡੋਨਲਡ ਟਰੰਪ ਕੈਨੇਡਾ ਦੇ ਉੱਪਰ ਹੋਰ ਵੀ ਜ਼ਿਆਦਾ ਟੈਰਿਫ ਲਗਾ ਦੇਣਗੇ
ਯਾ ਕਹਿੰਦੇ ਵੀ ਹੈਵ ਨਾਟ ਬੀਨ ਫੋਕਸਡ ਔਨ ਅ ਟ੍ਰੇਡ ਡੀਲ ਵਿਦ ਕੈਨੇਡਾ ਸੋ ਕਹਿੰਦੇ ਵੀ ਡੋਂਟ ਹੈਵ ਅ ਡੀਲ ਵਿਦ ਕੈਨੇਡਾ ਇਸ ਵੇਲੇ ਕਹਿੰਦੇ ਮੇਰਾ ਧਿਆਨ ਹੀ ਨਹੀਂ ਪਿਛਲੇ ਕੁਝ ਦਿਨਾਂ ਤੋਂ ਕਹਿੰਦੇ ਕੈਨੇਡਾ ਬਾਰੇ ਅਤੇ ਇਸ ਵੇਲੇ ਸਾਡੀ ਕੋਈ ਡੀਲ ਕੈਨੇਡਾ ਦੇ ਨਾਲ ਹੈ ਨਹੀਂ ਅਤੇ ਨਾਲ ਉਹਨਾਂ ਨੇ ਵੀ ਜਿੱਦਾਂ ਉਹ ਰੈਂਡਮਲੀ ਕਈ ਕੁਝ ਬੋਲਦੇ ਰਹਿੰਦੇ ਆ ਕਹਿੰਦੇ ਵੀ ਹੈਵਨਟ ਹੈਡ ਵੀ ਹੈਵਨਟ ਰੀਲੀ ਹੈਡ ਅ ਲੋਟ ਆਫ ਲੱਕ ਵਿਦ ਕੈਨੇਡਾ ਆਈ ਥਿੰਕ ਕੈਨੇਡਾ ਕੁਡ ਬੀ ਵਨ ਵੇਅਰ ਦੇਰ ਇਜ਼ ਜਸਟ ਅ ਟੈਰਿਫ ਨੋਟ ਰੀਲੀ ਅ ਨੈਗੋਸੀਏਸ਼ਨ ਕਿ ਮਤਲਬ ਯੂਨੀਲੈਟਰਲੀ ਕੋਈ ਮੈਂ ਟੈਰਿਫ ਹੀ ਲਗਾ ਦੇਣੀ ਹੈ ਜਿਵੇਂ ਚਿੱਠੀ ਲਿਖੀ ਸੀ ਉਹਨਾਂ ਨੇ 35% ਚੱਕੋ
ਮੈਂ ਨਹੀਂ ਗੱਲ ਕਰਦਾ,
ਹਾਂ ਵੀ ਕੋਈ ਨੈਗੋਸੀਏਸ਼ਨ ਨਹੀਂ, ਕੋਈ ਆਪਸ ਦੇ ਵਿੱਚ ਕਹਿੰਦੇ ਗੱਲਬਾਤ ਨਹੀਂ, ਕਿਉਂਕਿ ਕਹਿੰਦੇ ਮੇਰਾ ਫੋਕਸ ਵੀ ਨਹੀਂ ਹੈਗਾ ਕਹਿੰਦੇ ਪਿਛਲੇ ਸਮੇਂ ਤੋਂ.
ਬਸ ਜੀ 1 ਅਗਸਤ ਤੋਂ, ਹੁਣ 1 ਅਗਸਤ ਇੱਕ ਹਫ਼ਤਾ ਦੂਰ ਰਹਿ ਗਈ ਹੈ, ਐਕਚੁਲੀ ਲੈਸ ਦੈਨ ਅ ਵੀਕ ਅਵੇ, ਔਰ ਐਗਜੈਕਟਲੀ ਅ ਵੀਕ ਅਵੇ, ਕਿਉਂਕਿ 1 ਅਗਸਤ ਦਾ ਅਗਲਾ ਸ਼ੁੱਕਰਵਾਰ ਹੀ ਆ. ਟਰੰਪ ਦਾ ਅਸੀਂ ਇਹ ਟੈਕਟਿਕ ਵੀ ਦੇਖਿਆ ਕਿ ਅਖੀਰਲੇ ਦਿਨਾਂ ਦੇ ਵਿੱਚ ਆ ਕੇ ਪ੍ਰੈਸ਼ਰ ਹੋਰ ਜ਼ਿਆਦਾ ਵਧਾ ਦਿੰਦੇ ਨੇ. ਇੱਕ ਇਹ ਵੀ ਰੀਜ਼ਨ ਆ, ਦੇਖੋ ਟਰੰਪ ਵੱਲੋਂ ਇਹੋ ਜਿਹੀ ਗੱਲ ਕਰਨ ਦਾ, ਟਰੰਪ ਨੇ ਇਸ ਤੋਂ ਪਹਿਲਾਂ ਜਦੋਂ ਜਦੋਂ ਵੀ ਕੈਨੇਡਾ ਦੇ ਉੱਪਰ ਪਿਛਲੇ ਹਫ਼ਤਿਆਂ ਦੌਰਾਨ ਜਦੋਂ ਵੀ ਕੋਈ ਦਬਾਅ ਐਕਸਟਰਾ ਪਾਇਆ, ਵਾਸੂ ਜੀ ਕੈਨੇਡਾ ਉਸ ਦਬਾਅ ਦੇ ਮੂਹਰੇ ਝੁੱਕ ਗਿਆ ਹੋਇਆ. ਜਦੋਂ ਕਿਹਾ ਸੀ ਵੀ ਕੈਨੇਡਾ ਜੀ ਡਿਜੀਟਲ ਸਰਵਿਸ ਟੈਕਸ ਹੁਣ ਇਕੱਠਾ ਕਰਨਾ ਸ਼ੁਰੂ ਕਰਨ ਲੱਗਾ ਐਟ ਦੀ ਐਂਡ ਆਫ ਲਾਸਟ ਮੰਥ, ਅਸੀਂ ਜਦ ਤੱਕ ਆ ਟੈਕਸ ਲੱਗਿਆ ਰਹੋ ਅਸੀਂ ਗੱਲ ਹੀ ਨਹੀਂ ਕਰਨੀ. ਉਹਨਾਂ ਨੇ ਗੱਲਬਾਤ ਦੇ ਸਾਰੇ ਜਿਹੜੇ ਉਹ ਕਨੈਕਸ਼ਨ ਹੀ ਸਨੈਪ ਕਰਤਾ ਸੀ. ਫਿਰ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੇ ਵਾਸਤੇ DST ਹਟਵਾ ਲਿਆ.
ਹੁਣ DST ਜਿਹੜਾ ਹਟਾਇਆ
ਜੀ,
ਸੋਰੀ ਤੁਹਾਡੀ ਗੱਲ,
ਕੋਈ ਨਹੀਂ ਕੋਈ ਨਹੀਂ.
ਸੋ DST ਜਿਹੜਾ ਹਟਾਇਆ ਕਿ ਉਹਨੂੰ ਵੀ ਹੁਣ ਇੱਦਾਂ ਦੇਖਿਆ ਜਾ ਰਿਹਾ ਕਿ ਫੈਡਰਲ ਸਰਕਾਰ ਅਜਿਹੀਆਂ ਕਨਸੈਸ਼ਨਸ ਦੇਣ ਲਈ ਕਾਹਲੀ ਬੈਠੀ ਹੈ US ਨੂੰ, ਜਿਹੜੀਆਂ ਕਿਸੇ ਸੂਬੇ ਨੂੰ ਨਾਰਾਜ਼ ਨਹੀਂ ਕਰਦੀਆਂ ਜਾਂ ਕਿਸੇ ਇੱਕ ਯੂਨੀਅਨ ਨੂੰ, ਕਿਸੇ ਇੱਕ ਸੈਕਟਰ ਨੂੰ ਨਾਰਾਜ਼ ਨਹੀਂ ਕਰਦੀਆਂ. DST ਜੇ ਤੁਸੀਂ ਦੇਖੋ,
ਕਰੈਕਟ,
ਉਹ ਫੈਡਰਲ ਸਰਕਾਰ ਨੇ ਆਪਣੇ ਵਾਸਤੇ ਹੀ ਲਾਇਆ ਸੀ ਤੇ ਉਹਨਾਂ ਨੇ ਕਿਹਾ ਵੀ ਚਲੋ ਹੁਣ ਵੀ ਕਿਹੜਾ ਸਾਨੂੰ ਉਹ ਟੈਕਸ ਆਉਂਦਾ, ਆਉਣਾ ਹੀ ਸੀ ਫਿਊਚਰ ਦੇ ਵਿੱਚ, ਲੈਟਸ ਫੋਰਗੋ ਦਿਸ, ਵੀ ਇਹਦੇ ਨਾਲ ਕੀ ਹੋਏਗਾ ਵੀ ਕੋਈ ਸੂਬਾ ਨਾਰਾਜ਼ ਨਹੀਂ ਹੋ ਰਿਹਾ, ਕੋਈ ਇੱਕ ਵੱਡੀ ਇੰਡਸਟਰੀ ਨਾਰਾਜ਼ ਨਹੀਂ ਹੋ ਰਹੀ, ਕੋਈ ਯੂਨੀਅਨ ਨਾਰਾਜ਼ ਨਹੀਂ ਹੋ ਰਹੀ, ਸੌਖਾ ਇੱਕ ਕਨਸੈਸ਼ਨ ਦੇਣਾ. ਜਦੋਂ ਆ ਪ੍ਰੀਮੀਅਰ ਦੀ ਮੀਟਿੰਗ ਹੋਈ ਆ, ਡੈਨੀਅਲ ਸਮਿਥ ਨੇ ਉਹਦਾ ਸਵਾਗਤ ਕੀਤਾ, ਉਹਨਾਂ ਨੇ ਕਿਹਾ ਹਾਂ ਹਾਂ ਇੱਦਾਂ ਦੀਆਂ ਕਨਸੈਸ਼ਨ ਹੋਰ ਦਿਓ, ਸ਼ਾਬਾਸ਼. ਕਹਿੰਦੇ ਪਰ ਤੁਸੀਂ ਕਾਊਂਟਰ ਟੈਰਿਫਸ ਲਗਾਉਣ ਬਾਰੇ ਕਾਹਲੀ ਨਾ ਕਰਿਓ, ਤੁਸੀਂ ਐਲਬਰਟਾ ਦੇ ਐਨਰਜੀ ਸੈਕਟਰ ਨੂੰ ਹੱਥ ਪਾਉਣ ਬਾਰੇ ਕਾਹਲੀ ਨਾ ਕਰਿਓ, ਵੀ ਕੋਈ ਇੱਦਾਂ ਦੀ ਕਨਸੈਸ਼ਨ ਨਹੀਂ ਦੇਣੀ. ਪਰ ਜਿਹੜੀਆਂ DST ਵਰਗੀਆਂ ਕਨਸੈਸ਼ਨਸ ਨੇ, ਕਹਿੰਦੇ ਇਹ ਤਾਂ ਇਹਨਾਂ ਤਾਂ ਫਿਰ ਕਹਿੰਦੇ ਗੁੱਡ ਫੇਥ, ਕਹਿੰਦੇ ਇਹ ਤਾਂ ਲੱਗਦਾ ਵੀ ਤੁਸੀਂ ਸੀਰੀਅਸ ਹੋ ਨੈਗੋਸੀਏਸ਼ਨ ਵਾਸਤੇ, ਇੱਦਾਂ ਦੀਆਂ ਕਨਸੈਸ਼ਨ ਹੋਰ ਦੇ ਦਿਓ.
ਸੋ ਹੁਣ ਉਹੋ ਜਿਹੀਆਂ ਕਨਸੈਸ਼ਨ ਹੋਰ ਐਕਸਟ੍ਰੈਕਟ ਕੀਤੀਆਂ ਜਾਣਗੀਆਂ. ਅਗਲਾ ਹਫ਼ਤਾ ਬੜਾ ਕ੍ਰੂਸ਼ਲ ਹੋਣ ਵਾਲਾ. ਮੈਨੂੰ ਵੈਸੇ ਇਸ ਗੱਲ ਦੇ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਜੇ 1 ਤਰੀਕ ਤੋਂ ਪਹਿਲਾਂ ਟਰੰਪ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਕਰ ਵੀ ਲੈਣ. ਹਾਲਾਂਕਿ ਕੈਨੇਡਾ ਵੱਲੋਂ ਵੀ ਆਪਣੇ ਵੱਲੋਂ ਤਾਂ ਸੰਕੇਤ ਜਿਹੜਾ ਦਿੱਤਾ ਜਾ ਰਿਹਾ ਨਾ ਵੀ ਸਾਨੂੰ ਕੋਈ ਕਾਹਲੀ ਨਹੀਂ ਹੈਗੀ ਡੀਲ ਕਰਨ ਦੀ. ਪਰ ਵਾਸੂ ਜੀ ਸਮੱਸਿਆ ਇਹ ਹੈ ਕਿ ਟਰੰਪ ਦੀ ਜਿਹੜੀ ਅੱਜ ਕਹੀ ਹੋਈ ਗੱਲ ਆ, ਬਿਜ਼ਨਸ ਸੈਂਟੀਮੈਂਟ ਕੈਨੇਡਾ ਦੇ ਵਿੱਚ ਇਸ ਕਦਰ ਇਸ ਵੇਲੇ ਹਿੱਲਿਆ ਹੋਇਆ, ਟਰੰਪ ਦੀ ਕਹੀ ਇਸ ਗੱਲ ਨੇ ਉਹ ਜਿਹੜੀ ਸਿਚੁਏਸ਼ਨ ਆ ਉਹਨੂੰ ਹੋਰ ਜ਼ਿਆਦਾ ਕਹਿ ਲਓ ਐਂਕਸ਼ੀਅਸ, ਉਹਦੇ ਵਿੱਚ ਐਂਗਜ਼ਾਇਟੀ ਵਧਾ ਦੇਣੀ ਆ. ਟਰੰਪ ਨੇ ਜਿਹੜੀ ਗੱਲ ਹੋਰ ਕਹੀ ਆ, ਉਹ ਜਿਹੜੀ ਕੁਝ ਮੁਲਕਾਂ ਨਾਲ ਡੀਲਸ ਹੋਈਆਂ ਨਾ, ਵੀਅਤਨਾਮ ਨਾਲ ਡੀਲ ਹੋਈ, ਫਿਲੀਪੀਨਸ ਦੇ ਨਾਲ ਡੀਲ ਹੋਈ, ਇੰਡੋਨੇਸ਼ੀਆ ਨਾਲ, ਹੈ ਨਾ, ਕੁਝ ਜਿਹੜੇ ਛੋਟੇ ਈਸਟ ਏਸ਼ੀਅਨ ਮੁਲਕ ਨੇ, UK ਨਾਲ ਡੀਲ ਪਹਿਲਾਂ ਹੋ ਗਈ ਸੀ. ਪਰ ਜਿਹੜੀ ਜਪਾਨ ਵਾਲੀ ਡੀਲ ਹੋਈ ਆ, ਜਪਾਨ 15% ਟੈਰਿਫ ਨੂੰ ਰਾਜ਼ੀ ਹੋ ਗਿਆ, ਪਹਿਲਾਂ ਉਸ ਧਮਕੀ 25% ਟੈਰਿਫ ਦੀ ਸੀ. ਫਿਰ ਜਿਹੜੀ ਕੋਈ $550 billion ਜਪਾਨ ਨੇ ਅਮਰੀਕਾ ਦੇ ਵਿੱਚ ਟਰੰਪ ਦੇ ਕਹੇ 'ਤੇ ਇਨਵੈਸਟ ਕਰਨੇ ਨੇ, ਹਾਲਾਂਕਿ ਉਹਦੀਆਂ ਡੀਟੇਲਸ ਅਜੇ ਵੇਗ ਨੇ ਕਿ ਉਹਨਾਂ ਦਾ ਪੂਰਾ ਓਵਰਆਲ ਫਲੋ ਆਫ ਫੰਡਸ ਕੀ ਹੋਏਗਾ, ਕਿੰਨੇ ਸਮੇਂ ਦੇ ਵਿੱਚ $550 billion ਇਨਵੈਸਟ ਕਰਨੇ ਨੇ, 100 ਸਾਲ 'ਚ, 10 ਸਾਲ 'ਚ, 2 ਸਾਲ 'ਚ, ਪਤਾ ਨਹੀਂ. ਪਰ ਟਰੰਪ ਨੇ ਜਿਹੜੀ ਗੱਲ ਕਹੀ ਕਿ ਜਪਾਨ ਨੇ ਉਹ $550 billion ਦੀ ਇਨਵੈਸਟਮੈਂਟ ਕਰਕੇ ਜਾਂ ਉਹਦੇ ਉੱਪਰ ਰਜ਼ਾਮੰਦੀ ਜਿਤਾ ਕੇ ਉਹਨਾਂ ਨੇ ਆਪਣਾ ਟੈਰਿਫ ਦਾ ਰੇਟ ਬਾਏ ਡਾਊਨ ਕਰ ਲਿਆ. ਵੀ ਇੱਕ ਤਰ੍ਹਾਂ ਹੁੰਦਾ ਨਾ ਵੀ ਤੁਸੀਂ ਪਹਿਲਾਂ ਇੱਕ ਪੇਸ਼ਗੀ ਰਕਮ ਦੇ ਦਿੱਤੀ ਵੀ ਹੁਣ ਤੁਹਾਨੂੰ ਜਿਹੜਾ ਟੈਰਿਫ ਦੇਣਾ ਪੈਣਾ ਉਹ ਘਟਾ ਤਾ. ਸੋ ਕੀ ਟਰੰਪ ਉਹੋ ਜਿਹਾ ਮਾਡਲ ਫੋਲੋ ਕਰਨਾ ਚਾਹੁੰਦੇ ਨੇ ਕਿ ਜਿਹੜੇ ਬਾਕੀ ਦੇ ਮੁਲਕ ਨੇ ਉਹ ਵੀ ਇਸੇ ਤਰ੍ਹਾਂ, ਵੀ ਕੈਨੇਡਾ ਦੇ ਨਾਲ ਹੁਣ ਜੇ ਜਿਹੜੀ ਡੀਲ ਆ ਉਹਦੇ ਬਾਰੇ ਜ਼ਿਆਦਾ ਇਮੀਡੀਏਟ ਗੱਲ ਹੋ ਰਹੀ ਆ, ਤਾਂ ਕੀ ਕੈਨੇਡਾ ਤੋਂ ਵੀ ਇਸੇ ਤਰ੍ਹਾਂ ਦਾ ਕੋਈ ਪੈਸਾ, ਕੋਈ ਇਨਵੈਸਟਮੈਂਟ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਡੋਨਲਡ ਟਰੰਪ ਵੱਲੋਂ? ਅਤੇ ਜੇ ਅਜਿਹਾ ਹੁੰਦਾ ਉਹ ਬੜੀ ਇੱਕ ਅਜੀਬੋ ਗਰੀਬ ਸਥਿਤੀ ਹੋ ਜਾਣੀ ਆ. ਜਪਾਨ ਨਾਲੋਂ ਇੱਕ ਪ੍ਰੈਸੀਡੈਂਟ ਸੈੱਟ ਹੋ ਗਿਆ.
ਪਰ ਉਹੀ ਹੈ ਵਿਜੇ ਜੀ, ਕੋਈ ਇੱਕ ਸਾਰਤਾ ਤਾਂ ਡੋਨਲਡ ਟਰੰਪ ਦੀ ਕੋਈ ਬਹੁਤ ਵੱਡੀ ਕਹਿ ਨਹੀਂ ਸਕਦੇ ਆਪਾਂ ਟ੍ਰੇਟ ਹੈਗੀ ਆ. ਕੰਸਿਸਟੈਂਸੀ ਤਾਂ ਯੂ ਨੋ ਇਟਸ ਪ੍ਰੋਬਬਲੀ ਦ ਲਾਸਟ ਥਿੰਗ ਵੀ ਐਸੋਸੀਏਟ ਵਿਦ ਡੋਨਲਡ ਟਰੰਪ.
ਹੀ ਇਜ਼ ਕੰਸਿਸਟੈਂਟਲੀ ਇਨਕਨਸਿਸਟੈਂਟ. ਦੈਟਸ ਦੀ ਓਨਲੀ ਕੰਸਿਸਟੈਂਸੀ.
ਚੇਂਜ ਇਜ਼ ਦ ਓਨਲੀ ਕੰਸਟੈਂਟ, ਐਸਪੈਸ਼ਲੀ ਵਿਦ ਡੋਨਲਡ ਟਰੰਪ. ਸੋ ਬਦਲਦੇ ਰਹਿੰਦੇ ਉਹਨਾਂ ਦੇ ਬਿਆਨ. ਸੋ ਕੈਨੇਡਾ ਦਾ ਕੇਸ ਬੜਾ ਪਿਕੂਲੀਅਰ ਹੈ, ਬੜਾ ਇੱਕ ਅਲੱਗ ਜਿਹਾ ਕੇਸ ਹੈ, ਕਿਉਂਕਿ ਸਾਡਾ USMCA ਹੈਗਾ. ਇਸ ਵੇਲੇ ਵੀ ਜ਼ਿਆਦਾਤਰ ਜਿਹੜੀਆਂ ਟੈਰਿਫਸ ਨੇ ਉਹ ਨੋਨ USMCA ਕੰਪਲਾਈਂਟ ਪ੍ਰੋਡਕਟਸ ਦੇ ਉੱਤੇ ਲੱਗੀਆਂ ਹੋਈਆਂ ਨੇ. ਜਿਹੜੀਆਂ 35% ਵਾਲੀ ਟੈਰਿਫ ਦੀ ਗੱਲ ਹੋ ਰਹੀ ਹੈ 1 ਅਗਸਤ ਤੋਂ, ਮੰਨਿਆ ਜਾ ਰਿਹਾ ਕਿ ਇਹ ਵੀ ਨੋਨ USMCA ਕੰਪਲਾਈਂਟ ਪ੍ਰੋਡਕਟਸ ਦੇ ਉੱਤੇ ਲੱਗੇਗੀ. ਮਤਲਬ ਮੋਸਟ ਆਫ ਦਾ ਪ੍ਰੋਡਕਟਸ ਵਿਲ ਬੀ ਐਗਜ਼ੈਂਪਟ ਫਰੋਮ ਦਿਸ ਟੈਰਿਫ. ਬਾਕੀ ਜਿਹੜੀਆਂ ਸੈਕਟੋਰਲ ਟੈਰਿਫਸ ਨੇ ਕਿ ਸਟੀਲ ਅਲੂਮੀਨੀਅਮ ਤੇ ਹੈ, ਐਨਰਜੀ ਤੇ ਹੈ, ਆਟੋਮੋਬਾਈਲ ਸੈਕਟਰ ਦੇ ਉੱਤੇ ਹੈ, ਉਹ ਤਾਂ ਹੈਗੀਆਂ ਨੇ. ਬਟ ਕੁਐਸਚਨ ਰਿਮੇਨਸ ਕਿ ਜਿਹੜੀ ਆ 35% ਵਾਲੀ ਟੈਰਿਫ ਹੈ, ਵਿਲ ਦਿਸ ਸੁਪਰਸੀਡ ਆਲ ਅਦਰ ਸੈਕਟੋਰਲ ਟੈਰਿਫ?
ਉਹ ਵੀ ਹਜੇ
ਕਲੀਅਰ ਨਹੀਂ ਹੈ ਵੀ ਸੈਕਟੋਰਲ ਟੈਰਿਫ ਕੀ ਬਾਕੀ ਸਾਰੀਆਂ ਹਟ ਜਾਣਗੀਆਂ.
ਜੇ ਆ ਜਾਂ ਜੇ ਐਨਰਜੀ ਦੇ ਉੱਪਰ 10% ਟੈਰਿਫ ਲਾਇਆ ਹੋਇਆ ਟਰੰਪ ਨੇ ਜਦੋਂ ਦੇ ਆਏ ਨੇ, ਤਾਂ ਕੀ ਉਹ 10 ਦੇ ਉੱਪਰ 35% ਸਟੈਕ ਔਨ ਟਾਪ ਹੋਏਗਾ ਜਾਂ ਫਿਰ 10 ਦੀ ਥਾਂ ਤੇ 35% ਟੈਰਿਫ ਹੋ ਜਾਏਗਾ?
ਐਗਜੈਕਟਲੀ. ਸੋ ਕਿਤੇ ਅੰਦਰ ਖਾਤੇ ਕੈਨੇਡੀਅਨ ਨੈਗੋਸ਼ੀਏਟਿੰਗ ਟੀਮ ਦੀ ਕੈਲਕੂਲੇਸ਼ਨ ਕਿਤੇ ਇਹ ਤਾਂ ਨਹੀਂ ਕਿ ਜਿਹੜੀ ਆ 35% ਟੈਰਿਫ ਆ ਇਹ ਆਪਣੇ ਆਪ ਦੇ ਵਿੱਚ ਕੋਈ ਬਹੁਤੀ ਮਾੜੀ ਡੀਲ ਨਹੀਂ,
35%
ਕਿ ਨੋਨ, ਕਿਉਂਕਿ ਉਹ ਨੋਨ USMCA ਕੰਪਲਾਈਂਟ ਪ੍ਰੋਡਕਟਸ ਦੇ ਉੱਤੇ ਲੱਗਣੀ ਆ,
ਐਂਡ
ਉਹਦਾ ਜਿਹੜਾ ਨੈਟ ਪ੍ਰਭਾਵ ਹੈ ਵੀ ਉਹ ਸਾਡੇ ਉੱਤੇ ਸ਼ਾਇਦ ਇੰਨਾ ਜ਼ਿਆਦਾ ਮਾਰੂ ਨਾ ਹੋਵੇ ਜੇ ਉਹਦੇ ਨਾਲ ਸੈਕਟੋਰਲ ਟੈਰਿਫ ਸੱਟ ਜਾਣ।
ਹਾਂ, ਕਿਉਂਕਿ
ਵਿਜੇ ਜੀ ਇਹਦੇ ਵਿੱਚ ਤੁਸੀਂ ਦੇਖੋ ਕਿ ਸਰਕਾਰ ਕੀ ਹੈ, ਸਰਕਾਰ ਇੱਦਾਂ ਕਹਿ ਨਹੀਂ ਸਕਦੀ ਕਿਉਂਕਿ ਇੱਦਾਂ ਹੋਏਗਾ ਤੁਸੀਂ 35% ਟੈਰਿਫ ਐਕਸੈਪਟ ਕਰ ਲਈ।
ਜੀ 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 ਯੈਸ,
ਕਿਉਂਕਿ ਜੇ ਅਸੀਂ ਕਹਿੰਦੇ ਹਾਂ ਉਹਨੇ ਕਹਿਣਾ ਵੀ ਯੂਕੇ ਵਾਲੇ 10% ਆ, ਜਾਪਾਨ ਤੇ 15% ਆ, ਤੁਸੀਂ 35% ਐਕਸੈਪਟ ਕਰੀ ਤਾਂ ਬਹੁਤ ਮਾੜੀ ਨੈਗੋਸੀਏਸ਼ਨ ਆ
ਜੀ।
ਪਰ ਇਹ ਹੋ ਸਕਦਾ ਕਿ ਅੰਦਰੋਂ ਅੰਦਰੀ ਸਾਡੀ ਸਰਕਾਰ ਇਹ ਕੈਲਕੂਲੇਸ਼ਨ ਕਰ ਰਹੀ ਹੋਵੇ ਕਿ ਯਾਰ ਆ ਸਾਡੇ ਵਾਸਤੇ, ਕਿਉਂਕਿ ਸਾਡਾ ਕੇਸ ਵੱਖਰਾ USMCA ਦੇ ਕਰਕੇ, ਸ਼ਾਇਦ ਇੰਨੀ ਮਾੜੀ ਟ੍ਰੇਡ ਡੀਲ ਹੈ ਨਹੀਂ, ਇੱਦਾਂ ਹੀ ਐਕਸੈਪਟ ਕਰ ਲਈਏ, ਤਾਂ ਹੀ ਸ਼ਾਇਦ ਉਹ ਕਹਿ ਰਹੇ ਨੇ ਵੀ ਅਜੇ ਡੀਲ ਸ਼ਾਇਦ ਨਾ ਹੀ ਹੋਵੇ, ਸ਼ਾਇਦ ਉਹ 1 ਅਗਸਤ ਤੱਕ ਨਾ ਹੀ ਹੋਵੇ, 19 ਦੇਰ ਤੱਕ ਨਹੀਂ ਡੀਲ ਕਰਨੀ ਜਿੰਨੀ ਤੱਕ ਬੈਸਟ ਡੀਲ ਨਹੀਂ ਹੁੰਦੀ। ਸੋ ਇਹਨੂੰ ਇੱਦਾਂ ਹੀ ਲਿੰਗਰ ਆਨ ਹੋਣ ਦਿਓ ਵੀ ਦਿਸ ਇਜ਼ ਬੈਟਰ ਦੈਨ ਦਾ ਪ੍ਰੈਜ਼ੈਂਟ।
ਇਟਸ ਆਲਮੋਸਟ ਲਾਈਕ ਬਰਸਾਤ ਹੋ ਰਹੀ ਹੈ, ਤੁਸੀਂ ਰੇਨਕੋਟ ਪਾਇਆ ਹੋਇਆ, ਤੁਹਾਡੇ ਸਿਰਫ ਹੱਥ ਤੇ ਪੈਰ ਹੀ ਭਿੱਜ ਰਹੇ ਨੇ, ਤੁਸੀਂ ਕਹਿੰਦੇ ਹੋ ਬਾਕੀਆਂ ਤੋਂ ਤਾਂ ਅਸੀਂ ਫੇਰ ਵੀ ਠੀਕ ਹੀ ਹਾਂ,
ਬਚੇ ਹੀ ਹੋਏ ਹਾਂ
ਕਿਉਂਕਿ ਜਿਹੜਾ ਕੈਨੇਡਾ ਤੇ USA ਵਿਚਕਾਰ ਜਿੰਨੀ ਟ੍ਰੇਡਿੰਗ ਹੁੰਦੀ, ਜਿਹੜਾ ਕੈਨੇਡਾ ਵੱਲੋਂ ਅਮਰੀਕਾ ਨੂੰ ਸਮਾਨ ਭੇਜਿਆ ਜਾਂਦਾ, 70-75% ਪ੍ਰੋਡਕਟਸ ਅਜਿਹੇ ਨੇ ਜਿਹੜੇ ਕਿ ਆਲਰੇਡੀ USMCA ਕੰਪਲਾਇੰਟ ਨੇ, ਅਤੇ ਜਿਹੜੇ ਬਾਕੀ ਵੀ ਹੈਗੇ ਨੇ ਉਹਨਾਂ ਨੇ ਵੀ ਕਈਆਂ ਨੇ ਕੀ ਕੀਤਾ, ਜਿਹੜਾ ਕੋਈ ਸੋਚਦਾ ਯਾਰ ਕਿ ਮੈਂ ਥੋੜ੍ਹਾ ਜਿਹਾ ਸਮਾਨ ਹੀ ਭੇਜਦਾ, USMCA ਕੰਪਲਾਇੰਸ ਲਈ ਤੁਹਾਨੂੰ ਫਾਰਮ ਭਰਨੇ ਪੈਣਗੇ, ਪੇਪਰ ਵਰਕ ਕਰਨਾ ਪੈਣਾ, ਕਈਆਂ ਨੇ ਉਹ ਅਲਗਰਜ਼ੀ ਦੇ ਚੱਲਦੇ ਪੇਪਰ ਵਰਕ ਨਹੀਂ ਕੀਤਾ ਕਿ ਉਹ ਤੋਂ ਬਗੈਰ ਮੇਰੇ 3% ਟੈਰਿਫ ਜਾਂ 2.5-3% ਟੈਰਿਫ ਲੱਗਦਾ, ਵੀ ਯਾਰ ਕਾਗਜ਼ੀ ਕਾਰਵਾਈ 'ਚ ਸਾਡਾ ਸਮਾਂ ਜ਼ਿਆਦਾ ਲੱਗਣਾ, ਸਾਨੂੰ ਕੋਈ ਐਕਸਪਰਟ ਹਾਇਰ ਕਰਨਾ ਪੈਣਾ। ਕਈ ਛੋਟੀ ਕੰਪਨੀਆਂ ਇੱਦਾਂ ਹੀ ਸੋਚਦੀਆਂ ਨੇ ਵੀ ਆਹ 2.5% ਦਿਓ ਅਤੇ ਆ ਬਾਕੀ ਦੀ ਸਰਦਰਦੀ ਤੋਂ ਬਚੀਏ, ਕੰਪਲਾਇੰਸ ਉੱਥੋਂ ਨਹੀਂ ਕਰਦੇ। ਪਰ ਜਦੋਂ ਉਹ 2.5% ਵੱਧ ਕੇ ਜੇ 35% ਹੋ ਜਾਂਦਾ, ਜੇ ਉਹ ਟੈਰਿਫ ਜਿਹੜੀ ਤੁਹਾਡੀ ਵਾਲੀ ਗੱਲ ਹੈ ਵੀ ਹੋ ਸਕਦਾ ਕੈਲਕੂਲੇਸ਼ਨ ਇਹੀ ਹੋਵੇ, ਲੱਗ ਜੇ 35% ਟੈਰਿਫ, ਜਿਹੜੇ ਕੁਝ ਹੋਰ ਛੋਟੇ ਐਕਸਪੋਰਟਰਸ ਵੀ ਹੈਗੇ ਨੇ ਕੈਨੇਡੀਅਨ, ਉਹ ਵੀ ਫਿਰ ਉਹ ਕਾਗਜ਼ੀ ਕਾਰਵਾਈ ਪੂਰੀ ਕਰਕੇ USMCA ਦੇ ਦਾਇਰੇ ਦੇ ਵਿੱਚ ਆਪਣੇ ਆਪ ਨੂੰ ਉਹ ਕੰਪਲਾਇੰਟ ਕਰ ਲੈਂਦੇ ਨੇ। ਜਿਹੜਾ ਸਮਾਨ ਇਸ ਵੇਲੇ 75% USMCA ਦੀਆਂ ਫਰੀ ਟ੍ਰੇਡ ਦੀਆਂ ਬਾਉਂਡਰੀਜ਼ ਦੇ ਵਿੱਚ ਆ, ਉਹਦੇ ਪ੍ਰੋਵੀਜ਼ਨਸ ਦੇ ਅਧੀਨ ਟ੍ਰੇਡ ਕੀਤਾ ਜਾ ਰਿਹਾ, ਉਹਦੇ ਵਿੱਚ ਹੋਰ ਵਾਧਾ ਹੋ ਜਾਣਾ।
ਸੋ ਕਿਉਂਕਿ ਜਿਹੜੀਆਂ ਸੈਕਟੋਰਲ ਟੈਰਿਫਸ ਨੇ, ਉਹਨਾਂ ਨੂੰ ਹਟਾਉਣ ਵਾਸਤੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਬਹੁਤ ਦਬਾਅ ਹੋਏਗਾ,
ਕਰੈਕਟ,
ਕਿ ਕੈਨੇਡਾ ਤੋਂ ਸਟੀਲ ਐਲੂਮੀਨੀਅਮ ਆਣ ਦਿਓ, ਕੈਨੇਡਾ ਤੋਂ ਜਿਹੜੇ ਆਟੋਮੋਬਾਈਲ ਪਾਰਟਸ ਨੇ ਅਸੈਂਬਲੀ ਜਿਹੜੀ ਹੋ ਰਹੀ ਆ ਉਹ ਹੋਣ ਦਿਓ, ਕਿਉਂਕਿ ਸਾਡੀ ਸਪਲਾਈ ਚੇਨ ਬਹੁਤ ਇੰਟਰਡਿਪੈਂਡੈਂਟ ਆ। ਸੋ ਉਹ ਹਟਾਉਣਾ ਸ਼ਾਇਦ ਡੋਨਲਡ ਟਰੰਪ ਉਹਦੇ ਵਾਸਤੇ ਮੰਨ ਹੀ ਜਾਣ।
ਅਤੇ ਸਟੀਲ ਅਤੇ ਐਲੂਮੀਨੀਅਮ ਟੈਰਿਫਸ ਦਾ ਵਾਲਾ ਦਬਾਅ ਇਸ ਪਾਸਿਓਂ ਵੀ ਉਹ ਗੱਲ ਕਨੈਕਟ ਹੁੰਦੀ ਆ ਕਿ ਜਾਪਾਨ ਨਾਲ ਹੋਈ ਡੀਲ ਤੋਂ ਬਾਅਦ ਜਿਹੜੇ ਅਮਰੀਕਨ ਆਟੋਮੇਕਰਸ ਨੇ, ਅਸੀਂ ਕੱਲ੍ਹ ਹੀ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਇਹਦੇ ਨਾਲ ਤਾਂ ਤੁਹਾਡਾ ਪਰਪਸ ਟੈਰਿਫ ਲਗਾਉਣ ਦਾ ਇਹ ਹੈ ਵੀ ਅਮਰੀਕਨ ਕੰਪਨੀਆਂ ਨੂੰ ਫਾਇਦਾ ਹੋਵੇ, ਪਰ ਹੋਣਾ ਇਹ ਹੈ ਕਿ ਜਾਪਾਨ ਨੂੰ ਬਣੀ ਬਣਾਈ ਗੱਡੀ 'ਤੇ 15% ਟੈਰਿਫ ਦੇ ਕੇ ਉਹ ਆਪਣੀ ਗੱਡੀ ਅਮਰੀਕਾ 'ਚ ਵੇਚ ਸਕਣਗੇ। ਆਲਰੇਡੀ ਜਾਪਾਨੀ ਕੰਪਨੀਆਂ ਬਹੁਤ ਸਾਰਾ ਆਪਣਾ ਪ੍ਰੋਡਕਟ ਇੱਥੇ ਅਮਰੀਕਾ ਦੇ ਵਿੱਚ ਹੀ ਬਣਾਉਂਦੀਆਂ ਨੇ, ਜਿਹੜੀਆਂ ਅਮਰੀਕਨ ਕੰਪਨੀਜ਼ ਨੇ GM ਅਤੇ ਫੋਰਡ ਵਰਗੀਆਂ, ਉਹਨਾਂ ਵਾਸਤੇ ਕਿਉਂਕਿ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ 25-25% ਟੈਰਿਫ ਹੈ, ਬਾਕੀ ਸਮਾਨ ਦੇ ਉੱਪਰ ਟੈਰਿਫ ਲੈਦੇ ਨੇ, ਵੀ ਸਾਡਾ ਤਾਂ ਨੁਕਸਾਨ ਜ਼ਿਆਦਾ ਹੋ ਜਾਣਾ। ਦੂਜੀ ਗੱਲ ਵਾਸਤੇ ਜੀ ਜਿਹੜੀ ਤੁਸੀਂ ਕੀਤੀ ਉਹਦਾ ਇੱਕ ਹੋਰ ਕਨੈਕਟ ਹੁੰਦਾ ਡੋਟ, ਕਿ ਜਿਹੜੀ ਸੈਕਟੋਰਲ ਟੈਰਿਫਸ ਤੋਂ ਨਿਜਾਤ ਪਾਉਣਾ ਜ਼ਿਆਦਾ ਜ਼ਰੂਰੀ ਆ, ਐਲਗੋਮਾ ਸਟੀਲ ਜਿਹੜੀ ਕਿ ਇੱਕ ਸਟੀਲ ਬਣਾਉਣ ਵਾਲੀ ਕੈਨੇਡੀਅਨ ਕੰਪਨੀ ਆ, ਉਹਨਾਂ ਨੇ ਇਸੇ ਹੀ ਹਫ਼ਤੇ ਸਰਕਾਰ ਦੇ ਮੂਹਰੇ ਉਹ ਗੱਲ ਕਰ ਰਹੇ ਨੇ ਕਿ ਜੀ ਟੈਰਿਫਸ ਕਰਕੇ ਸਾਡਾ ਨੁਕਸਾਨ ਇੰਨਾ ਹੋ ਰਿਹਾ, ਸਾਨੂੰ$600 million ਦੀ ਫੰਡਿੰਗ ਪ੍ਰਦਾਨ ਕਰ ਦਿਓ।
ਉਧਰੋਂ ਜਿਹੜੇ ਰੀਓ ਟਿੰਟੋ ਵਾਲਿਆਂ ਨਾਲ ਵੀ ਮੁਲਾਕਾਤ ਹੋਈ ਸੀ, ਤੇ ਉਹਨਾਂ ਨਾਲ ਵੀ ਇਹੀ ਗੱਲ ਹੋਈ ਸੀ, ਬਹੁਤ ਵੱਡੇ ਪੈਕੇਜ, ਕੋਈ ਲੋ ਕਾਸਟ ਲੋਨ ਜਾਂ ਕੋਈ ਸਬਸਿਡੀਜ਼ ਅਨਾਊਂਸ ਕੀਤੀਆਂ ਜਾ ਸਕਦੀਆਂ, ਸਰਕਾਰ ਨੂੰ ਕਰਨੀਆਂ ਪੈਣੀਆਂ
ਜੀ।
ਸੋ ਵਿਜੇ ਜੀ ਹੁਣ ਇਹ ਵੀ ਜਿਹੜੇ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਵੀ ਸਾਇੰਸ ਦੇ ਜਿੰਨੇ ਵੀ ਕੋਈ ਲਾਜ਼ ਹੁੰਦੇ ਨੇ ਉਹਨਾਂ 'ਚ ਅਸੰਪਸ਼ਨਸ ਵੀ ਹੁੰਦੀਆਂ ਨਾਲ ਕਿ ਆਲ ਅਦਰ ਥਿੰਗਸ ਰਿਮੇਨਿੰਗ ਦ ਸੇਮ, ਜਿਹੜੀ ਆਹ ਸਾਰਾ ਜਿਹੜਾ ਫਾਰਮੂਲਾ ਹੈ ਇਹ ਤਾਂ ਹੀ ਪੋਸੀਬਲ ਹੈ ਜੇ USMCA ਰਹੇਗਾ,
ਕਰੈਕਟ,
ਕਿਉਂਕਿ USMCA ਦੀ ਵੀ ਅਗਲੇ ਸਾਲ ਰੀਨੈਗੋਸੀਏਸ਼ਨ ਹੋਣੀ ਹੈ, ਤੇ ਕੈਨੇਡੀਅਨ ਜਿਹੜੀ ਸਾਈਡ ਹੈ ਉਹ ਚਾਹੁੰਦੀ ਹੈ ਕਿ ਜਿਹੜੀ ਆਹ ਨੈਗੋਸੀਏਸ਼ਨ ਹੋ ਰਹੀ ਹੈ ਤੇ USMCA ਵਾਲੀ ਵੀ ਇਕੱਠੀ ਹੋ ਜਾਏ,
ਹਾਂਜੀ,
ਕਿ ਬਾਰ ਬਾਰ ਅਸੀਂ ਡੋਨਲਡ ਟਰੰਪ ਦੇ ਨਾਲ ਇਸ ਤਰ੍ਹਾਂ ਦੀ ਡੀਲ ਕਰਨ ਦੇ ਚੱਕਰ 'ਚ ਨਾ ਪਈਏ, ਕਿਉਂਕਿ ਔਖਾ ਬੜਾ ਕੰਮ, ਉਹਦੇ ਨਾਲ ਜਿਹੜੀ ਅਨਿਸ਼ਚਿਤਤਾ ਹੁੰਦੀ ਹੈ ਉਹਦੇ ਕਰਕੇ ਇਕਾਨਮੀ ਸਾਰੀ ਡਾਵਾਡੋਲ ਹੋ ਜਾਂਦੀ ਹੈ। ਸੋ ਕੈਨੇਡੀਅਨ ਸਾਈਡ ਚਾਹੁੰਦੀ ਹੈ ਵੀ ਦੋਨੋਂ ਚੀਜ਼ਾਂ ਇਕੱਠੀਆਂ ਹੋ ਜਾਣ, ਪਰ ਅਮਰੀਕਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਹੀਂ, ਅਗਲੇ ਸਾਲ ਹੀ ਕਰਾਂਗੇ USMCA ਦੀ ਰੀਨੈਗੋਸੀਏਸ਼ਨ।
ਬੰਦਾ ਇੰਡੀਆ ਜਾਂਦਾ ਕਈ ਵਾਰੀ ਸਰਜਰੀ ਕਰਾਉਣ, ਉਹ ਕਹਿੰਦਾ ਦੋਵੇਂ ਗੋਡੇ ਇਕੱਠੇ ਬਦਲ ਲਏ ਜਾਣ ਵਧੀਆ।
ਅੱਛਾ,
ਹਾਲਾਂਕਿ ਇੱਥੇ ਵਾਲਾ ਸਿਸਟਮ ਲੈਦਾ ਵਨ ਐਟ ਅ ਟਾਈਮ ਹੀ ਕਰਦੇ ਆ, ਉਹ ਕਹਿੰਦੇ ਇੱਕੋ ਵਾਰ 'ਚ ਜਿਹੜਾ ਸਾਰਾ ਕੰਮ ਹੋ ਜਾਂਦਾ ਵਧੀਆ।
ਗੱਡੀ ਦੇ ਟਾਇਰ ਦੀ ਵੀ ਐਗਜ਼ਾਮਪਲ ਦੇ ਸਕਦੇ, ਗੋਡਿਆਂ ਦੇ ਹੀ ਕਹਿੰਦੇ ਸਿੱਧੇ ਆ, ਗੱਡੀ ਦੇ ਟਾਇਰ ਵੀ ਜਦੋਂ ਬਦਲੇ ਹੁੰਦੇ ਆ ਕਹਿੰਦੇ ਵੀ ਚਾਰ ਇਕੱਠੇ ਬਦਲੋ,
ਟਰੰਪ ਗਿੱਟਿਆਂ ਤੇ ਮਾਰਦੇ ਨੇ।
ਅੱਛਾ, ਗਲਤੀ ਗੋਡਿਆਂ ਦੀ
ਜੀ,
ਸਹਿੰਦੀ ਸਹਿੰਦੀ।
ਵਾਸੂ ਜੀ ਜਿੰਨਾ
ਮਰੇਕ ਲੈ ਲਈਏ ਵਿਜੇ ਜੀ,
ਨਹੀਂ ਮੈਂ ਇੱਕ ਗੱਲ ਹੋਰ ਨਾਲ ਲੱਗਿਆ,
ਹਾਂਜੀ ਹਾਂਜੀ,
ਤੁਸੀਂ ਨਾ ਜਿੰਨਾ ਮਰਜ਼ੀ ਸੋਚ ਕੇ ਆ ਲਓ ਵੀ ਯਾਰ ਅੱਜ ਆਪਾਂ ਜਦੋਂ ਗੱਲ ਸ਼ੁਰੂ ਕਰਨੀ ਆ, ਟਰੰਪ ਦੀ ਗੱਲ ਨਹੀਂ ਸ਼ੁਰੂ 'ਚ ਕਰਨੀ, ਅੱਜ ਸਾਡੇ ਨਾਲ ਇਹੀ ਹੋਈ ਆ ਕਿ ਜਿਹੜੀ ਅਸੀਂ ਗੱਲ ਕਰਨੀ ਸੀ ਆ ਵੀ ਚਲ ਪਹਿਲੇ ਜਿਹੜੀ ਖਬਰ ਆ ਕੁਛ ਹੋਰ ਹੋਣ ਵਾਲੀ ਸੀ, ਪਰ ਨਾਲ ਦੀ ਨਾਲ ਟਰੰਪ ਵਾਲੀ ਗੱਲ ਆ ਗਈ ਕਿ ਜੀ ਕੈਨੇਡਾ ਨਾਲ ਮੈਂ ਡੀਲ ਕਰਨੀ ਨਹੀਂ, ਹੋ ਸਕਦਾ ਹੋਵੇ ਹੀ ਨਾ ਡੀਲ।
ਉਹ ਗੁਰਦਾਸ ਮਾਨ ਜਦੋਂ ਆਪਣੀ ਕੋਈ ਵੀ ਕਾਨਸਰਟ ਸ਼ੁਰੂ ਕਰਦੇ ਆ ਤੇ ਉਸ ਤੋਂ ਪਹਿਲਾਂ ਕਹਿੰਦੇ ਪ੍ਰਥਮੇ ਗੁਰੂ ਕੋ ਵੰਦਨਾ, ਮੱਥਾ ਟੇਕੀ ਦਾ ਪਹਿਲਾਂ।
ਸੋ ਕੀ ਕਰੀਏ, ਗੁਰੂ ਨਹੀਂ ਹੈਗੇ,
ਮੱਥਾ ਹੀ ਟੇਕੀ ਦਾ, ਹੋਰ ਕੀ ਹੈ।
ਪਰ ਇਹ ਆ, ਸਹੀ ਗੱਲ ਹੈ ਯਾਰ, ਕਿ ਟਰੰਪ ਦੀ ਜੋ ਮਰਜ਼ੀ ਗੱਲ ਕਹਿ ਲਓ, ਖਬਰਾਂ 'ਚ ਰਹਿਣਾ ਆਉਂਦਾ ਬੰਦੇ, ਡਿਸਟਰੈਕਸ਼ਨ ਕ੍ਰੀਏਟ ਕਰਨੀ ਆਉਂਦੀ ਆ ਟਰੰਪ ਵਾਸਤੇ, ਜਿਹੜੀ ਆ ਸਾਰਾ ਖਰਾਰਾ ਪਾਇਆ ਹੋਇਆ। ਇਹ ਵੀ ਤੇ ਮੰਨਿਆ ਜਾ ਰਿਹਾ ਨਾ ਕਿ ਐਪਸਟੀਨ ਫਾਈਲ ਵਾਲਾ ਜਿਹੜਾ ਮਾਮਲਾ, ਉਹ ਇਹੋ ਜਿਹਾ ਟਰੰਪ ਦੇ ਵਾਸਤੇ ਵਾਵਰੋਲਾ ਬਣਿਆ ਹੋਇਆ, ਉਹਦੇ ਤੋਂ ਧਿਆਨ ਭਟਕਾਉਣ ਦੀ ਇਹ ਸਾਰੀ ਕਵਾਇਦ ਆ। ਜਿਹੜੇ ਕੱਲ ਜਿਹੜੇ ਡੈਪਟੀ ਅਟਾਰਨੀ ਜਨਰਲ ਨੇ ਅਮਰੀਕਾ ਦੇ, ਉਹਨਾਂ ਨੇ ਗਲੇਨ ਮੈਕਸਵੈਲ ਦੇ ਨਾਲ ਗੱਲਬਾਤ ਕੀਤੀ ਜੇਲ੍ਹ ਦੇ ਵਿੱਚ, ਕੱਲ੍ਹ 5-6 ਘੰਟੇ ਗੱਲ ਚੱਲੀ, ਅੱਜ ਦੁਬਾਰਾ ਉਹ ਗੱਲ ਚੱਲਦੀ ਰਹਿਣੀ ਆ। ਐਪਸਟੀਨ ਫਾਈਲਸ ਵਾਲੇ ਮਾਮਲੇ ਦੇ ਵਿੱਚ ਜੇ ਕਿਸੇ ਵਿਅਕਤੀ ਨੂੰ ਸਜ਼ਾ ਹੋਈ ਆ ਤਾਂ ਉਹ ਗਲੇਨ ਮੈਕਸਵੈਲ ਨੇ 20 ਸਾਲ ਦੀ ਸਜ਼ਾ, ਜੈਫਰੀ ਐਪਸਟੀਨ ਜੇਲ੍ਹ ਦੇ ਵਿੱਚ ਹੀ ਵਾਜ਼ ਅਵੇਟਿੰਗ ਟ੍ਰਾਇਲ ਜਦੋਂ ਸੁਸਾਈਡ ਕਰ ਲਿਆ ਸੀ ਐਪਸਟੀਨ ਨੇ 2018-19 ਦੇ ਵਿੱਚ ਆਈ ਬਲੀ। ਅਤੇ ਹੁਣ ਗੱਲ ਇਹ ਸਾਹਮਣੇ ਆਉਂਦੀ ਪਈ ਆ ਕਿ ਜੀ ਟਰੰਪ ਦਾ ਨਾਮ ਵੀ ਐਪਸਟੀਨ ਫਾਈਲ ਦੇ ਵਿੱਚ ਹੈਗਾ, ਕਿ ਜਿਹੜੀ ਉਹ ਮਾਈਨਰਸ ਦੇ ਨਾਲ ਜਿਹੜੀ ਸੈਕਸ਼ੁਅਲ ਬਦਸਲੂਕੀ ਦੇ ਮਾਮਲੇ ਦੇ ਵਿੱਚ ਕਿ ਟਰੰਪ ਦਾ ਨਾਮ ਵੀ ਆਉਂਦਾ ਪਿਆ, ਅਤੇ ਕੀ ਇਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਹੁਣ ਜ਼ੋਰ ਲੱਗਿਆ ਹੋਇਆ ਕਿ ਇਸ ਗੱਲ ਨੂੰ ਕਿਸੇ ਤਰ੍ਹਾਂ ਕਵਰ ਅਪ ਕੀਤਾ ਜਾਵੇ। ਇਹ ਵੀ ਗੱਲ ਆ ਰਹੀ ਆ ਕਿ ਅਮਰੀਕਾ ਦਾ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ, ਉਹ ਗਲੇਨ ਮੈਕਸਵੈਲ ਨੂੰ ਆਲਰੇਡੀ ਹੋ ਚੁੱਕੀ 20 ਸਾਲ ਦੀ ਸਜ਼ਾ, ਉਹਦੇ ਵਿੱਚ ਵੀ ਕੋਈ ਤਰਮੀਮਾ ਸਜ਼ਾ ਨੂੰ ਘਟਾਉਣ ਦੇ ਵਾਸਤੇ ਰਾਜ਼ੀ ਹੋ ਜਾਵੇ। ਡਿਪੈਂਡ ਇਹ ਕਰਦਾ ਕਿ ਗਲੇਨ ਮੈਕਸਵੈਲ ਜਿਹੜੀ ਗੱਲ ਅਜੇ ਦੱਸ ਰਹੇ ਨੇ, ਕੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਪਸੰਦ ਆਉਂਦੀ ਹੈ ਕਿ ਨਹੀਂ।
ਕਿਹਾ ਜਾ ਰਿਹਾ ਕਿ ਜਿਹੜੀ ਇਹ ਗੱਲਬਾਤ ਹੋ ਰਹੀ ਹੈ ਗਲੇਨ ਮੈਕਸਵੈਲ ਦੇ ਨਾਲ, ਉਹਨਾਂ ਨੇ ਆਪ ਹੀ ਇਨੀਸ਼ੀਏਟ ਕੀਤੀ ਹੈ, ਉਹਨਾਂ ਨੇ ਆਪ ਹੀ ਕਿਹਾ ਕਿ ਵੀ ਮੇਰੇ ਨਾਲ ਕੇ ਗੱਲਬਾਤ ਕਰ ਲਓ।
ਕਿਉਂਕਿ ਜਿਹੜੀ ਉਹ ਐਪਸਟੀਨ ਫਾਈਲਸ ਦੇ ਵਿੱਚ ਜੇ ਗਲੇਨ ਮੈਕਸਵੈਲ ਵੱਲੋਂ ਕਹਿ ਦਿੱਤਾ ਜਾਂਦਾ, ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ ਕਿ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜਿੱਥੇ ਡੋਨਲਡ ਟਰੰਪ ਦੇ ਖਿਲਾਫ ਜੇ ਉਹ ਗਵਾਹੀ ਭਰਦੇ ਨੇ ਤਾਂ ਫਿਰ ਟਰੰਪ ਵਾਸਤੇ ਮੁਸ਼ਕਲਾਂ ਨੇ। ਜੇ ਉਹ ਇਹ ਕਹਿ ਦਿੰਦੇ ਨੇ ਕਿ ਨਹੀਂ ਜੀ ਟਰੰਪ ਨੇ ਤਾਂ ਅਜਿਹਾ ਕੁਝ ਕੀਤਾ ਹੀ ਨਹੀਂ, ਜਿਹਦੇ ਚਾਂਸਿਸ ਇਸ ਵੇਲੇ ਜ਼ਿਆਦਾ ਪ੍ਰਤੀਤ ਹੁੰਦੇ ਨੇ, ਤਾਂ ਫਿਰ ਜੇ ਉਹਨਾਂ ਦੀ 20 ਸਾਲ ਦੀ ਸਜ਼ਾ ਘਟਦੀ ਆ ਤਾਂ ਉਹ ਜਿਹੜੀ ਉਹ ਫਿਰ ਡੀਲ ਹੈਗੀ ਆ ਉਹ ਹੋਣ ਦੇ ਵੀ ਚਾਂਸਿਸ ਪੂਰੇ ਪੂਰੇ ਹੈਗੇ ਨੇ। ਸੋ ਇਸ ਕਰਕੇ ਟਰੰਪ ਵੱਲੋਂ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ, ਇੱਕ ਚੈਨਲ ਚੇਂਜ ਕਰਨ ਦੀ ਵੀ ਕਵਾਇਦ ਮੰਨੀ ਜਾ ਸਕਦੀ ਆ।
ਬਿਲਕੁਲ, ਤੇ ਪਿਛਲੇ ਦਿਨੀ ਉਹਨਾਂ ਨੇ ਜਿਹੜੀ ਬਰਾਕ ਓਬਾਮਾ ਬਾਰੇ ਗੱਲ ਕਰਤੀ ਰਸ਼ੀਆ ਦੇ ਸੰਦਰਭ ਵਿੱਚ, ਉਹਨੂੰ ਵੀ ਇੱਕ ਚੈਨਲ ਸਵਿਚ ਕਰਨ ਦੀ ਕੋਸ਼ਿਸ਼ ਮੰਨਿਆ ਗਿਆ।
ਤੇ ਜਿਹੜੀ ਵਾਸੂ ਜੀ ਕੱਲ ਜਰੋਮ ਪਾਵਲ ਨਾਲ ਜਿਸ ਭਾਅ ਬੀਤੀ ਆ, ਜਿਹੜੇ ਕਿ ਫੈਡਰਲ ਰਿਜ਼ਰਵ ਦੇ ਚੇਅਰ ਨੇ, ਉਹ ਤਾਂ ਇੰਜ ਲੱਗਿਆ ਕਿ ਜਰੋਮ ਪਾਵਲ ਨਾਲ ਡੋਨਲਡ ਟਰੰਪ ਨੇ ਜ਼ੇਲੈਂਸਕੀ ਵਾਲਾ ਕੰਮ ਕਰਤਾ ਥੋੜਾ ਜਿਹਾ।
ਯਾ, ਪਰ ਜਰੋਮ ਪਾਵਲ ਹੈਂਡਲਡ ਹਿਮਸੈਲਫ ਰੀਲੀ ਵੈਲ,
ਰੀਲੀ ਵੈਲ। ਇਹਨੇ ਅੱਗੇ ਚੱਲ ਕੇ
ਖੜੇ ਪੈਰ ਹੀ ਜਿਵੇਂ ਡੋਨਲਡ ਟਰੰਪ ਨੂੰ ਫੈਕਟ ਚੈੱਕ ਕਰਤਾ।
ਜੀ ਜੀ, ਯੈਸ, ਯੂ ਆਰ ਰਾਈਟ। ਇਹਨੇ ਅੱਗੇ ਚੱਲ ਕੇ ਗੱਲ ਕਰ ਲੈਂਦੇ ਹਾਂ, ਕਿਉਂਕਿ ਜਿਹਨਾਂ ਨੂੰ ਤਾਂ ਸੰਦਰਭ ਪਤਾ ਉਹਨਾਂ ਨੂੰ ਇੰਨੇ ਕੁ ਨਾਲ ਹੀ ਗੱਲ ਪਤਾ ਲੱਗ ਗਈ, ਪਰ ਉਹ ਕਹਾਣੀ ਜੇ ਪੂਰੀ ਦੱਸਣ ਲੱਗੇ ਫਿਰ ਟਾਈਮ ਥੋੜ੍ਹਾ ਜ਼ਿਆਦਾ ਲੱਗਦਾ।
ਸਵਾਦ ਲੈ ਕੇ ਕਰਨੀ ਤੁਸੀਂ ਗੱਲ?
ਨਹੀਂ ਨਹੀਂ, ਸਵਾਦ ਲੈ ਕੇ ਕਹਿਣ ਬਸ ਜੀ, ਖਬਰਾਂ 'ਚ
ਸਵਾਦ, ਖਬਰ ਆ
ਖਬਰਾਂ 'ਚ ਕਾਹਦਾ ਸਵਾਦ,
ਖਬਰਾਂ ਕਈ ਸਵਾਦ ਹੁੰਦੀਆਂ
ਹੁੰਦੀਆਂ। ਹਾਂ, ਓਕੇ, ਠੀਕ ਆ। ਅੱਛਾ ਵਾਸੂ ਜੀ, ਬੀ ਸੀ ਦੇ ਵਿੱਚ ਇੱਕ ਚੰਗੀ ਖਬਰ ਇਹ ਆ ਰਹੀ ਆ ਅੱਜ ਕਿ ਜਿਹੜੇ ਕਾਮੇ ਫਸ ਗਏ ਸੀ ਮਾਈਨ ਦੇ ਵਿੱਚ, 60 ਘੰਟੇ ਫਸੇ ਰਹਿਣ ਤੋਂ ਬਾਅਦ, ਇਹ ਜਿਹੜੀ ਰੈੱਡ ਕ੍ਰਿਸ ਮਾਈਨ ਨਾਰਦਰਨ ਬੀ ਸੀ ਦੇ ਵਿੱਚ ਆ, ਉੱਥੋਂ 3 ਵਰਕਰਸ ਨੂੰ ਕੱਲ੍ਹ ਰਾਤ ਲਗਭਗ 10:40 'ਤੇ ਸੁਰੱਖਿਅਤ ਕੱਢ ਲਿਆ ਗਿਆ ਹੈ।
ਯਾ, ਸੋ ਕੱਲ੍ਹ ਵੀ ਸਮੇਂ ਸਮੇਂ 'ਤੇ ਅਪਡੇਟਸ ਦਿੱਤੀਆਂ ਜਾਂਦੀਆਂ ਰਹੀਆਂ, ਪਰ ਕੱਲ੍ਹ ਜਿਹੜੀ ਸ਼ਾਮ ਵਾਲੀ ਅਪਡੇਟ ਸੀ ਉਹਦੇ ਵਿੱਚੋਂ ਇੱਕ ਪ੍ਰਭਾਵ ਇਸ ਤਰ੍ਹਾਂ ਦਾ ਪਿਆ ਕਿ ਸ਼ਾਇਦ ਸਮਾਂ ਕਾਫੀ ਲੱਗ ਸਕਦਾ, ਕਿਉਂਕਿ ਕੱਲ੍ਹ ਸਵੇਰੇ ਦੱਸਿਆ ਗਿਆ ਸੀ ਕਿ ਜਿਹੜਾ ਮਲਬਾ ਹੈ ਬਈ ਉਹ 20-30 ਮੀਟਰ
ਹਾਂਜੀ
ਡੂੰਘਾ
ਹੈ ਤੇ 8 ਮੀਟਰ ਉੱਚਾ,
7-8 ਮੀਟਰ ਉੱਚਾ ਹੈ
ਹਾਂਜੀ,
ਤੇ ਉਹਨੂੰ ਉਹਦੇ ਪਾਰ ਜਾਣ ਲਈ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਆ। ਇੱਕ ਰਿਮੋਟਲੀ ਕੰਟਰੋਲਡ ਸਕੂਪ ਦਾ ਇਸਤੇਮਾਲ ਕੀਤਾ ਜਾ ਰਿਹਾ ਟੂ ਪੈਨੀਟ੍ਰੇਟ ਇਟ, ਤੇ ਕਿਹਾ ਜਾ ਰਿਹਾ ਸੀ ਵਿੱਚ ਕਾਫੀ ਸਮਾਂ ਲੱਗ ਸਕਦਾ, ਤੇ ਜਿਹੜੇ ਟਾਈਮਲਾਈਨ ਤਾਂ ਕੋਈ ਸਪਸ਼ਟ ਨਹੀਂ ਸੀ,
ਬਿਲਕੁਲ,
ਪਰ ਇਹ ਕਿਹਾ ਜਾ ਰਿਹਾ ਸੀ ਵੀ 4 ਦਿਨ ਵੀ ਲੱਗ ਸਕਦੇ ਨੇ, 4 ਹਫ਼ਤੇ ਵੀ ਲੱਗ ਸਕਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ। ਇਹ ਕਿਹਾ ਜਾ ਰਿਹਾ ਸੀ ਕਿ ਰੈਫਿਊਜ ਏਰੀਆ ਜਿਹੜੀ ਬੜੀ ਗੱਲ ਹੁੰਦੀ ਸੀ ਵਿੱਚ 16 ਲੋਕ 3 ਦਿਨਾਂ ਵਾਸਤੇ ਰਹਿ ਸਕਦੇ ਨੇ, ਵੀ ਮਲਟੀਪਲ ਰੈਫਿਊਜ ਏਰੀਆਜ ਵੀ ਹੈਗੇ ਨੇ, ਵੀ ਜੇ ਇੱਕ ਰੈਫਿਊਜ ਏਰੀਆ ਦੇ ਵਿੱਚੋਂ
ਸਪਲਾਈਜ਼
ਖਤਮ ਹੋ ਜਾਂਦੀਆਂ ਨੇ, ਦੈਨ ਦਾ ਮਾਈਨਰਸ ਦੇ ਹੈਵ ਐਕਸੈਸ ਟੂ ਅਦਰ ਰੈਫਿਊਜ ਏਰੀਆਜ਼ ਐਜ਼ ਵੈਲ। ਸੋ ਉਤੋਂ ਦਾ ਲੱਗਿਆ ਵੀ ਸ਼ਾਇਦ ਜ਼ਿਆਦਾ ਸਮਾਂ ਲੱਗਣਾ ਹੋਵੇਗਾ ਤਾਂ ਇਦਾਂ ਦੀਆਂ ਗੱਲਾਂ ਦੱਸ ਰਹੇ ਨੇ, ਪਰ ਬੜੀ ਚੰਗੀ ਖਬਰ ਸਵੇਰੇ ਉੱਠ ਕੇ ਪੜ੍ਹਨ ਨੂੰ ਮਿਲੀ ਕਿ ਕੱਲ੍ਹ ਰਾਤੀ 10:40 ਤੇ ਮਾਈਨਰਸ ਨੂੰ ਸਹੀ ਸਲਾਮਤ ਬਿਲਕੁਲ ਸਿਹਤਯਾਬ ਨੇ ਇਹਨਾਂ ਨੂੰ ਰੈਸਕਿਊ ਕਰ ਲਿਆ ਗਿਆ, ਇਹਨਾਂ ਦੇ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਕੱਲ੍ਹ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਜੋ ਪ੍ਰੀਮੀਅਰ ਨੇ ਕਿਹਾ ਸੀ ਕਿ ਦੋ ਮਾਈਨਿੰਗ ਵਰਕਰਸ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਨੇ, ਇੱਕ ਓਨਟੈਰੀਓ ਦੇ ਨੇ, ਕਹਿੰਦੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਵਰਕਰ ਆ, ਇੱਕ ਓਨਟੈਰੀਓ ਤੋਂ ਆ ਤੇ ਇੱਕ ਮੈਨੀਟੋਬਾ ਤੋਂ ਆ।
ਹਾਂਜੀ, ਸੋ
ਉਹਨਾਂ ਦੇ ਨਾਮ ਵੀ ਦੱਸੇ ਗਏ ਨੇ, ਪਰ ਕਿਹਾ ਗਿਆ ਵੀ ਚਲੋ ਨਾਮ ਕਹਿੰਦੇ ਜਨ ਤੱਕ ਨਾ ਕਰੋ, ਉਹਨਾਂ ਬਾਰੇ ਜ਼ਿਆਦਾ ਗੱਲ ਨਾ ਕਰੋ ਫੋਰ ਦ ਸੇਕ ਆਫ ਪ੍ਰਾਈਵੇਸੀ।
ਜੀ, ਪਰ ਚੰਗੀ ਖਬਰ ਇਹ ਆ ਕਿ 60 ਘੰਟੇ ਉਸ ਮਾਈਨ ਦੇ ਵਿੱਚ ਫਸੇ ਰਹਿਣ ਤੋਂ ਬਾਅਦ ਤਿੰਨੋਂ ਵਰਕਰਸ ਨੂੰ ਕੱਲ੍ਹ ਰਾਤੀਂ ਸੁਰੱਖਿਅਤ ਕੱਢਿਆ ਗਿਆ। ਇਸ ਵੇਲੇ ਉਹਨਾਂ ਨੂੰ ਉਹਨਾਂ ਦੀ ਸਲਾਮਤੀ ਸੰਬੰਧੀ ਅਤੇ ਮੈਡੀਕਲ ਦੇਖਭਾਲ ਸੰਬੰਧੀ ਜਿਹੜੀ ਦੇਖਭਾਲ ਹੈ ਉਹ ਕੇਅਰ ਪ੍ਰਦਾਨ ਕੀਤੀ ਜਾ ਰਹੀ ਆ। ਥਰੂ ਆਊਟ ਦ 60 ਆਵਰਸ ਉਹਨਾਂ ਕੋਲ ਭੋਜਨ, ਪਾਣੀ ਅਤੇ ਵੈਂਟੀਲੇਸ਼ਨ ਦਾ ਐਕਸੈਸ ਸੀਗਾ। ਸੋ ਇਹ ਸਾਰੀਆਂ ਗੱਲਾਂ ਚੰਗੀਆਂ ਨੇ। ਜਿਹੜਾ ਸੇਫਟੀ ਪ੍ਰੋਟੋਕੋਲ ਆ ਵਾਸੂ ਜੀ, ਉਹ ਜ਼ਰੂਰ ਦੇਖੋ ਸਹੀ ਤਰੀਕੇ ਉਹਨੇ ਕੰਮ ਕੀਤਾ। ਪਰ ਨਾਲ ਦੀ ਨਾਲ ਹੁਣ ਇਹ ਵੀ ਦੇਖਣਾ ਹੋਏਗਾ ਕਿ ਜਿਹੜਾ ਇਹ ਅਨਪਲੈਨਡ ਕਲੈਪਸ ਹੋਇਆ ਮਾਈਨ ਦੇ ਵਿੱਚ, ਉਹ ਵੀ ਦੋ ਕਲੈਪਸ ਹੋ ਗਏ, ਨੋਟ ਵਨ, ਉਹ ਵੀ ਇਕੱਠੇ ਇਕੱਠੇ ਨਹੀਂ ਹੋਏ, ਲਾਈਕ ਐਟ ਸੈਵਰਲ ਡਿਸਟੈਂਸ ਫਰੋਮ ਈਚ ਅਦਰ, ਇਹਨੂੰ ਅੱਗੇ ਤੋਂ ਕਿਵੇਂ ਰੋਕਿਆ ਜਾ ਸਕਦਾ? ਸੋ ਉਹਨੂੰ ਲੈ ਕੇ ਜਿਹੜੀ ਓਵਰਆਲ ਪਹੁੰਚਾਣਾ ਜ਼ਰੂਰ ਹੋਏਗੀ ਸੈਲਫ ਕੇਅਰ ਦਾ। ਇੱਕ ਵਟਸਐਪ 'ਤੇ ਮੈਸੇਜ ਆਇਆ, ਆਈ ਥਿੰਕ ਇਹ ਵੀ ਰੈਲੀਵੈਂਟ ਗੱਲ ਹੈ ਸੁਰੇਸ਼ ਸ਼ਰਮਾ ਜੀ ਦੀ। ਵਟਸਐਪ 'ਤੇ ਕਈ ਗਰੁੱਪਸ ਦੇ ਵਿੱਚ ਬੰਦਾ ਕਈ ਵਾਰ ਆਪਾਂ ਆਪ ਸ਼ਾਮਿਲ ਹੋ ਜਾਂਦੇ ਹਾਂ, ਕਈ ਵਾਰੀ ਮੱਲੋ ਜ਼ੋਰੀ ਸ਼ਾਮਿਲ ਕਰ ਦਿੱਤਾ ਜਾਂਦਾ। ਕਹਿੰਦੇ ਉਹ ਗਰੁੱਪਸ ਨੇ ਜਿਹੜੇ ਐਗਜ਼ਿਟ ਕਰ ਦਿਉ, ਉਹਦੇ ਨਾਲ ਆਪਣੀ ਦੇਖਭਾਲ ਕਰਨ ਦਾ ਤੁਹਾਨੂੰ ਬਹੁਤ ਇੱਕ ਵਧੀਆ ਵਸੀਲਾ ਮਿਲ ਜਾਏਗਾ, ਕਿਉਂਕਿ ਉਹਦੇ ਵਿੱਚ ਕਈ ਮੈਸੇਜਿਸ ਤਾਂ ਅਜਿਹੇ ਆਉਂਦੇ ਨੇ, ਕਹਿੰਦੇ ਬੰਦਾ ਕਹਿੰਦਾ ਵੀ ਯਾਰ ਉਹ ਤੁਹਾਡੀ ਵੈਸੀ ਸੋਚਣੀ ਨੂੰ, ਤੁਹਾਡੇ ਮੂਡ ਨੂੰ, ਤੁਹਾਡੇ ਓਵਰਆਲ ਮਨੋਦਸ਼ਾ ਨੂੰ ਇੰਪੈਕਟ ਕਰਦੇ ਨੇ।
ਯਾ ਫੇਸਬੁੱਕ 'ਤੇ ਵੀ ਤੁਸੀਂ ਕਈ ਗਰੁੱਪਸ ਨੂੰ ਫੋਲੋ ਕਰਦੇ ਹੋ, ਕਈ ਤੁਹਾਡੇ ਫਰੈਂਡਸ ਤੁਸੀਂ ਆਪ ਬਣਾਉਂਦੇ ਹੋ, ਕਈ ਬਣ ਜਾਂਦੇ ਨੇ,
ਬਣ ਜਾਂਦੇ ਆ।
ਸੋ ਤੁਹਾਡੀ ਜਿਹੜੀ ਉਹ ਟਾਈਮਲਾਈਨ ਆ ਉਹ ਕਾਫੀ ਜ਼ਿਆਦਾ ਐਲਗੋਰਿਥਮ ਨਾਲ ਡਿਸਟੋਰਟ ਹੋ ਜਾਂਦੀ ਆ। ਸੋ ਉਹਦੇ 'ਚ ਵੀ ਤੁਸੀਂ ਥੋੜਾ ਜਿਹਾ ਵੀਕਐਂਡ 'ਤੇ ਟਾਈਮ ਲਗਾ ਕੇ
ਉਹਦੀ ਸਫਾਈ ਕਰ ਲਓ,
ਉਹਦੀ ਸਫਾਈ ਕਰ ਲਓ।
ਮੈਂ ਤਾਂ ਬਸ ਜੀ ਵਟਸਐਪ ਵਾਲੇ ਗਰੁੱਪ ਜਿੰਨੇ ਵੀ ਨੇ ਸਾਰੇ ਸਾਇਲੈਂਟ ਕੀਤੇ ਆ, ਸਾਰੇ ਗਰੁੱਪ ਸਾਇਲੈਂਟ ਨੇ,
ਸਾਰੇ ਗਰੁੱਪਸ,
ਹਾਂ ਗਰੁੱਪ ਸਾਇਲੈਂਟ ਕੀਤੇ ਹੋਏ ਆ। ਕਿਉਂਕਿ ਗਰੁੱਪ 'ਚ ਯਾਰ ਜੇ 50 ਬੰਦੇ ਆ, ਉਹ ਇੰਨੇ ਮੈਸੇਜ ਆਉਂਦੇ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ।
ਵੈਸੇ ਇਹ ਗੱਲ ਰੇਡੀਓ 'ਤੇ ਦੱਸੀ ਦੀ ਨਹੀਂ ਹੁੰਦੀ,
ਇਹ ਆਪਾਂ ਦੱਸਤੀ
ਸਾਰੇ ਗਰੁੱਪਸ,
ਸਾਰੇ ਗਰੁੱਪਸ ਅਤੇ ਸਾਰੇ ਜਿਹਨੇ ਵਟਸਐਪ ਦੀ ਵਰਤੋਂ ਕਰਦੇ ਨੇ, ਜਿਹੜੇ ਗਰੁੱਪਸ ਤੁਸੀਂ ਹੋ, ਤੁਸੀਂ ਭਾਈ ਸਾਇਲੈਂਟ ਕਰ ਲਓ, ਟਰੱਸਟ ਮੀ ਬਹੁਤ ਸੌਖੇ ਰਹੋਗੇ। ਵਾਸੂ ਜੀ, ਫੈਡਰਲ ਪਬਲਿਕ ਸਰਵਿਸ ਦੇ ਵਿੱਚ ਵੈਸੇ ਜੇ ਦੇਖਿਆ ਜਾਵੇ ਪਿਛਲੇ ਸਾਲ ਤਕਰੀਬਨ 10,000 ਮੁਲਾਜ਼ਮਾਂ ਦੀ ਕਹਿ ਲਓ ਗਿਰਾਵਟ ਆ ਚੁੱਕੀ ਗਿਣਤੀ ਦੇ ਵਿੱਚ,
ਛਾਂਟੀ ਕਰ
ਦਿੱਤੀ ਗਈ ਆ। ਜਿਹੜਾ ਨੰਬਰ ਇਹ ਪਹਿਲਾਂ ਤਕਰੀਬਨ 3,68,000 ਦੇ ਨੇੜੇ ਸੀ, ਉਹ ਪਿਛਲੇ ਸਾਲ ਘੱਟ ਕੇ ਤਕਰੀਬਨ 3,58,000 ਹੋ ਗਿਆ, 358,000। ਸੋ 10,000 ਦੀ ਕਟੌਤੀ ਹੋਈ। ਪਰ ਹੁਣ ਸਾਨੂੰ ਇਹ ਪਤਾ ਕਿ ਕੁਝ ਦਿਨ ਪਹਿਲਾਂ ਹੀ ਜਿਹੜੇ ਵਿੱਤ ਮੰਤਰੀ ਨੇ ਫਰਾਂਸੁਆ ਫਿਲੀਪ ਸ਼ੈਂਪੇਨ, ਉਹਨਾਂ ਨੇ ਸਾਰੇ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਕਿ ਆਪੋ ਆਪਣੇ ਡਿਪਾਰਟਮੈਂਟਸ ਦੇ ਵਿੱਚ ਦੇਖੋ 15% ਅਸੀਂ ਸੇਵਿੰਗਸ ਲੱਭਣੀਆਂ ਨੇ। ਕੁਝ ਡਿਪਾਰਟਮੈਂਟਸ ਨੂੰ ਇਹਦੇ ਵਿੱਚੋਂ ਘੱਟ ਸੇਵਿੰਗਸ ਦਾ ਵੀ ਟਾਰਗੇਟ ਦਿੱਤਾ ਗਿਆ, ਜਿਵੇਂ RCMP ਨੂੰ, CBSA ਨੂੰ, ਕੁਝ ਨੂੰ ਰਿਆਇਤ ਵੀ ਮਿਲੀ ਹੋਈ ਆ। ਰਿਆਇਤ ਕਿਹਨੂੰ ਆ, ਉਹ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਮੁੱਕਦੀ ਗੱਲ ਇਹ ਆ ਕਿ ਜੇ ਬੱਚਤਾਂ ਲੱਭਣੀਆਂ ਨੇ ਤਾਂ ਉਹਨਾਂ ਬੱਚਤਾਂ ਦੇ ਹਿੱਸੇ ਵਜੋਂ ਇਹ ਵੀ ਹੋਏਗਾ ਕਿ ਕੁਝ ਮੁਲਾਜ਼ਮਾਂ ਦੀ ਛਾਂਟੀ ਹੋਰ ਕਰਨੀ ਪਏਗੀ। ਸੋ ਜਿਹੜੀ ਮੁਲਾਜ਼ਮਾਂ ਦੀ ਗਿਣਤੀ ਦਾ ਨੰਬਰ ਆਲਮੋਸਟ 358,000 ਦੇ ਨੇੜੇ ਆ, ਕੈਨੇਡੀਅਨ ਸੈਂਟਰ ਫੋਰ ਪੋਲਿਸੀ ਅਲਟਰਨੇਟਿਵਸ ਵਾਲਿਆਂ ਨੇ ਇਹ ਕਿਹਾ ਕਿ 2028 ਤੱਕ ਜੋਬਸ ਦੀ ਇਹ ਜਿਹੜੀ ਗਿਣਤੀ ਹੈ, ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 57,000 ਦੀ ਹੋਰ ਗਿਰਾਵਟ ਹੋ ਸਕਦੀ ਆ।
ਯਾ ਸੋ ਅਗਲੇ 4 ਸਾਲਾਂ ਦੇ ਵਿੱਚ, ਸੋ 2029 ਬਣ ਗਿਆ
ਜੀ,
ਸੋ ਟਿਲ 2029, ਕਿਉਂਕਿ ਜਿਹੜੇ ਟਾਰਗੇਟਸ ਦਿੱਤੇ ਗਏ ਨੇ
ਜੀ,
ਸੋ ਉਹ ਹੈਗੇ ਅਗਲੇ, ਸੋ ਜਿਹੜਾ ਅਗਲਾ ਵਿੱਤੀ ਵਰਾ ਹੈ 2026-27, ਉਹਦੇ ਵਿੱਚ 7.5% ਪੈਸੇ ਬਚਾਓ,
ਰਾਈਟ,
ਫਿਰ ਉਸ ਤੋਂ ਅਗਲੇ ਸਾਲ 10% ਤੇ 2028-29 ਦੇ ਵਿੱਚ ਜਾ ਕੇ 15% ਸੇਵਿੰਗ ਸਾਨੂੰ ਐਟਲੀਸਟ ਪਲਾਨ ਕਰਕੇ ਦਿਖਾਓ, ਕਿਉਂਕਿ ਬਜਟ ਦੇ ਵਿੱਚ ਲਿਖਣਾ ਪੈਣਾ ਕੁਛ, ਬਜਟ ਹੁਣ ਜਿਹੜਾ ਫਾਲ ਦੇ ਵਿੱਚ ਪ੍ਰੈਜੈਂਟ ਕੀਤਾ ਜਾਣਾ। ਉਸ ਤੋਂ ਪਹਿਲਾਂ ਫਾਈਨੈਂਸ ਮਿਨਿਸਟਰ ਨੇ ਸਾਰਿਆਂ ਨੂੰ ਕਿਹਾ ਵੀ ਪਲਾਨ ਬਣਾ ਕੇ ਸਾਨੂੰ ਸਬਮਿਟ ਕਰੋ ਵੀ ਕਿੱਦਾਂ ਪੈਸੇ ਬਚਾਓਗੇ। ਹੁਣ ਇਹ CCPA, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਇਹ ਥੋੜ੍ਹਾ ਜਿਹਾ ਲੈਫਟ ਲੀਨਿੰਗ ਇੱਕ ਥਿੰਕ ਟੈਂਕ ਹੈ, ਯੂਨੀਅਨਸ ਦੀ ਗੱਲ ਜ਼ਿਆਦਾ ਕਰਦੇ ਨੇ ਇਹ।
ਕਰੈਕਟ।
ਸੋ ਇਹਨਾਂ ਨੇ ਇਹ ਕਿਹਾ ਵੀ ਜਿਹੜੇ ਹੁਣ ਇਹ ਸੇਵਿੰਗਸ ਲੱਭਣ 'ਤੇ ਆਏ ਨੇ, ਵੀ ਸੇਵਿੰਗਸ ਇਹਨਾਂ ਨੂੰ ਹੋਰ ਕਿਤੋਂ ਲੱਭਣੀਆਂ ਨਹੀਂ, ਅਤੇ ਅਲਟੀਮੇਟਲੀ ਸਰਕਾਰ ਨੇ ਵੱਖੋ ਵੱਖਰੀਆਂ ਮਿਨਿਸਟਰੀਆਂ ਨੇ, ਮਹਿਕਮਿਆਂ ਨੇ ਆਪਣੇ ਜਿਹੜੇ ਇੰਪਲੋਈਜ਼ ਨੇ ਉਹਨਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦੇਣੀ ਆ, ਅਤੇ ਫਿਰ ਕਹਿਣਗੇ ਦੇਖੋ ਜੀ ਪੇਰੋਲ ਦਾ ਬਿੱਲ ਜਿਹੜਾ ਉਹ ਘੱਟ ਗਿਆ, ਸੇਵਿੰਗਸ ਹੋ ਗਈਆਂ,
ਅਸੀਂ ਬਚਤਾਂ ਕਰ ਲਈਆਂ।
PSAC ਜਿਹੜੀ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ, ਸਭ ਤੋਂ ਵੱਡੀ ਯੂਨੀਅਨ ਆ ਫੈਡਰਲ ਪਬਲਿਕ ਸਰਵਿਸ ਵਰਕਰਸ ਦੀ, ਉਹਨਾਂ ਵੱਲੋਂ ਸਭ ਤੋਂ ਪਹਿਲਾਂ ਚਿੰਤਾ ਵਿਅਕਤ ਕੀਤੀ ਗਈ ਸੀ। ਉਹਨਾਂ ਨੇ ਕਿਹਾ ਸੀ ਵੀ ਮਾਰਕ ਕਾਰਨੀ ਨੇ, ਉਹਨਾਂ ਨੇ ਕਿਹਾ ਸਾਨੂੰ ਜਿਵੇਂ ਧੋਖਾ ਦਿੱਤਾ, ਕਿਉਂਕਿ ਉਹ ਕੈਂਪੇਨ ਦੌਰਾਨ ਕਹਿੰਦੇ ਰਹੇ ਕਿ ਉਹ ਪਬਲਿਕ ਸਰਵਿਸ ਦਾ ਸਾਈਜ਼ ਅਤੇ ਸਪੈਂਡਿੰਗ ਨੂੰ ਕੈਪ ਕਰਨਗੇ। ਕੱਟਸ ਦੀ ਕਹਿੰਦੇ ਉਹਨਾਂ ਨੇ ਕਦੇ ਗੱਲ ਨਹੀਂ ਕੀਤੀ, ਕੱਟ ਸ਼ਬਦ ਹੀ ਇਸਤੇਮਾਲ ਨਹੀਂ ਕੀਤਾ ਕੈਂਪੇਨ ਦੇ ਵਿੱਚ, ਅਤੇ ਕਹਿੰਦੇ ਹੁਣ ਇਹ ਜਿਹੜੀ ਗੱਲ ਕਰ ਰਹੇ ਨੇ ਕੋਸਟ ਕਟਿੰਗ ਦੀ, ਕਹਿੰਦੇ ਇਹਦੇ ਨਾਲ ਫਿਰ ਜੋਬ ਕਟਿੰਗ ਵੀ ਹੋਏਗੀ। ਹੁਣ CCPA ਕਿਉਂਕਿ ਇਹ ਲੈਫਟ ਲੀਨਿੰਗ ਥਿੰਕ ਟੈਂਕ ਹੈ, ਇਹਨਾਂ ਨੇ ਰਿਪੋਰਟ ਬਣਾਈ ਹੈ ਅਤੇ ਇਹ ਕਹਿੰਦੇ ਹਾਂ ਹਾਂ ਤੁਸੀਂ ਠੀਕ ਕਹਿ ਰਹੇ ਹੋ ਵੀ 4 ਸਾਲਾਂ ਦੇ ਵਿੱਚ ਤਾਂ 57,000 ਜੋਬਸ ਤੱਕ ਜਿਹੜੀਆਂ ਨੇ ਪ੍ਰਭਾਵਿਤ ਹੋ ਸਕਦੀਆਂ ਨੇ।
ਜਿਹੜਾ ਇਹਦਾ ਵਾਸੂ ਜੀ ਜ਼ਾਹਿਰ ਹੈ ਸਭ ਤੋਂ ਵੱਧ ਇੰਪੈਕਟ ਪੈਣਾ ਜਿਹੜਾ ਨੈਸ਼ਨਲ ਕੈਪੀਟਲ ਰੀਜਨ ਆ ਜਿਹਦੇ ਵਿੱਚ ਆਟਵਾ ਅਤੇ ਗੈਟਨੋ ਸ਼ਹਿਰ ਆਉਂਦੇ ਨੇ, ਵੀ ਉੱਥੇ ਸਭ ਤੋਂ ਵੱਧ ਇੰਪੈਕਟ ਹੋਣਾ ਇਸੇ ਰਿਪੋਰਟ ਦੇ ਵਿੱਚ ਜਿਹੜੀ ਉਹ ਯੂਨੀਅਨਸ ਵੱਲੋਂ ਕਹੀ ਗੱਲ ਦਾ ਪੱਖ ਪੂਰਨ ਵਾਲੀ ਜਿਹੜਾ ਇੱਕ ਹੋਰ ਪਹਿਲੂ ਸਾਹਮਣੇ ਆਉਂਦਾ ਉਹ ਇਹ ਹੈ ਵੀ ਜੇ ਇਸੇ ਹਿਸਾਬ ਦੇ ਨਾਲ ਜੇ ਜੋਬ ਕੱਟਸ ਹੁੰਦੇ ਨੇ ਤਾਂ ਇੱਕ ਚੇਤਾਵਨੀ ਇਹ ਦਿੱਤੀ ਗਈ ਆ ਕਿ ਇਸਦਾ ਜਿਹੜਾ ਅਸਰ ਆ ਉਹ ਪੂਰੇ ਮੁਲਕ ਦੇ ਵਿੱਚ ਮਹਿਸੂਸ ਕੀਤਾ ਜਾਏਗਾ, ਕਿਉਂਕਿ ਜਿਹੜੇ ਕੁਝ ਫੈਡਰਲ ਸਰਕਾਰ ਵੱਲੋਂ ਕੀਤੇ ਜਾਂਦੇ ਕੰਮ ਨੇ ਜਿਨ੍ਹਾਂ ਉੱਪਰ ਲੋਕ ਨਿਰਭਰ ਕਰਦੇ ਨੇ ਉਹਨਾਂ ਪ੍ਰੋਸੈਸਿੰਗ ਟਾਈਮਸ ਦੇ ਵਿੱਚ ਡਿਲੇ ਹੋਏਗਾ, ਗਲਤੀਆਂ ਜ਼ਿਆਦਾ ਹੋਣਗੀਆਂ ਅਤੇ ਜਿਹੜੀਆਂ ਉਹ ਗਲਤੀਆਂ ਦਰੁਸਤ ਕਰਨ ਵਾਲੇ ਜਿਹੜੇ ਕੋਈ ਬੰਦੇ ਨੇ, ਕਿਉਂਕਿ ਆਲਰੇਡੀ ਤੁਸੀਂ ਮੁਲਾਜ਼ਮਾਂ ਦੀ ਛਾਂਟੀ ਕਰਤੀ, ਸੋ ਪਹਿਲਾਂ ਪ੍ਰੋਸੈਸਿੰਗ ਟਾਈਮ ਵੱਧ, ਗਲਤੀਆਂ ਦੇ ਵਿੱਚ ਵਾਧਾ ਅਤੇ ਹੋਈ ਗਲਤੀ ਨੂੰ ਸੁਧਾਰਨ ਦੇ ਵਿੱਚ ਵੀ ਜ਼ਿਆਦਾ ਮੁਸ਼ਕਲਾਂ ਜ਼ਿਆਦਾ ਅੜਚਣਾਂ ਦਰਪੇਸ਼ ਆਉਣਗੀਆਂ। ਇਹਨਾਂ ਨੇ ਹਾਈਲਾਈਟ ਕੀਤੇ ਨੇ ਵਾਸੂ ਜੀ 3 ਅਜਿਹੇ ਵਿਭਾਗ ਜਿਨ੍ਹਾਂ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਆਲਰੇਡੀ ਵੀ ਘੱਟ ਚੁੱਕੀ ਆ ਅਤੇ ਅੱਗੇ ਚੱਲ ਕੇ ਇਹਨਾਂ ਡਿਪਾਰਟਮੈਂਟਸ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਹੋਰ ਹੈਵੀ ਕੱਟਸ ਦੀ ਐਕਸਪੈਕਟੇਸ਼ਨ ਆ।
CRA ESDC ਅਤੇ IRCC ਸੋ CRA ਕੈਨੇਡਾ ਰੈਵਨਿਊ ਏਜੰਸੀ, ESDC ਐਂਪਲੋਇਮੈਂਟ ਸੋਸ਼ਲ ਡਿਵੈਲਪਮੈਂਟ ਕੈਨੇਡਾ ਅਤੇ IRCC ਸਾਡਾ ਇਮੀਗ੍ਰੇਸ਼ਨ ਮਹਿਕਮਾ
ਜੀ।
ਸੋ ਇਹਨਾਂ ਤਿੰਨਾਂ ਦੇ ਵਿੱਚ ਕਹਿੰਦੇ ਜ਼ਿਆਦਾਤਰ ਜਿਹੜੇ ਸਭ ਤੋਂ ਜ਼ਿਆਦਾ ਕੱਟਸ ਹੋਣਗੇ ਇਹਨਾਂ ਤਿੰਨਾਂ ਦੇ ਵਿੱਚ ਹੋ ਸਕਦੇ ਨੇ। ਬਾਕੀ ਇਹਨਾਂ ਨੇ ਇਹ ਵੀ ਕਲੇਮ ਕੀਤਾ CCPA ਨੇ ਕਿ ਸਰਕਾਰ ਨੇ ਕੁਝ ਮਹਿਕਮਿਆਂ ਨੂੰ ਇਹ ਕਿਹਾ ਵੀ ਤੁਸੀਂ ਸਿਰਫ 2% ਹੀ ਕੋਸਟ ਕਟਿੰਗ ਕਰਨੀ ਹੈ, ਜਿਵੇਂ ਕਿ CBSA, RCMP, ਪਾਰਲੀਮੈਂਟਰੀ ਬਜਟ ਆਫਿਸਰ, ਈਵਨ ਸੁਪਰੀਮ ਕੋਰਟ। ਬਾਕੀ ਇਹਦੀ ਪੁਸ਼ਟੀ ਅਧਿਕਾਰਤ ਤੌਰ ਤੇ ਸਰਕਾਰ ਵੱਲੋਂ ਨਹੀਂ ਕੀਤੀ ਗਈ, ਕਿਉਂਕਿ ਜਿਹੜੀ ਓਵਰਆਲ ਵੀ ਕੋਸਟ ਕਟਿੰਗ ਦੀ ਪੁਸ਼ਟੀ ਹੈ
ਜੀ
ਉਹ ਸਰਕਾਰ ਵੱਲੋਂ ਐਜ਼ ਇਟ ਇਜ਼ ਕੀਤੀ ਨਹੀਂ ਸੀ ਗਈ, ਉਹ ਮੈਮੋ ਲੀਕ ਹੋਏ ਸੀ।
ਸੋ ਹੁਣ ਤੁਸੀਂ ਇਹ ਦੇਖੋ, ਕਿਉਂਕਿ ਜਦੋਂ ਪੁਸ਼ਟੀ ਦੀ ਘਾਟ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ ਕਿ ਕੁਝ ਇਨਫੋਰਮੇਸ਼ਨ ਵੇਗ ਰਹਿ ਜਾਂਦੀ ਹੈ, ਅਲੱਗ ਅਲੱਗ ਕਿਸਮ ਦੇ ਦਾਅਵੇ ਉਹਦੇ ਨਾਲ ਸੰਬੰਧਿਤ ਆਉਂਦੇ ਨੇ। ਇੱਕ
ਜਿਵੇਂ ਕਿ ਜਦੋਂ ਬਜਟ ਪ੍ਰੈਜੈਂਟ ਨਾ ਕੀਤਾ ਜਾਵੇ
ਤੇ
ਉਦੋਂ ਫਿਰ ਜਿਹੜੀ ਅਨਿਸ਼ਚਿਤਤਾ ਹੁੰਦੀ ਆ ਵੱਖੋ ਵੱਖਰੀਆਂ ਏਜੰਸੀਆਂ ਦੀਆਂ ਰਿਪੋਰਟਾਂ ਦੇ ਉੱਤੇ ਨਿਰਭਰ ਕਰਨਾ ਪੈਂਦਾ
ਵੀ ਡੈਫੀਸਿਟ ਜੀ, ਕੋਈ ਕਹਿੰਦਾ 70 ਬਿਲੀਅਨ ਹੋ, ਕੋਈ ਕਹਿੰਦਾ 85 ਬਿਲੀਅਨ ਹੋ, ਕੋਈ ਕਹਿੰਦਾ 100 ਬਿਲੀਅਨ ਹੋ ਜਾਣਾ। ਵਾਸੂ ਜੀ ਜਿਹੜੀ ਆਹ ਗੱਲ ਹੈ ਨਾ ਵੀ 2% ਦਾ ਸੇਵਿੰਗ ਟਾਰਗੇਟ ਦਿੱਤਾ ਗਿਆ, ਇੱਕ ਇਹ ਵੀ ਕਿਹਾ ਗਿਆ ਵੀ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ CBSA ਤੇ RCMP ਨੂੰ 2% ਦਾ ਟਾਰਗੇਟ ਦਿੱਤਾ ਗਿਆ। ਫਿਰ ਕੁਝ ਅਜਿਹੇ ਦਫ਼ਤਰ ਜਿਹੜੇ ਕਰਾਊਨ ਕਾਰਪੋਰੇਸ਼ਨਸ ਨੇ ਫੈਡਰਲ ਸਰਕਾਰ ਦੇ ਉਹ ਵੀ ਇਹਨਾਂ ਕੱਟਸ ਤੋਂ ਬਚ ਨਹੀਂ ਸਕਣਗੇ, ਪਰ ਕੁਝ ਰਿਆਇਤਾਂ ਕਿਹਨੂੰ ਨੇ, ਕੁਝ ਏਜੰਟਸ ਆਫ ਦਾ ਪਾਰਲੀਮੈਂਟ ਮੰਨੇ ਜਾਂਦੇ ਨੇ ਕੁਝ ਦਫ਼ਤਰ, ਕਿ ਉਹਨਾਂ ਨੂੰ ਰਿਆਇਤ ਹੈ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕਰਨੀ ਪੈਣੀ। ਏਜੰਟਸ ਆਫ ਦਾ ਪਾਰਲੀਮੈਂਟ ਕਿਹੜੇ ਨੇ? ਆਡੀਟਰ ਜਨਰਲ ਦਾ ਦਫ਼ਤਰ, ਹੁਣ PBO ਦਾ ਦਫ਼ਤਰ, ਚੀਫ ਇਲੈਕਟੋਰਲ ਆਫਿਸਰ, ਉਹ ਐਗਜ਼ੈਂਪਟ ਨੇ, ਉਹਨਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਕੋਈ ਬਜਟ ਕਟੌਤੀਆਂ ਨਹੀਂ ਕਰਨੀਆਂ ਪੈਣਗੀਆਂ। ਜਿਹੜਾ ਕੋਰਟਸ ਦਾ ਐਡਮਿਨਿਸਟ੍ਰੇਟਿਵ ਸਰਵਿਸ ਆ ਅਦਾਲਤਾਂ ਦੀ, ਫੈਡਰਲ ਅਦਾਲਤਾਂ ਦੀ, ਉੱਥੇ ਕੋਈ ਕਟੌਤੀ ਨਹੀਂ। ਸੁਪਰੀਮ ਕੋਰਟ ਦੇ ਰਜਿਸਟਰਾਰ ਆਫਿਸ ਦੇ ਵਿੱਚ ਵੀ ਕੋਈ ਕਟੌਤੀ ਨਹੀਂ ਕੀਤੀ ਜਾਏਗੀ। ਅਤੇ ਇੱਕ ਗੱਲ ਜਿਹੜੀ ਪਹਿਲਾਂ ਵੀ ਇਹ ਸਾਹਮਣੇ ਆ ਚੁੱਕੀ ਸੀ ਕਿ ਜਿਹੜੀਆਂ ਟ੍ਰਾਂਸਫਰ ਪੇਮੈਂਟਸ ਫੈਡਰਲ ਸਰਕਾਰ ਵੱਲੋਂ ਸੂਬਿਆਂ ਨੂੰ, ਟੈਰੀਟਰੀਜ਼ ਨੂੰ ਜਾਂ ਡਾਇਰੈਕਟਲੀ ਇੰਡੀਵਿਜੁਅਲਸ ਨੂੰ ਕੀਤੀਆਂ ਜਾਂਦੀਆਂ ਨੇ ਪੈਨਸ਼ਨਸ ਦੇ ਰੂਪ ਵਿੱਚ ਜਾਂ ਜਿਹੜੇ ਕੋਈ ਹੋਰ ਬੈਨੀਫਿਟਸ ਦਿੱਤੇ ਜਾਂਦੇ ਨੇ ਡਿਸੇਬਿਲਿਟੀ ਵਗੈਰਾ ਦੇ, ਉਹਦੇ ਉਹਨਾਂ ਦੇ ਵਿੱਚ ਵੀ ਕੋਈ ਕਟੌਤੀ ਨਹੀਂ ਕੀਤੀ ਜਾਏਗੀ ਇਹਨਾਂ ਸੇਵਿੰਗਸ ਨੂੰ ਲੱਭਣ ਦੇ ਵਾਸਤੇ।
ਸੋ ਲੈਟ ਸੀ, ਜਿਹੜੇ PSAC ਵਾਲੇ ਨੇ ਉਹਨਾਂ ਨੇ ਮੰਗਲਵਾਰ ਅਤੇ ਬੁੱਧਵਾਰ ਸ਼ਾਮ ਵਰਚੁਅਲ ਟਾਊਨ ਹਾਲ ਮੀਟਿੰਗਸ ਕੀਤੀਆਂ ਨੇ ਅਤੇ ਉਹਨਾਂ ਨੇ ਆਪਣੇ ਮੈਂਬਰਸ ਨੂੰ ਪੁੱਛਿਆ ਵੀ ਤੁਹਾਡੇ ਮਿਨਿਸਟਰੀਆਂ ਦੇ ਵਿੱਚ, ਤੁਹਾਡੇ ਮਹਿਕਮਿਆਂ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਮਾਹੌਲ ਹੈ ਸਾਨੂੰ ਦੱਸੋ, ਅਤੇ ਕੀ ਤੁਹਾਨੂੰ ਕਿਹਾ ਜਾ ਰਿਹਾ ਵੀ ਤੁਹਾਡੀਆਂ ਜੋਬਸ ਖਤਰੇ ਵਿੱਚ ਨੇ, ਅਤੇ ਫਿਰ ਆਪਾਂ ਮਿਲ ਕੇ ਸਲਾਹ ਕਰੀਏ ਕਿ ਅੱਗੋਂ ਸਟ੍ਰਾਈਕ ਕਰਨੀ ਹੈ ਜਾਂ ਕੀ ਕਰਨਾ।
ਵਟਸਐਪ 'ਤੇ ਦੀਪਕ ਜੀ ਦਾ ਮੈਸੇਜ ਆਇਆ, ਕਹਿੰਦੇ ਰਿਪੋਰਟ ਵਾਲੇ ਕਹਿੰਦੇ ਨੇ ਕਿ ਜੇ ਮੁਲਾਜ਼ਮਾਂ ਦੀ ਛਾਂਟੀ ਹੋ ਗਈ ਤਾਂ ਫਿਰ ਡਿਲੇਜ਼ ਹੋਣਗੇ, ਗਲਤੀਆਂ ਹੋਣਗੀਆਂ, ਗਲਤੀਆਂ ਦਰੁਸਤ ਕਰਨ 'ਚ ਜ਼ਿਆਦਾ ਸਮਾਂ ਲੱਗੇਗਾ। ਕਹਿੰਦੇ ਉਹ ਸਭ ਤਾਂ ਹੁਣ ਵੀ ਹੋ ਰਿਹਾ, ਹਾਲੇ ਵੀ ਡਿਲੇ ਹੋ ਰਹੇ ਨੇ, ਗਲਤੀਆਂ ਵੀ ਹੋ ਰਹੀਆਂ ਨੇ ਅਤੇ ਗਲਤੀਆਂ ਦਰੁਸਤ ਕਰਨ ਦੇ ਵਿੱਚ ਸਮਾਂ ਵੀ ਲੱਗਦਾ ਪਿਆ।
ਕਰ ਦਿਓ ਫਿਰ ਛਾਂਟੀ,
ਜਾਂ ਫਿਰ ਰਿਪੋਰਟ ਦਾ ਇਹ ਕਹਿਣਾ ਵੀ ਜੇ ਹਜੇ ਤੁਸੀਂ ਪਰੇਸ਼ਾਨ ਹੋ ਇਹਨਾਂ ਡਿਲੇਜ਼, ਗਲਤੀਆਂ ਅਤੇ ਗਲਤੀਆਂ ਨੂੰ ਦਰੁਸਤ ਕਰਨ ਨੂੰ ਲੱਗਦੇ ਸਮੇਂ 'ਚ, ਤਾਂ ਛਾਂਟੀ ਤੋਂ ਬਾਅਦ ਤਾਂ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਜਾਏਗੀ।
ਵਿਜੇ ਜੀ, ਜੋ ਵੀ ਆ, ਦੇਖੋ ਆਈ ਨੋ ਮੈਨੀ ਆਫ ਆਵਰ ਲਿਸਨਰਸ ਆਲਸੋ ਵਰਕ ਫਾਰ ਪਬਲਿਕ ਸਰਵਿਸ, ਫਾਰ ਫੈਡਰਲ ਪਬਲਿਕ ਸਰਵਿਸ, ਉਹ ਨਹੀਂ ਚਾਹੁਣਗੇ ਕਿ ਇਸ ਤਰ੍ਹਾਂ ਦੀ ਛਾਂਟੀ ਹੋਵੇ। ਜੋ ਵੀ ਹੋਵੇ, ਜਿੱਦਾਂ ਵੀ ਹੋਵੇ, ਵੀ ਨੀਡ ਮੋਰ ਪ੍ਰੋਡਕਟੀਵਿਟੀ, ਵੀ ਨੀਡ ਮੋਰ ਐਫੀਸ਼ੀਐਂਸੀ ਇਨ ਕੈਨੇਡਾ। ਉਹ ਜਿੱਦਾਂ ਵੀ ਅਚੀਵ ਹੁੰਦੀ ਆ, ਜੇ ਉਹਦੇ ਲਈ ਜ਼ਿਆਦਾ ਵਰਕਰ ਭਰਤੀ ਕਰਨੇ ਪੈਂਦੇ, ਭਾਈ ਜ਼ਿਆਦਾ ਕਰ ਲਓ, ਕੋਈ ਗੱਲ ਨਹੀਂ, ਉਹਦੇ ਲਈ ਟੈਕਸਪੇਅਰਸ ਖਰਚਾ ਸਹਿਣ ਲਈ ਤਿਆਰ ਨੇ, ਪਰ ਵੀ ਨੀਡ ਐਫੀਸ਼ੀਐਂਸੀ।
ਪ੍ਰੋਬਲਮ ਤੇ ਇਹ ਹੋਈ ਨਾ ਵਾਸੂ ਜੀ, ਪਿਛਲੇ 10 ਸਾਲਾਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਵੱਧ ਗਈ, ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾਣ ਵਾਲੇ ਫੈਡਰਲ ਸਰਕਾਰ ਵੱਲੋਂ ਜਿਹੜੇ ਕੰਟਰੈਕਟਸ ਨੇ ਉਹਨਾਂ ਦਾ, ਉਹਨਾਂ ਦੀ ਡਾਲਰ ਵੈਲਿਊ ਕਿਤੇ ਜ਼ਿਆਦਾ ਵੱਧ ਗਈ, ਪਰ ਜਿਹੜੀ ਸੇਵਾਵਾਂ ਲੋਕਾਂ ਨੂੰ ਮਿਲਦੀਆਂ ਨੇ ਸੇਵਾਵਾਂ ਦੇ ਵਿੱਚ ਨਿਗਾਰ ਆ ਗਿਆ। ਸੋ ਜਾਂ ਤਾਂ ਹੋਵੇ ਨਾ, ਤੁਸੀਂ ਵੱਧ ਖਰਚਾ ਕਰਕੇ ਹੁਣ ਤੁਸੀਂ ਬਿਹਤਰ ਸਥਿਤੀ 'ਚ ਆ ਗਏ, ਖਰਚਾ ਵੀ ਵੱਧ ਹੋ ਰਿਹਾ ਅਤੇ ਸਥਿਤੀ ਵੀ ਪਹਿਲਾਂ ਨਾਲੋਂ ਬਦਤਰ ਹੋ ਗਈ। ਸੋ ਇਹ ਤਾਂ ਡਬਲ ਵਹਿਮੀ ਆ ਨਾ।
ਜਾਂ ਜਸਟਿਨ ਟਰੂਡੋ ਦੀ ਐਡਮਿਨਿਸਟ੍ਰੇਸ਼ਨ ਦੌਰਾਨ ਫੈਡਰਲ ਪਬਲਿਕ ਸਰਵਿਸ ਦਾ ਸਾਈਜ਼ ਦੁੱਗਣੇ ਤੋਂ ਵੀ ਜ਼ਿਆਦਾ ਕਰ ਦਿੱਤਾ ਗਿਆ ਅਤੇ ਜਿਹੜੇ ਕੰਟਰੈਕਟ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਚੋਖਾ ਵਾਧਾ ਹੋਇਆ।
ਹਾਂਜੀ,
ਸੋ ਉਸ ਤੋਂ ਬਾਅਦ ਫਿਰ ਸਰਕਾਰ ਨੂੰ ਸਮਝ ਆਉਣੀ ਸ਼ੁਰੂ ਹੋਈ ਕਿਉਂਕਿ ਆਪੋਜੀਸ਼ਨ ਵਾਲਿਆਂ ਨੇ ਇਸ ਗੱਲ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ। ਫਿਰ ਜਿਹੜੇ ਇੰਟਰਨਲ ਪੋਲਸ ਹੁੰਦੀਆਂ, ਜਿਹੜੇ ਸਰਵੇਜ਼ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਇਹ ਗੱਲ ਜਦੋਂ ਆਫਕੋਰਸ ਕਨੇਡੀਅਨਸ ਨੂੰ ਪੁੱਛੋਗੇ, ਕਨੇਡੀਅਨ ਸਾਰੇ ਟੈਕਸ ਪੇਅਰਸ ਨੇ ਵੀ ਟੈਕਸ ਤੁਸੀਂ ਜਿਹੜਾ ਦੇ ਰਹੇ ਹੋ ਉਹਦੇ ਨਾਲ ਆਹ ਕੁਝ ਹੋ ਰਿਹਾ ਵੀ ਫੈਡਰਲ ਪਬਲਿਕ ਸਰਵਿਸ ਦਾ ਜਿਹੜਾ ਬਿੱਲ ਆ ਉਹ ਵੱਧ ਰਿਹਾ ਤੇ ਕੰਟਰੈਕਟਸ ਦੀ ਵੀ ਡਾਲਰ ਵੈਲਿਊ ਵੱਧ ਰਹੀ ਹੈ। ਆਈ ਓਕੇ ਵਿਦ ਦੈਟ? ਤੁਹਾਨੂੰ ਲੱਗਦਾ ਵੀ ਪਬਲਿਕ ਸਰਵਿਸ ਦੀ ਜਿਹੜੀ ਡਿਲੀਵਰੀ ਹੈ ਉਹਦੇ ਵਿੱਚ ਵੀ ਨਾ ਹੀ ਵਧੀਆ ਕੁਆਲਿਟੀ ਇੰਪਰੂਵਮੈਂਟ ਹੋਈ ਹੈ? ਸੋ ਆਫਕੋਰਸ ਉਹ ਬਾਇਰਸ ਰਿਮੋਰਸ ਤਾਂ ਹੁੰਦਾ ਹੀ ਹੈ ਹਮੇਸ਼ਾ, ਤੇ ਟੈਕਸ ਪੇਅਰਸ ਕਹਿਣਗੇ ਕਿ ਨਹੀਂ ਜੀ ਨਹੀਂ, ਖਰਚੇ ਸਗੋਂ ਘਟਣੇ ਚਾਹੀਦੇ ਆ ਤੇ ਸਰਵਿਸ ਡਿਲੀਵਰੀ ਜਿਹੜੀ ਉਹ ਬੈਟਰ ਹੋਣੀ ਚਾਹੀਦੀ ਹੈ। ਸੋ ਓਪੀਨੀਅਨ ਪੋਲਸ ਦੇ ਵਿੱਚ ਇਹ ਗੱਲਾਂ ਆਉਣ ਲੱਗ ਗਈਆਂ ਕਿ ਜੀ ਹਾਂ, ਫੈਡਰਲ ਪਬਲਿਕ ਸਰਵਿਸ ਦਾ ਸਾਈਜ਼ ਘਟਾਉਣਾ ਚਾਹੀਦਾ। ਫਿਰ ਇਲੈਕਸ਼ਨ ਦੌਰਾਨ ਹੁਣ ਪੀਅਰ ਪੌਲੀ ਹੈ ਬਹੁਤ ਜ਼ਿਆਦਾ ਖੁੱਲ੍ਹ ਕੇ ਬੋਲੇ ਇਹਦੇ ਬਾਰੇ, ਉਹ ਆਪਣੀ ਸੀਟ ਹੀ ਹਾਰ ਗਏ ਇਸ ਚੱਕਰ ਦੇ ਵਿੱਚ।
ਉਹਨਾਂ ਨੇ ਇੱਕ ਤਰਕ ਇਹ ਦਿੱਤਾ ਕਿ ਸੀਟ ਹਾਰਨ ਪਿੱਛੇ ਕਾਰਨ ਹੈ, ਹਾਲਾਂਕਿ ਜਿਹੜੇ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਯੂਨੀਅਨ ਦੇ ਇੱਕ ਨੁਮਾਇੰਦੇ ਨੇ ਉਹਨਾਂ ਨੇ ਗੱਲ ਇਹ ਕੀਤੀ, ਕਹਿੰਦੇ ਵੀ ਪੀਅਰ ਪੌਲੀ ਦੇ ਸੀਟ ਹਾਰਨ ਪਿੱਛੇ ਕਾਰਨ ਇਹ ਨਹੀਂ ਸੀਗਾ, ਯੂਨੀਅਨਸ ਨੇ ਲਾਮਬੰਦ ਹੋ ਕੇ ਪੌਲੀ ਦੇ ਖਿਲਾਫ ਇਸ ਕਰਕੇ ਵੋਟਾਂ ਨਹੀਂ ਪਾਈਆਂ ਕਿ ਜੀ ਸਾਡੀ ਨੌਕਰੀ ਇਹਨਾਂ ਨੇ ਛਾਂਟੀ ਕਰ ਦੇਣੀ ਆ। ਕਹਿੰਦੇ ਸਮੱਸਿਆ ਤਾਂ ਇਹ ਸੀ ਕਿ ਡੋਨਲਡ ਟਰੰਪ ਜਿਸ ਤਰ੍ਹਾਂ ਦਾ ਉਹ ਥ੍ਰੈਟ ਦੇ ਰਹੇ ਸੀ, ਜਿਸ ਤਰ੍ਹਾਂ ਦੀ ਕੈਨੇਡੀਅਨ ਸੋਵਰਨਟੀ ਵਾਸਤੇ ਅਤੇ ਕੈਨੇਡੀਅਨ ਇਕਾਨਮੀ ਵਾਸਤੇ ਟਰੰਪ ਦੇ ਜੋ ਖਤਰੇ ਸੀ ਉਹਨਾਂ ਬਾਰੇ ਪੀਅਰ ਪੌਲੀਅਵ ਨੇ ਕੋਈ ਖੁੱਲ੍ਹ ਕੇ ਆਪਣਾ ਸਟਾਂਸ ਸਪੱਸ਼ਟ ਨਹੀਂ ਸੀ ਕੀਤਾ ਅਤੇ ਟਰੰਪ ਦੀ ਨਿਖੇਧੀ ਕਰਨ ਦੇ ਵਿੱਚ ਲੇਟ ਹੋ ਗਏ, ਇਸ ਕਰਕੇ ਹਾਰੇ।
ਯੂਨੀਅਨ ਤਾਂ ਇੱਦਾਂ ਕਹਿਣਾ ਨਹੀਂ, ਯੂਨੀਅਨ ਇੱਦਾਂ ਨਹੀਂ ਕਹਿ ਸਕਦੀ ਕਿ ਜੀ ਹਾਂ ਅਸੀਂ ਸਿੱਧੀ ਇਲੈਕਸ਼ਨ ਇੰਟਰਫੇਰੈਂਸ ਕੀਤੀ ਇਸ ਤਰ੍ਹਾਂ ਦੀ, ਅਸੀਂ ਇੱਕ ਮੁਹਿੰਮ ਚਲਾਈ, ਅਸੀਂ ਸਿਆਸੀ ਐਂਟੀਟੀ ਨਹੀਂ ਹੈਗੇ ਇਸ ਤਰ੍ਹਾਂ ਜੀ, ਇੱਕ ਲੇਬਰ ਮੂਵਮੈਂਟ ਦਾ ਇੱਕ ਬਹੁਤ ਅਹਿਮ ਹਿੱਸਾ। ਯੂਨੀਅਨ ਤਾਂ ਹਮੇਸ਼ਾ ਇਹੀ ਕਹੇਗੀ, ਪਰ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਇਹ ਦਿਸ ਵਾਜ ਵਨ ਆਫ ਦਾ ਕੰਟਰੀਬਿਊਟਿੰਗ ਫੈਕਟਰਸ, ਉਹਨੂੰ ਸਭ ਤੋਂ ਮੇਨ ਫੈਕਟਰ ਸੀ ਜਾਂ ਸੈਕੰਡਰੀ ਫੈਕਟਰ ਸੀ, ਦੈਟਸ ਓਪਨ ਫਾਰ ਡਿਸਕਸ਼ਨ ਔਰ ਡਿਬੇਟ, ਪਰ ਇੱਕ ਫੈਕਟਰ ਦੱਸੇਗਾ,
ਫੈਕਟਰ ਦੱਸੇਗਾ, ਕਿਉਂਕਿ ਜਿਹੜੀ ਉਹ ਰਾਈਡਿੰਗ ਹੈਗੀ ਆ ਕਾਰਲਟਨ ਵਾਲੀ, ਆਟਵਾ ਦੇ ਵਿੱਚ, ਹੁਣ ਦੇਖੋ ਜਿੱਥੇ ਪਾਰਲੀਮੈਂਟ ਆ, ਜਿੱਥੇ ਸਾਰੇ ਮੰਤਰੀਆਂ ਦੇ ਦਫ਼ਤਰ ਨੇ, ਜਿੱਥੇ ਸਾਰੇ ਐਮ ਪੀਜ਼ ਨੇ ਆਉਣਾ, ਜਿੱਥੇ ਸਾਰੀਆਂ ਕਈ ਫੈਡਰਲ ਵੱਖੋ ਵੱਖਰੀਆਂ ਏਜੰਸੀਆਂ ਨੇ, ਸਰਕਾਰੀ ਮੁਲਾਜ਼ਮਾਂ ਦੀ, ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ ਸਭ ਤੋਂ ਵੱਧ ਉਸੇ ਸ਼ਹਿਰ 'ਚ ਹੋਣੀ ਹੈ। ਜਿਵੇਂ ਐਗਜ਼ਾਮਪਲ ਜੇ ਅਸੀਂ ਇੱਥੇ ਵੇਖੀਏ ਕਿ ਬੀ ਸੀ ਦੇ ਕਿਹੜੇ ਸ਼ਹਿਰ ਦੇ ਵਿੱਚ ਬੀ ਸੀ ਦੀ ਸਰਕਾਰ ਦੇ ਮੁਲਾਜ਼ਮਾਂ ਦੀ ਸਭ ਤੋਂ ਵੱਧ ਜਾਂ ਸਿਗਨੀਫਿਕੈਂਟ ਗਿਣਤੀ ਹੋਏਗੀ, ਉਹ ਆਂਸਰ ਹੋਏਗਾ ਵਿਕਟੋਰੀਆ, ਉਹ ਆਂਸਰ ਹੋਏਗਾ ਵੈਨਕੂਵਰ, ਕਿ ਇਹਨਾਂ ਦੋ ਥਾਵਾਂ ਦੇ ਵਿੱਚ ਜ਼ਿਆਦਾ ਕੋਨਸਨਟ੍ਰੇਸ਼ਨ ਹੋਏਗੀ ਬੀ ਸੀ ਗਵਰਨਮੈਂਟ ਦੇ ਮੁਲਾਜ਼ਮਾਂ ਦੀ। ਸੇਮ ਚੀਜ਼ ਲਾਗੂ ਹੁੰਦੀ ਆ ਫੈਡਰਲ ਸਰਕਾਰ ਵਾਸਤੇ ਕਿ ਉਹਨਾਂ ਦੇ ਮੁਲਾਜ਼ਮਾਂ ਦੀ ਸਭ ਤੋਂ ਵੱਧ ਕੋਨਸਨਟ੍ਰੇਸ਼ਨ ਆਟਵਾ ਅਤੇ ਗੈਟਨੂ ਦੇ ਉਸ ਇਲਾਕੇ ਦੇ ਵਿੱਚ ਆ, ਕੈਪੀਟਲ ਰੀਜਨ ਦੇ ਵਿੱਚ ਆ।
ਸੋ ਪੀਅਰ ਪੌਲੀਅਵ ਕੱਟਸ 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 ਇੱਦਾਂ ਦੀਆਂ ਗੱਲਾਂ ਕਰਦੇ ਰਹੇ, ਮਾਰਕ ਕਾਰਨੀ ਪਲੇਡ ਵੈਰੀ
ਕੈਪ ਕੈਪ ਕੈਪ,
ਹਾਂ ਉਹ ਕੈਪ ਦੀ ਗੱਲ ਕਰਦੇ ਰਹੇ।
ਕੈਪ ਦਾ ਮਤਲਬ ਇਹ ਹੋਇਆ ਕਿ ਜਿੰਨੇ ਮੁਲਾਜ਼ਮ ਹੁਣ ਹੈਗੇ ਨੇ ਇਹ ਤੋਂ ਜ਼ਿਆਦਾ ਵਧਾਵਾਂਗੇ ਨਹੀਂ, ਅਤੇ ਜਿਹੜਾ ਕੋਈ ਮੁਲਾਜ਼ਮ ਰਿਟਾਇਰ ਹੋ ਜਾਂਦਾ ਜਾਂ ਕੰਮ ਛੱਡ ਜਾਂਦਾ ਉਹਦੀ ਥਾਂ 'ਤੇ ਕੋਈ ਨਵੀਂ ਭਰਤੀ ਨਹੀਂ ਕਰਾਂਗੇ ਜੋ ਉਹ ਤੋਂ ਬਗੈਰ ਸਰਦਾ ਹੋਇਆ, ਕੈਪ ਦਾ ਤਾਂ ਇਹ ਮਤਲਬ ਹੁੰਦਾ।
ਜਾਂ ਉਹਨਾਂ ਨੇ ਸਪੈਂਡਿੰਗ ਦੇ ਉੱਤੇ ਵੀ ਕੈਪਸ ਬਾਰੇ ਗੱਲ ਕੀਤੀ ਸੀ। ਹੁਣ ਜਿਹੜੀ ਸੀ ਸੀ ਪੀ ਏ ਦੀ ਰਿਪੋਰਟ ਤਿਆਰ ਕੀਤੀ ਇਹਨਾਂ ਦੇ ਚੀਫ ਇਕਾਨਮਿਸਟ ਡੇਵਿਡ ਮੈਕਡੋਨਲਡ ਨੇ, ਉਹ ਕਹਿੰਦੇ ਕਿ ਆਪਰੇਸ਼ਨਲ ਐਕਸਪੈਂਡੀਚਰ ਐਜ਼ ਇਟ ਇਜ਼ ਕੈਪਡ ਐਟ $130 billion ਪਰ ਈਅਰ।
ਰਾਈਟ,
ਸੋ ਕਹਿੰਦੇ ਪੀਅਰ ਪੌਲੀ ਮਾਫ਼ ਕਰਨਾ ਮਾਰਕ ਕਾਰਨੀ ਕਹਿੰਦੇ ਜਦੋਂ ਕੈਪਸ ਦੀ ਗੱਲ ਕਰ ਰਹੇ ਸੀ, ਕਹਿੰਦੇ ਉਹ ਉਦੋਂ ਹੀ ਓਬਵੀਅਸ ਸੀ ਕਿ ਦਿਸ ਮੀਨਸ ਕੱਟਸ।
ਰਾਈਟ,
ਤੇ ਕਹਿੰਦੇ ਕੈਪ ਤਾਂ ਆਲਰੇਡੀ ਹੈਗੀ ਹੈ। ਸੋ ਹੁਣ ਦੇਖਦੇ ਹਾਂ, ਬਾਕੀ ਯੂਨੀਅਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਡੇ ਨਾਲ ਕਹਿੰਦੇ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਵੀ ਸਾਨੂੰ ਤਾਂ ਮੀਡੀਆ ਰਾਹੀਂ ਪਤਾ ਲੱਗਿਆ ਕਿ ਜੀ ਇੱਦਾਂ ਦੀ ਹੁਣ ਕੋਸਟ ਕਟਿੰਗ ਬਾਰੇ ਵਿਚਾਰ ਚੱਲ ਰਿਹਾ ਸਾਡੇ ਮਹਿਕਮੇ ਦੇ ਵਿੱਚ, ਬਿਹਤਰ ਹੁੰਦਾ ਕਿ ਮਹਿਕਮਿਆਂ ਵੱਲੋਂ ਪਹਿਲਾਂ ਆਪਣੇ ਇੰਪਲੋਈਜ਼ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ, ਉਹਨਾਂ ਨੂੰ ਪੁੱਛਿਆ ਜਾਂਦਾ ਕਿ ਅਸੀਂ ਕੋਸਟ ਕਟਿੰਗ ਕਰਨ ਬਾਰੇ ਸੋਚ ਰਹੇ ਹਾਂ, ਤੁਸੀਂ ਸਲਾਹ ਦਿਓ ਵੀ ਕਿੱਥੋਂ ਪੈਸੇ ਬਚ ਸਕਦੇ ਨੇ। ਕਹਿੰਦੇ ਤੁਹਾਨੂੰ ਫਿਰ ਮੁਲਾਜ਼ਮਾਂ ਨੇ ਬਹੁਤ ਵਧੀਆ ਸਲਾਹ ਵੀ ਦੇਣੀ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਹਾਊ ਡਿਪਾਰਟਮੈਂਟਸ ਆਰ ਐਕਚੁਅਲੀ ਵਰਕਿੰਗ। ਕਹਿੰਦੇ ਤੁਸੀਂ ਸਾਡੇ ਨਾਲ ਸਲਾਹ ਨਹੀਂ ਕੀਤੀ, ਹੁਣ PSAC ਵਾਲੇ ਕਹਿ ਰਹੇ ਨੇ ਅਸੀਂ ਕਹਿੰਦੇ ਹੁਣ ਤੁਹਾਨੂੰ ਇੱਕ ਸਲਾਹ ਦਿੰਦੇ ਹਾਂ, ਪੈਸੇ ਬਚਾਉਣੇ ਨੇ, ਸਭ ਤੋਂ ਵਧੀਆ ਤਰੀਕਾ ਹੈਗਾ ਰਿਮੋਟ ਵਰਕ ਸ਼ੁਰੂ ਕਰ ਦਿਓ। ਕਹਿੰਦੇ
ਬਸ ਜੀ
ਦਫ਼ਤਰ ਹੀ ਬੰਦ ਕਰ ਦਿਓ ਸਾਰੇ, ਇਹੀ ਹੈ ਕਹਿੰਦੇ ਘਰੋਂ ਕੰਮ ਕਰਨਗੇ, ਦਫ਼ਤਰਾਂ ਦੇ ਉੱਤੇ ਜਿਹੜਾ ਖਰਚਾ ਹੁੰਦਾ ਕਹਿੰਦੇ ਉਹ ਕਰਨ ਦੀ ਲੋੜ ਹੀ ਨਹੀਂ, ਕੋਸਟ ਕਟਿੰਗ ਹੋ ਗਈ।
ਬਸ ਜੀ ਆਈ ਹੈਵ ਅ ਫਰੈਂਡ, ਉਹਨਾਂ ਨੇ ਮੈਨੂੰ ਦੱਸਦੇ ਸੀ, ਉਹਨਾਂ ਨੇ ਆਪਣੇ ਦਫ਼ਤਰ ਵਾਲਿਆਂ ਨੂੰ ਨਾ ਕਿਹਾ ਹੋਇਆ, ਕਹਿੰਦੇ ਵੀ ਜਿਸ ਦਿਨ ਮੈਂ ਵਰਕ ਫਰੋਮ ਹੋਮ ਕਰਨਾ ਹੋਵੇ ਨਾ, ਇਹ ਸਮਝ ਲਓ ਮੈਥੋਂ ਕੋਈ ਉਮੀਦ ਨਾ ਰੱਖਿਓ।
ਕਿਹਾ ਹੀ ਹੋਇਆ ਅੱਛਾ,
ਮੇਰੇ ਕੋਵਰਕਰਸ ਨੂੰ ਪਤਾ ਕਿ ਜਿਸ ਦਿਨ ਆਈ ਐਮ ਵਰਕਿੰਗ ਫਰੋਮ ਹੋਮ ਆਈ ਐਮ ਐਕਚੁਅਲੀ ਨਾਟ ਵਰਕਿੰਗ।
ਅੱਛਾ, ਆਪਣੇ ਕੋਵਰਕਰਸ ਨੂੰ ਕਿਹਾ ਹੋਇਆ, ਮੈਨੇਜਮੈਂਟ ਨੂੰ ਤਾਂ ਨਹੀਂ ਨਾ ਕਹਿਤਾ?
ਪਤਾ ਨਹੀਂ, ਖੈਰ ਮੈਨੇਜਮੈਂਟ
ਨੂੰ ਕਹਿਤਾ, ਫਿਰ ਉਹਨਾਂ ਨੂੰ ਮਤਲਬ ਰਿਮੋਟ ਵਰਕ ਮਿਲਦਾ ਨਹੀਂ ਹੋਣਾ, ਤੇ ਜੇ ਉਹਦੇ ਬਾਵਜੂਦ ਵੀ ਉਹਨਾਂ ਨੂੰ ਰਿਮੋਟ ਵਰਕ ਮਿਲਦਾ,
ਫਿਰ ਕਮਾਲ ਆ,
ਫਿਰ ਉਹ ਕਿਤੇ ਉਹ ਕੈਨੇਡੀਅਨ ਸਰਕਾਰ ਲਈ ਤਾਂ ਨਹੀਂ ਕੰਮ ਕਰਦੇ।
ਸੋ ਇਹਦਾ ਐਗਜ਼ਾਮਪਲ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਹੈਗਾ,
ਹਾਂਜੀ,
ਉਹਨਾਂ ਨੂੰ ਪੁੱਛ ਕੇ ਦੇਖੋ ਬੱਚਤਾਂ ਕਿੱਥੋਂ ਲੱਭਣੀਆਂ, ਬੱਚਤਾਂ ਦੀਆਂ ਬੱਚਤਾਂ ਉਹ ਤਾਂ ਉਹਨਾਂ ਨੇ ਹੋਰ ਖਿਲਾਰੇ ਇਹੋ ਜਿਹੇ ਪਾਏ। ਮੈਨੂੰ ਤਾਂ ਉਸ ਗੱਲ ਤੋਂ ਮੈਂ ਜਦ ਵੀ ਚੇਤਾ ਉਹ ਗੱਲ ਆਉਂਦੀ ਹੈ ਨਾ, ਮੈਂ ਇਕੱਲਾ ਹੀ ਗੱਡੀ 'ਚ ਕਈ ਵਾਰ ਜਾਂਦਾ ਹੱਸ ਪੈਂਦਾ, ਇਹਨਾਂ ਨੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਵਾਲਿਆਂ ਨੇ ਕੋਈ ਜੋਬ ਕ੍ਰੀਏਸ਼ਨ ਵਾਲਾ ਕੋਈ ਪ੍ਰੋਗਰਾਮ ਜਿਹਾ ਚਲਾਇਆ ਸੀ, ਉੱਥੇ ਖੋਰੇ ਕਿੰਨੇ ਡਾਲਰ ਖਰਚੇ, ਉਹਦੇ ਨਾਲ ਕੁਝ ਜੋਬਸ ਉਤਪੰਨ ਵੀ ਹੋਈਆਂ ਮੈਟਰੋ ਰੀਜਨ ਦੇ ਵਿੱਚ। ਕਹਿੰਦੇ ਹਰ ਜੋਬ ਨੂੰ ਕ੍ਰੀਏਟ ਕਰਨ ਦੇ ਪਿੱਛੇ ਤਕਰੀਬਨ 38,000-40,000 ਡਾਲਰ ਐਵਰੇਜ ਖਰਚਾ ਆਇਆ। ਕਹਿੰਦੇ ਤੁਸੀਂ ਸ਼ੁਕਰ ਇਹ ਮਨਾਓ ਕਿ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਵਾਲਿਆਂ ਨੇ ਕਿਤੇ ਹੋਰ ਜ਼ਿਆਦਾ ਨੌਕਰੀਆਂ ਦਾ ਇੱਥੇ ਹੜ੍ਹ ਨਹੀਂ ਲਿਆਤਾ, ਕਿਉਂਕਿ ਇਹਨਾਂ ਨੇ ਤਾਂ ਫਿਰ ਬੈਂਕਰਪਟ ਕਰ ਦੇਣਾ ਸੀ ਸਾਨੂੰ। ਥੈਂਕ ਗੋਡ ਦੇ ਡਿਡ ਨੋਟ ਕ੍ਰੀਏਟ ਮੋਰ ਜੋਬਸ। ਸੋ ਉਹੀ ਹੈ ਵੀ ਆਪਣਾ ਪੇਪਰ ਆਪ ਜੇ ਚੈੱਕ ਕਰੋਗੇ ਤਾਂ ਫਿਰ ਤਾਂ ਨੰਬਰ 100 ਚੋਂ 100 ਹੀ ਹੋਣਗੇ। ਬਸ ਜੀ,
ਵਾਹ ਕੀ ਲਿਖਾ ਹੈ,
ਬ੍ਰੇਕ ਲੈ
ਆਖੋ ਮੈਂ ਆਸੂ ਆ।
ਬਸ ਜੀ ਬ੍ਰੇਕ ਲੈ ਲਈਏ ਛੋਟੀ, ਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਟਰੰਪ ਨੇ ਕੱਲ੍ਹ ਜਰੋਮ ਪਾਵਲ ਦੀ ਕਿਹੋ ਜਿਹੇ ਕਿਸ ਹਿਸਾਬ ਦੇ ਨਾਲ ਕਲਾਸ ਲਈ ਤੇ ਜਰੋਮ ਪਾਵਲ ਨੇ ਕਿਵੇਂ ਆਪਣੇ ਆਪ ਨੂੰ ਡਿਫੈਂਡ ਕੀਤਾ ਉਹਦੇ ਬਾਰੇ ਗੱਲ ਕਰਦੇ ਹਾਂ। ਇੱਕ ਹੋਰ ਰਿਪੋਰਟ ਜੀ ਵੀ ਮੈਟਰੋ ਵੈਨਕੂਵਰ ਦੀ ਆਪਾਂ ਜ਼ਿਕਰ ਕੀਤਾ ਹੀ ਆ, ਇੱਕ ਰਿਪੋਰਟ ਆ, ਮੈਨੂੰ ਸਮਝ ਇਹ ਨਹੀਂ ਆਈ ਵੀ ਇਹ ਰਿਪੋਰਟ ਪ੍ਰਕਾਸ਼ਿਤ ਹੁਣ ਕਿਉਂ ਹੋਈ ਆ, ਕਿਉਂਕਿ ਇਹਦਾ ਜਿਹੜਾ ਟਾਈਮ ਫਰੇਮ ਆ ਉਹ 2016 ਤੋਂ 2021 ਤੱਕ ਦਾ। 2016 ਤਾਂ ਬਸ ਜੀ ਬਹੁਤ ਜਵਾਨ ਹੁੰਦੇ ਸੀ ਆਪਾਂ, ਤੇ 2021 ਚ ਵੀ ਜਵਾਨ ਸੀ
ਸਭ ਤੋਂ। ਮੈਂ ਤਾਂ ਵਿਜੇ ਜੀ 2025 ਚ ਵੀ ਜਵਾਨ ਹਾਂ।
ਕਿਆ ਬਾਤ ਹੈ,
ਤੁਸੀਂ ਵੀ ਕਹਿ ਦਿਓ,
ਦੇਖੋ ਇਹ ਤੁਹਾਡੇ ਕਹਿਣ ਦੀ ਗੱਲ ਆ,
ਤੁਸੀਂ ਵੀ ਵਿਜੇ ਜੀ ਬਹੁਤ ਜਵਾਨ, 2035 ਚ ਵੀ ਬਹੁਤ ਜਵਾਨ ਹੋ।
ਬਹੁਤ ਬਹੁਤ ਧੰਨਵਾਦ, ਬਸ ਥੋੜੇ ਵਾਲ ਰੰਗਣ ਦੀ ਲੋੜ ਹੈ, ਵੀਕਐਂਡ ਤੇ ਕਰ ਲੈਣਾ
ਬਸ ਤੁਸੀਂ।
ਮਨ ਸੋਮਵਾਰ ਤੱਕ ਹੋਰ ਜਵਾਨ,
ਸ਼ਨੀਵਾਰ ਹਾਂ ਮੈਂ ਸ਼ਨੀਵਾਰ ਹੋਰ ਵੀ ਜਵਾਨ ਹੋਣਾ ਵਾਰੀ ਵਾਰ। ਤੁਸੀਂ ਫਿਰ ਉਹੀ ਕਹਿਣ ਲੱਗ ਪਏ ਕਿ ਵਾਸੂ ਜੀ ਨਾਲ ਗੱਲਬਾਤ ਚੱਲ ਰਹੀ ਹੈ।
ਅੱਛਾ, ਨਹੀਂ ਚੱਲ
ਰਹੀ, ਸਿਰੇ ਲੱਗ ਨਹੀਂ ਰਹੀ।
ਅੱਛਾ ਅੱਛਾ,
ਦੋ ਹੀ ਗੱਲਾਂ ਚੱਲ ਰਹੀਆਂ, ਇੱਕ ਕੈਨੇਡਾ ਦੀ ਅਮਰੀਕਾ ਨਾਲ ਡੋਨਲਡ ਟਰੰਪ ਨਾਲ, ਤੇ ਇੱਕ ਫਿਰ ਦੂਜੀ ਗੱਲਬਾਤ ਜਿਹੜੀ ਵਾਸੂ ਜੀ ਨਾਲ ਚੱਲ ਰਹੀ ਹੈ। ਦੋਨੋਂ ਹੀ ਗੱਲਾਂ ਬਾਤਾਂ ਕੇ ਸਿਰੇ ਨਹੀਂ ਲੱਗ
ਰਹੀ। ਰੀਟੇਕ ਕਰਦੇ ਹਾਂ, ਸੋ ਟੇਕ 2, ਤੁਸੀਂ ਸੁਣ ਰਹੇ ਹੋ ਕਨੈਕਟ ਐਫਐਮ ਤੇ ਸਵੇਰ ਵਾਲਾ ਸ਼ੋਅ, ਤੇ ਵਾਸੂ ਜੀ ਇਸ ਵੇਲੇ ਸਟੂਡੀਓ ਦੇ ਵਿੱਚ 8-8 ਮਾਰ ਰਹੇ ਨੇ।
ਅੱਛਾ,
ਠੀਕ ਹੈ,
ਤੇ ਡੋਨਲਡ ਟਰੰਪ ਫੇ ਕੀ ਮਾਰ ਰਹੇ ਨੇ?
ਡੋਨਲਡ ਪਤਾ ਨਹੀਂ ਵਾਸੂ ਜੀ,
ਉਹ ਨੈਲੇ ਤੇ ਦਿਲ
ਨੈਲੇ ਤੇ ਦਿਲ। ਵਾਸੂ ਜੀ ਯਾਰ, ਮੈਟਰੋ ਵੈਨਕੂਵਰ ਦੀ ਰਿਪੋਰਟ ਆ 2016 ਤੋਂ 2021 ਦੇ ਵਿੱਚ, ਬਹੁਤ ਸਾਰੇ ਲੋਕ ਨੇ ਜਿਹੜੇ ਵੈਨਕੂਵਰ ਨੂੰ ਛੱਡ ਕੇ, ਵੈਨਕੂਵਰ ਰਿਚਮੰਡ ਤੇ ਬਰਨਬੀ ਤੋਂ
ਜੀ
ਜ਼ਿਆਦਾ ਲੋਕ ਛੱਡ ਕੇ ਇੱਧਰ ਈਸਟਰਨ ਹਿੱਸੇ ਦੇ ਵਿੱਚ ਮੂਵ ਹੋ ਰਹੇ ਨੇ। ਦੇਰ ਆਰ ਮੋਰ ਪੀਪਲ ਕਮਿੰਗ ਟੂ ਚਿਲੋਵੈਕ, ਐਬਟਸਫਰਡ, ਲੈਂਗਲੀ। ਲੈਂਗਲੀ ਲੋਕਾਂ ਦੀ ਸਭ ਤੋਂ ਪਹਿਲੀ ਤਰਜੀਹ ਬਣ ਗਿਆ ਹੋਇਆ, ਪਰ ਇਹ ਨੰਬਰਸ 2016 ਤੋਂ 2021 ਦੇ ਵਿਚਕਾਰ ਦੇ ਨੇ। ਔਫਕੋਰਸ ਜਿਹੜੇ ਪਿਛਲੇ 4 ਸਾਲ ਰਹੇ ਨੇ ਉਹਦੇ ਵਿੱਚ ਜਿਹੜੀ ਇਹ ਮੂਵਮੈਂਟ ਦੀ ਟ੍ਰਜੈਕਟਰੀ ਆ ਇਹ ਹੋਰ ਵਧੀਆ ਹੋਏਗੀ। ਲੈਂਗਲੀ ਦੇ ਇਲਾਕੇ ਦੇ ਵਿੱਚ ਜਿਹੜੀ ਗਰੋਥ ਹੈ ਉਹ ਕਿਸੇ ਤੋਂ ਵਾਸੂ ਜੀ ਲੁਕੀ ਨਹੀਂ। ਜਿਸ ਹਿਸਾਬ ਦੀ ਗਰੋਥ ਲੈਂਗਲੀ 'ਚ ਹੋਈ ਹੈ, ਈਵਨ ਲੈਂਗਲੀ ਦੇ ਸ਼ਹਿਰ ਜਿਹੜੇ ਮੇਅਰਸ ਨੇ ਉਹ ਇਹਦਾ ਗੱਲ ਤੱਕ ਆਖਦੇ ਨੇ ਵੀ ਸਾਨੂੰ ਉਹਦੇ ਮੁਤਾਬਕ ਜਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਦੀ ਸਪੋਰਟ ਚਾਹੀਦੀ ਆ ਉਹ ਸਰਕਾਰਾਂ ਵਾਲੇ ਪਾਸਿਓਂ ਮਿਲ ਨਹੀਂ ਰਹੀ। ਅਤੇ ਜਿਹੜੇ ਲੋਕ ਪਹਿਲਾਂ ਇੱਕ ਨਾ ਇੱਕ ਸਿਸਟਮ ਇਹ ਹੋਇਆ ਕਰਦਾ ਸੀ, ਜਦੋਂ ਕਿਸੇ ਵਿਅਕਤੀ ਨੇ ਵੈਨਕੂਵਰ ਤੋਂ ਮੂਵ ਹੋਣਾ, ਜੇ ਕਿਸੇ ਨੂੰ ਇਹ ਕਹਿ ਦਿੱਤਾ ਜਾਂਦਾ ਨਾ ਵੀ ਤੁਸੀਂ ਐਬਟਸਫੋਰਡ ਜਾਣ ਨੂੰ ਤਰਜੀਹ ਦਿਓਗੇ, ਐਬਟਸਫੋਰਡ ਨੂੰ ਮੰਨਿਆ ਜਾਂਦਾ ਇਹ ਦੂਰ ਬਹੁਤ ਆ। ਯਾਰ ਇਹ ਗੱਲ ਛੱਡੋ, ਮੈਨੂੰ ਯਾਦ ਆ ਜਦੋਂ ਅਸੀਂ ਇੱਥੇ ਆਏ ਹੋਏ ਸੀ, ਜੇ ਕੋਈ ਸਰੀ ਦੇ ਵਿੱਚ ਬਿਯੋਂਡ ਕਿੰਗ ਜਾਰਜ ਘਰ ਲੈ ਲੈਂਦਾ ਸੀ, ਕਿਉਂਕਿ ਕਮਿਊਨਿਟੀ ਨਿਊਟਨ ਦੇ ਵਿੱਚ ਬਹੁਤ ਕੋਨਸਨਟ੍ਰੇਟਡ ਸੀਗੀ, ਹਾਲਾਂਕਿ ਉਦੋਂ ਵੀ ਲੋਕ ਸਰੀ ਦੇ ਵੱਖੋ ਵੱਖਰੇ ਹਿੱਸਿਆਂ 'ਚ ਰਹਿੰਦੇ ਸੀ, ਪਰ ਜੇ ਕੋਈ ਕਿੰਗ ਜਾਰਜ ਟੱਪ ਕੇ ਕੋਈ ਉੱਧਰਲੇ ਪਾਸੇ ਘਰ ਲੈ ਲੈਂਦਾ ਸੀ, ਜਦੋਂ ਕਲੋਵਰਡੇਲ ਡਿਵੈਲਪ ਹੋਣਾ ਜ਼ਿਆਦਾ ਸ਼ੁਰੂ ਹੋਇਆ, ਉਦੋਂ ਜਿਹੜੇ ਕਿਸੇ ਨੇ ਕਲੋਵਰਡੇਲ ਘਰ ਲੈ ਲਿਆ ਕਹਿਣਾ ਬੜੇ ਦੂਰ ਚਲੇ ਗਏ ਯਾਰ, ਕਿ ਜਿਹੜਾ ਇੱਕ ਪਰਸੈਪਸ਼ਨ ਸੀਗੀ ਡਿਸਟੈਂਸ ਦੀ ਉਹ ਬੜੀ ਵੱਖਰੀ ਕਿਸਮ ਦੀ ਹੋਇਆ ਕਰਦੀ ਸੀ।
ਮਤਲਬ 2016 ਦੇ ਵਿੱਚ ਤੁਸੀਂ ਇੰਨੇ ਵੀ ਜਵਾਨ ਨਹੀਂ ਸੀ?
ਨਹੀਂ, ਮੈਂ 2002-3 ਦੀ ਗੱਲ ਕਰਾਂ,
ਫਿਰ ਉਹੀ ਨਾ
ਜੀ,
2002-3 ਦੇ ਵਿੱਚ ਤੁਸੀਂ ਯੂ ਆਰ ਡੇਟਿੰਗ ਯੋਰਸੈਲਫ ਨਾ?
ਨਹੀਂ, ਮੈਂ ਬੱਚਾ ਸੀ ਜਦੋਂ, ਮੈਂ ਬਚਪਨ 'ਚ ਗੱਲਾਂ ਸੁਣ।
ਅੱਛਾ ਅੱਛਾ ਅੱਛਾ,
ਜੀ ਜੀ ਜੀ, ਅਤੇ ਸੋ ਵਾਸੂ ਜੀ ਜਿਹੜਾ ਪਰਸੈਪਸ਼ਨ ਆਫ ਡਿਸਟੈਂਸ ਆ ਕਿ ਤੁਸੀਂ ਜਿੱਥੇ ਰਹਿ ਰਹੇ ਹੋ ਉੱਥੋਂ ਮੂਵ ਹੋ ਕੇ ਤੁਸੀਂ ਕਿੱਥੇ ਜਾ ਰਹੇ ਹੋ, ਪਹਿਲਾਂ ਲੋਕਾਂ ਨੂੰ ਨਿਊਟਨ ਤੋਂ ਬਾਹਰ ਈਵਨ ਮਤਲਬ ਫਲੀਟਵੁੱਡ ਜਾਣਾ ਵੀ ਲੱਗਦਾ ਸੀ, ਬੜੀ ਦੂਰ ਚਲੇ ਗਏ ਹੋ, ਮਿਲਣਾ ਗਿਲਣਾ ਔਖਾ ਹੋ ਜਾਣਾ, ਕਲੋਵਰਡੇਲ ਦੂਰ ਲੱਗਦਾ ਸੀ। ਫਿਰ ਜੇ ਕਿਸੇ ਨੂੰ ਹੱਦ ਕਿਸੇ ਨੇ ਬਹੁਤਾ ਜ਼ਿਆਦਾ ਹੀ ਅਫੋਰਡੇਬਿਲਿਟੀ ਦੇ ਕਰਕੇ ਕਿਤੇ ਮੂਵ ਹੋਣਾ ਹੀ ਆ, ਕਹਿੰਦੇ ਯਾਰ ਲੈਂਗਲੀ ਤੋਂ ਅੱਗੇ ਨਹੀਂ ਜਾਣਾ, ਲੈਂਗਲੀ ਇਜ਼ ਦ ਮੈਕਸ ਦੈਟ ਵੀ ਵੁੱਡ ਵਾਂਟ ਟੂ ਗੋ। ਪਰ ਫਿਰ ਉਸ ਤੋਂ ਬਾਅਦ ਜਿਹੜੀ ਤਬਦੀਲੀ ਕਾਫੀ ਆਈ, ਐਬਟਸਫੋਰਡ, ਚਿਲਾਵੈਕ ਹੋਰ ਹੈ ਨਾ, ਬਿਯੋਂਡ ਲੋਕੀ ਮਿਸ਼ਨ, ਯੈਸ, ਉੱਧਰਲੇ ਪਾਸੇ ਗਰੋਥ ਬੜੀ ਹੋਈ ਆ। ਪਰ 2016 ਤੋਂ ਲੈ ਕੇ 2021 ਤੱਕ ਜਿਹੜਾ ਇੱਕ ਐਵੀਡੈਂਸ ਆਈ ਥਿੰਕ ਦੇਖਣ ਨੂੰ ਵੀ ਪਤਾ ਲੱਗਦਾ, ਉਹ ਇਸ ਰਿਪੋਰਟ ਦੇ ਵਿੱਚ ਵੀ ਝਲਕ ਪੈਂਦੀ ਆ ਕਿ ਈਸਟਵਰਡ ਮਾਈਗ੍ਰੇਸ਼ਨ ਬਹੁਤ ਹੋਈ ਆ, ਵੈਨਕੂਵਰ, ਰਿਚਮੰਡ ਅਤੇ ਬਰਨਬੀ ਛੱਡ ਕੇ ਫਿਰ ਫਰੇਜ਼ਰ ਦਰਿਆ ਟੱਪ ਕੇ ਇੱਧਰਲੇ ਪਾਸੇ ਨੂੰ ਬਹੁਤ ਜ਼ਿਆਦਾ ਲੋਕ ਆਏ ਨੇ। ਸਰੀ ਨੇ ਵੀ ਗੇਨ ਕੀਤਾ ਇਹ 'ਚੋਂ।
ਯਾ ਸੋ ਇਹਨਾਂ ਨੇ ਦੱਸਿਆ ਕਿ ਕਿੰਨੇ ਲੋਕ ਮੈਟਰੋ ਵੈਂਕੂਵਰ ਦੇ ਵੱਖੋ ਵੱਖਰੇ ਸ਼ਹਿਰਾਂ ਨੂੰ ਛੱਡ ਕੇ ਜਾ ਰਹੇ ਨੇ ਅਤੇ ਐਜ਼ ਅ ਰੀਜਨ ਮੈਟਰੋ ਵੈਂਕੂਵਰ ਨੂੰ ਕਿੰਨੇ ਲੋਕ ਛੱਡ ਕੇ ਗਏ ਬਿਟਵੀਨ 2016 ਐਂਡ 2021
ਜੀ
ਸੋ ਮੈਟਰੋ ਵੈਂਕੂਵਰ ਨੂੰ 4600 ਰੈਜ਼ੀਡੈਂਟਸ ਛੱਡ ਕੇ ਗਏ ਅਤੇ 18 ਸੋ ਐਵਰੀ ਈਅਰ ਪਰ ਈਅਰ 4600 ਰੈਜ਼ੀਡੈਂਟਸ ਨੈੱਟ ਜਿਹੜੇ ਛੱਡ ਕੇ ਗਏ ਇਸ ਇਲਾਕੇ ਨੂੰ ਮੈਟਰੋ ਵੈਂਕੂਵਰ ਐਜ਼ ਅ ਹੋਲ ਅਤੇ 1800 ਰੈਜ਼ੀਡੈਂਟਸ ਪਰ ਈਅਰ ਦੇ ਮੂਵਡ ਇਨ ਟੂ ਮੈਟਰੋ ਵੈਂਕੂਵਰ ਪਰ ਈਅਰ 2016 to 2021. ਜੇ ਸਰੀ ਦੀ ਗੱਲ ਕਰੀਏ ਸਰੀ ਦੇ ਵਿੱਚ ਇਹ ਦੱਸ ਰਹੇ ਨੇ ਕਿ 3700 ਰੈਜ਼ੀਡੈਂਟਸ ਸ਼ਹਿਰ ਨੂੰ ਛੱਡ ਕੇ ਮੈਟਰੋ ਵੈਂਕੂਵਰ ਤੋਂ ਬਾਹਰ ਗਏ
ਜੀ
ਪਰ ਅਫਕੋਰਸ ਨੈੱਟ ਗੇਨ ਹੋਇਆ ਸਾਡੇ ਇੱਥੇ ਜਨਸੰਖਿਆ ਦਾ ਕਿਉਂਕਿ ਹੋਰਨਾਂ ਸ਼ਹਿਰਾਂ ਦੇ ਵਿੱਚੋਂ ਖਾਸ ਤੌਰ 'ਤੇ ਵੈਂਕੂਵਰ ਤੋਂ ਬਹੁਤ ਸਾਰੇ ਲੋਕ ਵੈਂਕੂਵਰ ਛੱਡ ਕੇ ਸਰੀ ਆਏ ਵੀ ਜਿਹੜੀ ਇਮੀਗ੍ਰੇਸ਼ਨ ਹੋਈ ਉਹਦੇ ਕਰਕੇ ਵੀ ਨੈੱਟ ਤਾਂ ਸਾਡੀ ਇਮੀਗ੍ਰੇਸ਼ਨ ਸਾਡੀ ਜਨਸੰਖਿਆ ਵਧੀ ਹੀ ਹੈ ਪਰ ਸਰੀ ਦੇ ਵਿੱਚੋਂ ਜਿਹੜੇ ਲੋਕ ਛੱਡ ਕੇ ਗਏ ਹਰ ਸਾਲ ਉਹ ਸੀਗੇ 3700 ਤਕਰੀਬਨ ਓਵਰਆਲ ਵਿਜੇ ਜੀ ਇੱਕ ਇਸ ਰਿਪੋਰਟ ਦੇ ਵਿੱਚ ਲਿਖਿਆ ਕਿ ਮੈਟਰੋ ਵੈਂਕੂਵਰ ਦੀ ਜਿਹੜੀ ਰੀਜਨਲ ਗਰੋਥ ਸੀ ਉਹਦੇ ਵਿੱਚ 34% ਦਾ ਖੋਰਾ ਲੱਗਿਆ ਬਿਕੋਜ਼ ਆਫ ਦਿਸ ਆਊਟ ਮਾਈਗ੍ਰੇਸ਼ਨ ਓਵਰ ਦੀਸ 5 ਈਅਰਸ ਅਤੇ ਵੈਂਕੂਵਰ ਅਤੇ ਸਰੀ ਜੋ ਆਪਾਂ ਗੱਲ ਕਰ ਰਹੇ ਸੀ ਵੀ ਨੈੱਟ ਜਿਹੜੇ ਇਮੀਗ੍ਰੈਂਟਸ ਐਡ ਹੋਏ ਜਨਸੰਖਿਆ ਦੇ ਵਿੱਚ ਜਿਹੜਾ ਇਜ਼ਾਫਾ ਹੋਇਆ ਨੈੱਟ ਐਡੀਸ਼ਨ ਜਿਹੜੀ ਹਰ ਸਾਲ ਹੋਈ 2016 ਤੋਂ 2021 ਦਰਮਿਆਨ ਉਹ 15,500 ਦੀ ਸੀ ਵੈਂਕੂਵਰ ਦੇ ਵਿੱਚ ਵੀ 15,500 ਇਮੀਗ੍ਰੈਂਟਸ ਹਰ ਸਾਲ ਨਵੇਂ ਆਉਂਦੇ ਰਹੇ ਸਰੀ ਦੇ ਵਿੱਚ ਵੀ 15,500 ਇਮੀਗ੍ਰੈਂਟਸ ਨਵੇਂ ਆਉਂਦੇ ਰਹੇ ਹਰ ਸਾਲ 2016 ਤੋਂ ਲੈ ਕੇ 2021 ਦਰਮਿਆਨ
ਇੱਕ ਜਿਹੜਾ ਇਹ ਮਾਈਗ੍ਰੇਸ਼ਨ ਦਾ ਇੱਕ ਰੀਜ਼ਨ ਵਸੂ ਇਹ ਵੀ ਬਣਿਆ ਹੁਣ ਓਵਰ ਦ ਲਾਸਟ ਅਬਾਊਟ 15-20 ਈਅਰਸ ਇੱਕ ਇੰਪਲੋਇਮੈਂਟ ਓਪਰਚੁਨਿਟੀਜ਼ ਦੇ ਵਿੱਚ ਵੀ ਤਬਦੀਲੀ ਬਹੁਤ ਆਈ ਆ ਮਤਲਬ ਇੱਕ ਲੰਬਾ ਸਿਗਨੀਫੀਕੈਂਟ ਸਮਾਂ ਅਜਿਹਾ ਸੀ ਜਦੋਂ ਸਰੀ ਦਿਸ ਸਾਈਡ ਆਫ ਦ ਫਰੇਜ਼ਰ ਰਿਵਰ ਇਹ ਮੰਨਿਆ ਜਾਂਦਾ ਸੀ ਵੀ ਇੱਥੇ ਤਾਂ ਬੰਦਾ ਜਿਹੜਾ ਰਹਿੰਦਾ ਜਾਂ ਬੈਡਰੂਮ ਟਾਊਨਸ ਕਹਿ ਦਿੱਤਾ ਜਾਂਦਾ ਨਾ ਵੀ ਲੋਕ ਇੱਥੇ ਸਿਰਫ ਸੌਣ ਆਉਂਦੇ ਨੇ ਕੰਮ ਕਾਜ ਉਹਨਾਂ ਦਾ ਵੈਨਕੂਵਰ ਦੇ ਵਿੱਚ ਯੂ ਹੈਵ ਟੂ ਗੋ ਟੂ ਅਨਦਰ ਸਿਟੀ ਫੋਰ ਵਰਕ ਪਰ ਜਿਹੜੀਆਂ ਇੰਪਲੋਇਮੈਂਟ ਓਪਰਚੁਨਿਟੀਜ਼ ਨੇ ਉਹ ਸਰੀ ਦੇ ਵਿੱਚ ਵੀ ਹੁਣ ਇਸ ਕਦਰ ਹੋ ਗਈਆਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਪਿਛਲੇ ਫੋਰ ਅ ਸਿਗਨੀਫੀਕੈਂਟ ਨੰਬਰ ਆਫ ਈਅਰਸ ਜਿਹੜੇ ਸਰੀ ਦੇ ਵਿੱਚ ਰਹਿੰਦੇ ਨੇ ਜਿਹਨਾਂ ਦੀ ਜੋਬ ਵੀ ਸਰੀ ਦੇ ਵਿੱਚ ਆ ਜਾਂ ਸਰੀ ਲੈਂਗਲੀ ਕਲੋਵਰਡੇਲ ਦੇ ਇਲਾਕੇ ਦੇ ਵਿੱਚ ਹੀ ਕੰਮ ਕਰਦੇ ਨੇ ਕਿ ਤੁਹਾਨੂੰ ਬ੍ਰਿਜ ਟੱਪ ਕੇ ਬਰਨ ਵੀ ਵੈਨਕੂਵਰ ਵਾਲੇ ਪਾਸੇ ਜਾਣਾ ਹੀ ਨਹੀਂ ਪੈਂਦਾ ਵੀ ਆਰ ਐਨ ਐਗਜ਼ਾਮਪਲ ਆਫ ਦੈਟ ਮਤਲਬ ਫੋਰ ਦ ਲਾਸਟ ਸੈਵਰਲ ਈਅਰਸ ਮੈਨੂੰ ਵਾਸੂ ਜੀ ਕੰਮ ਦੇ ਸਿਲਸਿਲੇ ਦੇ ਵਿੱਚ ਜਦੋਂ ਸਟੈਡੀਲੀ ਜੇ ਵੈਨਕੂਵਰ ਜਾਣ ਦੀ ਜੇ ਲਾਸਟ ਟਾਈਮ ਜਦੋਂ ਲੋੜ ਪਈ ਸੀ ਦੈਟ ਵਾਜ਼ ਇਨ ਦਾ ਈਅਰ 2007 ਜਦੋਂ ਮੈਂ ਰੈਗੂਲਰਲੀ ਵੈਨਕੂਵਰ ਕੰਮ ਦੇ ਸਿਲਸਿਲੇ ਜਾ
ਆਪਣੇ
ਰੁਜ਼ਗਾਰ ਦੇ
ਸਿਲਸਿਲੇ ਦਾ ਕੰਮ ਕੋਈ ਨਾ ਕੋਈ ਪੈਂਦਾ
ਰੁਜ਼ਗਾਰ ਦੇ ਸਿਲਸਿਲੇ ਵਿੱਚ ਯੈਸ 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 ਰੋਜ਼ੀ ਰੋਟੀ ਕਮਾਉਣ ਦੇ ਲਈ
ਪਾਪੀ ਪੇਟ
ਜੀ
ਕਿੱਦਾਂ ਦੇ ਡਾਇਲੋਗ ਹੁੰਦੇ ਸੀ ਨਾ
ਸਹੀ ਗੱਲ ਆ
ਸਲੀਮ ਜਾਵੇਦ ਨੇ ਵੋਕੈਬਲਰੀ ਸਾਡੀ ਸਾਰਿਆਂ ਦੀ ਕਾਫੀ ਜ਼ਿਆਦਾ
ਪ੍ਰਭਾਵਿਤ ਕੀਤੀ
ਕਾਦਰ ਖਾਨ ਅੱਛਾ ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜੇ ਨੋਨ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਸੋ ਕਹਿੰਦੇ ਕਿ ਜੇ ਤੁਸੀਂ ਦੇਖੋ 2006 ਤੋਂ 16 ਨਹੀਂ ਸੋ ਕਹਿੰਦੇ 2016
ਤੋਂ ਬੱਚਾ ਸੀ
ਹਾਂ ਜੋ ਤੁਸੀਂ ਐਕਚੁਅਲੀ ਬੱਚੇ ਸੀ ਜਦੋਂ ਸਿਗੇ ਤਾਂ ਨਹੀਂ ਵੈਸੇ ਆਪਾਂ ਕਹਿ ਦਿੰਦੇ ਹਾਂ
ਜੀ
ਸੋ 2016 ਤੋਂ 2006
ਤੋਂ
ਨਹੀਂ ਸੋ ਮੈਂ ਉਹੀ ਇੱਥੇ ਆ ਰਿਹਾ ਸੋ ਇਹ ਕਹਿੰਦੇ 2016 ਤੋਂ 2021 ਦੇ ਦਰਮਿਆਨ ਜਿਹੜੀ ਆ ਰਿਪੋਰਟ ਹੈ ਤੇ ਉਸ ਤੋਂ ਇੱਕ ਦਹਾਕਾ ਪਹਿਲਾਂ ਸੋ ਮਤਲਬ ਹੋ ਗਿਆ 2006 ਤੋਂ 2021 ਦਰਮਿਆਨ ਜਿਹੜੇ ਇਹ ਕਿੰਨੇ ਸਾਲ ਹੋ ਗਏ 15 ਸਾਲ ਵੀ ਇਹਨਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਹਰ ਸਾਲ ਜਿਹੜੀ ਟੈਂਪਰਰੀ ਰੈਜ਼ੀਡੈਂਟਸ ਦੀ ਜਨਸੰਖਿਆ ਵਿੱਚ ਇਜ਼ਾਫਾ ਹੋ ਰਿਹਾ ਸੀ ਮੈਟਰੋ ਵੈਂਕੂਵਰ ਦੇ ਵਿੱਚ ਉਹ ਨੈੱਟ ਐਡੀਸ਼ਨ ਹੋ ਰਹੀ ਸੀ 5,000 ਤੋਂ 10,000 ਦੇ ਵਿਚਕਾਰ ਜਿਹੜੇ ਨੋਨ PR ਐਡ ਹੋ ਰਹੇ ਸਨ ਪਰ 2022-23 ਦੇ ਵਿੱਚ ਇਹਨਾਂ ਦਾ ਕਹਿਣਾ ਵੀ ਆਫਟਰ COVID-19 ਜਦੋਂ COVID-19 ਵੇਲੇ ਕਿਉਂਕਿ ਮਾਈਗ੍ਰੇਸ਼ਨ ਇੱਕਦਮ ਰੁਕੀ ਹੋਈ ਸੀ ਉਸ ਤੋਂ ਬਾਅਦ ਇੱਕਦਮ ਹੜ ਆਇਆ ਜਦੋਂ ਅਸੀਂ ਕਿਹਾ ਸਾਡੇ ਇੱਥੇ ਲੇਬਰ ਸ਼ਾਰਟੇਜ ਆ ਵਰਕ ਪਰਮਿਟ ਬਹੁਤ ਸਾਰੇ ਦਿੱਤੇ ਗਏ 92,500 ਨੋਨ PR ਮੈਟਰੋ ਵੈਂਕੂਵਰ ਦੇ ਵਿੱਚ ਆਏ 2022-23 ਇੱਕੋ ਸਾਲ
ਇਹ ਉਹੀ ਸਮਾਂ ਵਾਸੂ ਜੀ ਜਦੋਂ ਆਈ ਬਿਲੀਵ ਇਹ 2 ਸਾਲਾਂ ਦਾ ਵਕਫਾ ਸੀ ਆਪਾਂ ਲਾਸਟ ਈਅਰ ਜਾਂ 2 ਸਾਲ ਪਹਿਲਾਂ ਇਹ ਗੱਲ ਕੀਤੀ ਸੀ ਜਦੋਂ ਇਹ ਰਿਪੋਰਟ ਆਈ ਸੀ ਕਿ MSP ਦੇ ਵਿੱਚ ਵਿਦਇਨ ਅ ਮੈਟਰ ਆਫ 2 ਈਅਰਸ 3,57,000 ਨਵੇਂ ਲੋਕ ਰਜਿਸਟਰ ਕਰ ਗਏ ਸੀ ਸੋ ਜਿਹੜਾ ਨੋਨ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਦੇ ਵਿੱਚ ਹੋਇਆ ਵਾਧਾ ਜਿਹੜਾ ਇੱਕ ਓਵਰਆਲ ਨੰਬਰ ਨਜ਼ਰ ਆਉਂਦਾ ਉਸ ਓਵਰਆਲ ਨੰਬਰ ਦਾ ਜਿਹੜਾ ਇੱਕ ਰੀਜਨਲ ਇੰਪੈਕਟ ਆਈ ਥਿੰਕ ਉਹ 92,000 ਵਿਅਕਤੀ ਵਿਦਇਨ ਅ ਮੈਟਰ ਆਫ 1 ਈਅਰ 1 ਸਾਲ ਦੇ ਵਿੱਚ
92,500 ਨੋਨ PR ਸੋ ਵਿਜੇ ਜੀ ਇਹ ਉਹੀ ਸਾਲ ਸੀਗੇ ਜਦੋਂ ਇਕਨੋਮਿਕ ਰਿਕਵਰੀ ਵਾਲੇ ਕੋਵਿਡ 19 ਪੋਸਟ ਕੋਵਿਡ ਰਿਕਵਰੀ ਵਾਲੇ ਸਾਲ ਸੀਗੇ ਜਦੋਂ ਸਾਰੇ ਪ੍ਰੀਮੀਅਰਸ ਨੇ ਜਸਟਿਨ ਟਰੂਡੋ ਨੂੰ ਚਿੱਠੀਆਂ ਲਿਖੀਆਂ ਸਾਨੂੰ ਵਰਕਰ ਚਾਹੀਦੇ ਲੇਬਰ ਸ਼ਾਰਟੇਜ ਹੋ ਗਈ ਆ ਅਤੇ ਫਿਰ ਇਮੀਗ੍ਰੇਸ਼ਨ ਬਹੁਤ ਵਧਾਈ ਗਈ ਸੀ ਜਿਹਦੇ ਕਰਕੇ ਸਾਰਾ ਖਲਾਰਾ ਪੈ ਗਿਆ ਅਤੇ ਹੁਣ ਸਾਡੇ ਪ੍ਰੀਮੀਅਰ ਫਿਰ ਦੁਬਾਰਾ ਕਹਿ ਰਹੇ ਨੇ ਕਿ ਸਾਨੂੰ ਇਕਨੋਮਿਕ ਇਮੀਗ੍ਰੇਸ਼ਨ ਹੋਰ ਜ਼ਿਆਦਾ ਚਾਹੀਦੀ ਆ ਫੈਡਰਲ ਸਰਕਾਰ ਜੇ ਨਹੀਂ ਕਰੇਗੀ ਤਾਂ ਅਸੀਂ ਆਰਟੀਕਲ 95 ਕੋਨਸਟੀਟਿਊਸ਼ਨ ਦਾ ਇਸਤੇਮਾਲ ਕਰਾਂਗੇ
ਪ੍ਰੋਗਰਾਮ 'ਚ ਅੱਗੇ ਚੱਲ ਕੇ ਪ੍ਰੀਮੀਅਰ ਡੇਵਿਡ ਨੇ ਅਗਲੇ ਆਵਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਅਤੇ ਉਹਨਾਂ ਦੇ ਨਾਲ ਇਸ ਪਹਿਲੂ ਬਾਰੇ ਜ਼ਰੂਰ ਗੱਲ ਕਰਾਂਗੇ ਕਿ ਜਿਹੜੀ ਓਨਟੈਰੀਓ ਦੇ ਵਿੱਚ ਇਸ ਹਫ਼ਤੇ ਗੱਲ ਹੋਈ ਹੈ ਕਿ ਸੂਬੇ ਆਪਣੇ ਲੈਵਲ 'ਤੇ ਵੀ ਪਰਮਿਟ ਇਸ਼ੂ ਕਰ ਸਕਦੇ ਨੇ ਕੋਨਸਟੀਟਿਊਸ਼ਨ ਦੇ ਵਿੱਚ ਸੈਕਸ਼ਨ 95 ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਸੱਚਮੁੱਚ ਅਜਿਹਾ ਹੋ ਸਕਦਾ ਅਤੇ ਕੀ ਫਿਰ ਬ੍ਰਿਟਿਸ਼ ਕੋਲੰਬੀਆ ਵੀ ਉਹ ਰਾਹ ਇਖਤਿਆਰ ਕਰਨ ਵੱਲ ਕਦਮ ਵਧਾਏਗਾ ਕਿ ਨਹੀਂ ਸੋ ਗੱਲ ਕਰਾਂਗੇ ਛੋਟੀ ਜਿਹੀ ਬ੍ਰੇਕ ਲੈ ਲਈ ਬਸ ਵਿਵੇਕ
ਯਾਰ ਸ਼ੋਰ
ਕੁਝ ਕਹਿਣਾ ਸੀ
ਨਾ ਮੈਂ ਤਾਂ ਬਹੁਤ ਕੁਝ ਕਹਿਣਾ ਸੀ
ਕਿਵੇਂ ਬ੍ਰੇਕ ਲੈ ਕੁਇਕਲੀ ਬਸ ਜੀ ਗੱਲ ਕਰੀਏ ਇਜ਼ਰਾਈਲ ਅਤੇ ਹਮਾਸ ਦੇ ਵਿੱਚ ਜੋ ਇਸ ਵੇਲੇ ਗਾਜ਼ਾ ਦੇ ਵਿੱਚ ਜੋ ਕੋਨਫਲਿਕਟ ਚੱਲਦਾ ਪਿਆ ਉਹਨੂੰ ਲੈ ਕੇ ਦੇਖੋ ਹਿਸਟੋਰੀਕਲੀ ਜੇ ਵੇਖਿਆ ਜਾਵੇ ਪੱਛਮੀ ਮੁਲਕ ਜਿੰਨੇ ਵੀ ਹੈਗੇ ਨੇ ਇਜ਼ਰਾਈਲ ਦੇ ਹਮਾਇਤੀ ਨੇ ਪਰ ਹੁਣ ਸਾਨੂੰ ਇਹ ਦੇਖਣ ਨੂੰ ਮਿਲਦਾ ਪਿਆ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਮੁਲਕਾਂ ਨੇ ਇਜ਼ਰਾਈਲ ਦੀ ਨਿਖੇਧੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਇਸੇ ਹੀ ਹਫ਼ਤੇ ਉਹਦੀ ਇੱਕ ਜਿਹੜੀ ਤਾਜ਼ਾ ਮਿਸਾਲ ਜਿਹੜੀ ਇੱਕ ਆਈ ਸੀ ਕਿ ਵੱਖੋ ਵੱਖਰੇ ਮੁਲਕਾਂ ਨੇ ਜਿਹਦੇ ਵਿੱਚ ਕੈਨੇਡਾ ਵੀ ਸ਼ਾਮਲ ਹੈ 24 ਹੋਰ ਮੁਲਕ ਨੇ ਯੂਰੋਪੀਅਨ ਯੂਨੀਅਨ ਇਹਨਾਂ ਨੇ ਇਜ਼ਰਾਈਲ ਦੀ ਨਿਖੇਧੀ ਇਸ ਗੱਲੋਂ ਕੀਤੀ ਸੀ ਕਿ ਗਾਜ਼ਾ ਦੇ ਵਿੱਚ ਜਿਹੜੀ ਕੋਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਉਹਦਾ ਰਾਹ ਕਿਸ ਹਿਸਾਬ ਨਾਲ ਇਜ਼ਰਾਈਲ ਵੱਲੋਂ ਰੋਕਿਆ ਜਾ ਰਿਹਾ ਰਾਹਤ ਸਮੱਗਰੀ ਗਾਜ਼ਾ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਹੈ ਉਹਦੀ ਉਹਨਾਂ ਨੂੰ ਉਹ ਸਮੱਗਰੀ ਹਾਸਲ ਕਰਨ ਦੇ ਵਿੱਚ ਇਜ਼ਰਾਈਲ ਵੱਲੋਂ ਕਿਹੋ ਜਿਹੇ ਢੀਕੇ ਪਾਏ ਜਾ ਰਹੇ ਨੇ ਇਸ ਹਫ਼ਤੇ ਪਹਿਲਾਂ ਇੱਕ ਉਹ ਜੁਆਇੰਟ ਜਿਹੜੀ ਇੱਕ ਉਹ ਸਟੇਟਮੈਂਟਸ ਨੇ ਉਹ ਜਾਰੀ ਕੀਤੀਆਂ ਗਈਆਂ ਕੱਲ੍ਹ ਫਿਰ ਖਬਰ ਇਹ ਆ ਜਾਂਦੀ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਦਾ ਇਹ ਕਹਿਣਾ ਕਿ ਛੇਤੀ ਹੀ ਫਰਾਂਸ ਵੱਲੋਂ ਪੈਲਸਟੀਨ ਨੂੰ ਇੱਕ ਮੁਲਕ ਵਜੋਂ ਰੈਕਗਨਾਈਜ਼ ਕਰ ਦਿੱਤਾ ਜਾਏਗਾ ਕਿਸੇ ਵੀ ਮੇਜਰ ਵੈਸਟਰਨ ਪਾਵਰ ਵੱਲੋਂ ਕਹੀ ਜਾਣ ਵਾਲੀ ਇਹ ਗੱਲ ਇਹ ਪਹਿਲੀ ਵਾਰ ਸਾਹਮਣੇ ਆਈ ਹੈ ਇੰਨੇ ਖੁੱਲ੍ਹੇ ਤੌਰ 'ਤੇ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਨੇ ਕੱਲ੍ਹ ਗੱਲ ਕੀਤੀ ਆ
ਜਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਇਹਦੇ ਬਾਰੇ ਵਿਚਾਰ ਕਰ ਵੀ ਰਹੇ ਨੇ
ਜੀ
ਉਹਨਾਂ ਨੇ ਪਹਿਲਾਂ ਇਹ ਤਜਵੀਜ਼ ਸੀ ਫਰਾਂਸ ਵੱਲੋਂ ਕਿ ਸਾਊਦੀ ਅਰੇਬੀਆ ਦੇ ਨਾਲ ਰਲ ਕੇ ਉਹ ਜੂਨ ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਇੱਕ ਸੈਸ਼ਨ ਹੋਸਟ ਕਰਨਾ ਚਾਹੁੰਦੇ ਨੇ ਜਿਹਦੇ ਵਿੱਚ ਪੈਲਸਟੀਨੀਅਨ ਸਟੇਟ ਬਾਰੇ ਅਤੇ ਟੂ ਸਟੇਟ ਸੋਲਿਊਸ਼ਨ ਬਾਰੇ ਡਿਸਕਸ਼ਨ ਹੋਵੇ
ਜੀ
ਪਰ ਉਸ ਤੋਂ ਬਾਅਦ ਹੋਇਆ ਕਿ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗ ਲੱਗ ਗਈ ਅਤੇ ਡੋਨਲਡ ਟਰੰਪ ਵੀ ਨਹੀਂ ਸੀ ਚਾਹੁੰਦੇ ਕਿ ਇਸ ਤਰ੍ਹਾਂ ਦਾ ਕੋਈ ਸੈਸ਼ਨ ਹੋਵੇ ਉਹਨਾਂ ਦੀ ਸਪੋਰਟ ਨਹੀਂ ਸੀ ਉਹਦੇ ਚੱਲਦੇ ਇਹ ਸੈਸ਼ਨ ਡਿਲੇ ਹੋ ਗਿਆ ਅਤੇ ਫਿਰ ਇਹਨੂੰ ਕੀਤਾ ਗਿਆ ਇਹਨੂੰ ਵਾਟਰ ਡਾਊਨ ਕਰ ਦਿੱਤਾ ਗਿਆ ਉਹ ਇੱਕ ਬਹੁਤ ਵੱਡਾ ਇਜਲਾਸ ਹੋਣਾ ਸੀ ਉਹਦੀ ਥਾਂ 'ਤੇ ਇੱਕ ਇਹਨਾਂ ਨੇ ਫੋਰਨ ਮਿਨਿਸਟਰਸ ਦੀ ਮੀਟਿੰਗ ਰੱਖ ਲਈ ਹੈ ਜਿਹੜੀ ਹੁਣ ਅਗਲੇ ਹਫ਼ਤੇ ਹੋਣੀ ਹੈ
ਅਤੇ
ਉਸ ਤੋਂ ਬਾਅਦ ਸਤੰਬਰ ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਇੱਕ ਸੈਸ਼ਨ ਹੈ ਨਿਊਯਾਰਕ ਦੇ ਵਿੱਚ ਸੋ ਇਹ ਦੋ ਇਵੈਂਟਸ ਹੋਣੇ ਨੇ ਸੋ ਇਮੈਨੁਅਲ ਮੈਕਰੋਨ ਪਿਛਲੇ ਕਾਫ਼ੀ ਸਮੇਂ ਤੋਂ ਚਾਹ ਰਹੇ ਸਨ ਕਿ ਪੈਲਸਟੀਨ ਨੂੰ ਸਟੇਟ ਦਾ ਦਰਜਾ ਫਰਾਂਸ ਵੱਲੋਂ ਦੇ ਦਿੱਤਾ ਜਾਵੇ ਯੂਰਪ ਦੇ ਵਿੱਚ ਸਭ ਤੋਂ ਵੱਡੀ ਮੁਸਲਿਮ ਅਤੇ ਸਭ ਤੋਂ ਵੱਡੀ ਜੂਇਸ਼ ਕਮਿਊਨਿਟੀ ਫਰਾਂਸ ਦੇ ਵਿੱਚ ਹੀ ਹੈ ਦੋਨੋਂ ਕਮਿਊਨਿਟੀ ਯੂਰਪ ਦੇ ਵਿੱਚ ਸਭ ਤੋਂ ਵੱਡੀਆਂ ਫਰਾਂਸ ਵਿੱਚ ਨੇ ਉਹਨਾਂ ਦੀ ਆਪਣੀ ਥੋੜ੍ਹੀ ਡੋਮੈਸਟਿਕ ਪੋਲੀਟਿਕਸ ਵੀ ਇਹਦੇ ਵਿੱਚ ਸ਼ਾਮਲ ਹੈ ਪਲੱਸ ਉਹਨਾਂ ਦੀ ਆਈਡੀਓਲੋਜੀ ਵੀ ਸੋ ਉਹ ਚਾਹੁੰਦੇ ਨੇ ਕਿ ਪੈਲਸਟੀਨੀਅਨ ਸਟੇਟ ਨੂੰ ਮਾਨਤਾ ਦਿੱਤੀ ਜਾਵੇ ਕੱਲ੍ਹ ਉਹਨਾਂ ਨੇ ਐਕਸ ਦੇ ਉੱਤੇ ਇਹ ਐਲਾਨ ਕਰਤਾ ਕਿ ਜਿਹੜਾ ਸਤੰਬਰ ਦੇ ਵਿੱਚ ਸੈਸ਼ਨ ਹੋਣਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਉੱਥੇ ਅਧਿਕਾਰਤ ਤੌਰ 'ਤੇ ਫਰਾਂਸ ਐਲਾਨ ਕਰੇਗਾ ਕਿ ਅਸੀਂ ਪੈਲਸਟੀਨੀਅਨ ਸਟੇਟ ਨੂੰ ਰੈਕਗਨਾਈਜ਼ ਕਰ ਰਹੇ ਹਾਂ
ਅਤੇ ਵਾਸੂ ਜੀ ਇਸ ਇਹ ਗੱਲ ਨਸ਼ਰ ਹੋਣ ਤੋਂ ਬਾਅਦ ਕੁਝ ਘੰਟਿਆਂ ਮਗਰੋਂ ਕੱਲ੍ਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ 'ਤੇ ਇਹਨਾਂ ਨੇ ਵੀ ਇੱਕ ਸਟੇਟਮੈਂਟ ਪੋਸਟ ਕੀਤੀ ਹੈ ਜਿਹਦੇ ਵਿੱਚ ਇਜ਼ਰਾਈਲ ਦੀ ਨਿਖੇਧੀ ਕੀਤੀ ਗਈ ਹੈ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਵੱਲੋਂ ਜਿਹੜੀ ਡਿਸਟ੍ਰੀਬਿਊਸ਼ਨ ਆਫ ਏਡ ਸਪਲਾਈਜ਼ ਗਾਜ਼ਾ ਦੇ ਵਿੱਚ ਆ ਉਹਦੇ ਉੱਪਰ ਜਿਸ ਤਰ੍ਹਾਂ ਉਹਨੂੰ ਕੰਟਰੋਲ ਕੀਤਾ ਜਾ ਰਿਹਾ ਜਿਸ ਤਰ੍ਹਾਂ ਰੋਕਿਆ ਜਾ ਰਿਹਾ ਉਹ ਅਜਿਹਾ ਇਜ਼ਰਾਈਲ ਨੂੰ ਨਹੀਂ ਕਰਨਾ ਚਾਹੀਦਾ ਨਾਲ ਹੀ ਉਹਨਾਂ ਨੇ ਜਿਹੜੀ ਮੇਨ ਨਿਖੇਧੀ ਕੀਤੀ ਹੈ ਵੀ ਜਿਹੜਾ ਹਿਊਮੈਨੀਟੇਰੀਅਨ ਕ੍ਰਾਈਸਿਸ ਗਾਜ਼ਾ ਦੇ ਵਿੱਚ ਉਤਪੰਨ ਹੋ ਗਿਆ ਇਜ਼ਰਾਈਲ ਦੇ ਐਕਸ਼ਨਸ ਕਰਕੇ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਉਹਦੀ ਨਿਖੇਧੀ ਕੀਤੀ ਗਈ ਆ ਅਤੇ ਨਾਲ ਹੀ ਇਮੀਡੀਏਟ ਸੀਜ਼ ਫਾਇਰ ਵਾਸਤੇ ਵੀ ਕੈਨੇਡਾ ਵੱਲੋਂ ਮਾਰਕ ਕਾਰਨੀ ਵੱਲੋਂ ਦੁਬਾਰਾ ਤੋਂ ਗੱਲ
ਜਿਹੜੀਆਂ ਤਿੰਨ ਚਾਰ ਗੱਲਾਂ ਕੀਤੀਆਂ ਨੇ ਪਹਿਲੀ ਗੱਲ ਤਾਂ ਉਹਨਾਂ ਜੋ ਨਿਖੇਧੀ ਕੀਤੀ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਕੈਨੇਡਾ ਕੰਡੈਮਸ ਇਜ਼ਰਾਈਲ ਦੀ ਸਰਕਾਰ ਦੇ ਐਕਸ਼ਨਸ ਦੇ ਕਰਕੇ ਜਾਂ ਉਹਨਾਂ ਦੇ ਇਨਐਕਸ਼ਨ ਕਰਕੇ ਜੋ ਗਾਜ਼ਾ ਦੇ ਵਿੱਚ ਇਸ ਵੇਲੇ ਹਿਊਮੈਨੀਟੇਰੀਅਨ ਡਿਜ਼ਾਸਟਰ ਵਾਲੀ ਸਿਚੁਏਸ਼ਨ ਬਣੀ ਹੈ ਉਹਦੇ ਕਰਕੇ ਕਹਿੰਦੇ ਅਸੀਂ ਨਿਖੇਧੀ ਕਰਦੇ ਹਾਂ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਹਿੰਦੇ ਜਿੰਨੀ ਵੀ ਏਡ ਹਿਊਮੈਨੀਟੇਰੀਅਨ ਏਡ ਗਾਜ਼ਾ ਵਿੱਚ ਭੇਜੀ ਜਾਣੀ ਹੈ ਉਹਨੂੰ ਇਜ਼ਰਾਈਲ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਕਿ ਉਹ ਕਿੱਦਾਂ ਭੇਜੀ ਜਾਣੀ ਅਤੇ ਉਹਨਾਂ ਦੇ ਦੋਸ਼ ਇਹੀ ਲੱਗਦਾ ਕਿ ਉਹਨੂੰ ਕਿਹਾ ਜਾ ਰਿਹਾ ਵੀ ਏਡ ਡ੍ਰਿਪਿੰਗ ਕਰ ਰਹੇ ਨੇ ਵੀ ਤੁਪਕਾ ਤੁਪਕਾ ਕਰਕੇ ਏਡ ਭੇਜ ਰਹੇ ਨੇ ਜਿੰਨੀ ਏਡ ਉੱਥੇ ਜਿੰਨੀ ਸਮੱਗਰੀ ਪਹੁੰਚੀ ਹੋਈ ਹੈ ਇਜ਼ਰਾਈਲ ਦੇ ਵਿੱਚ ਜਿਹੜੀ ਭੇਜੀ ਜਾ ਸਕਦੀ ਗਾਜ਼ਾ, ਉਹ ਭੇਜੀ ਨਹੀਂ ਜਾ ਰਹੀ, ਉਹਨੂੰ ਰੋਕ ਰੋਕ ਕੇ ਤਰਸਾ ਤਰਸਾ ਕੇ ਭੇਜੇ, ਜਿਹਦੇ ਕਰਕੇ ਬਹੁਤ ਵੱਡਾ ਕ੍ਰਾਈਸਿਸ ਡਿਜ਼ਾਸਟਰ ਵਾਲੀ ਸਿਚੁਏਸ਼ਨ ਬਣੀ ਹੋਈ। ਸੋ ਨਾਲ ਉਹਨਾਂ ਨੇ ਕਿਹਾ, ਕਹਿੰਦੇ ਜੋ ਕੈਨੇਡਾ ਵੱਲੋਂ ਵੀ ਬਹੁਤ ਸਾਰਾ ਸਮਾਨ ਭੇਜਿਆ ਹੋਇਆ ਸੀ, ਕਹਿੰਦੇ ਉਹ ਵੀ ਗਾਜ਼ਾ ਕਹਿੰਦੇ ਪਹੁੰਚ ਨਹੀਂ ਰਿਹਾ, ਤੇ ਇਹ ਕਹਿੰਦੇ ਜੋ ਕੀਤਾ ਜਾ ਰਿਹਾ ਨਾ ਇਜ਼ਰਾਈਲ ਵੱਲੋਂ, ਦਿਸ ਇਜ਼ ਵਾਇਓਲੇਸ਼ਨ ਆਫ ਇੰਟਰਨੈਸ਼ਨਲ ਲਾਅ। ਇਹ ਬਹੁਤ ਵੱਡੀ ਸਟੇਟਮੈਂਟ ਹੈ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਹੋਣ ਕਿ ਇਜ਼ਰਾਈਲ ਵੱਲੋਂ ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ ਜਾ ਰਿਹਾ। ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੇ ਕਿਹਾ ਵੀ ਵੀ ਕਾਲ ਫੋਰ ਐਨ ਇਮੀਡੀਏਟ ਸੀਜ਼ ਫਾਇਰ, ਵੀ ਉਹਨੂੰ ਲੈ ਕੇ ਕਹਿੰਦੇ ਗੁੱਡ ਫੇਥ ਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ। ਤੇ ਫਿਰ ਉਹਨਾਂ ਨੇ ਕਿਹਾ ਕੈਨੇਡਾ ਸਪੋਰਟਸ ਅ ਟੂ ਸਟੇਟ
ਸੋਲੂਸ਼ਨ,
ਜੋ ਸਾਡਾ ਹਮੇਸ਼ਾ ਤੋਂ ਹੀ ਸਟੈਂਡ ਰਿਹਾ ਕੈਨੇਡਾ ਦਾ। ਤੇ ਫਿਰ ਉਹਨਾਂ ਨੇ ਕਿਹਾ, ਕਹਿੰਦੇ ਅਸੀਂ ਇੰਟਰਨੈਸ਼ਨਲ ਫੋਰਮਸ ਦੇ ਵਿੱਚ ਜਾ ਕੇ ਟੂ ਸਟੇਟ ਸੋਲੂਸ਼ਨ ਨੂੰ ਕਹਿੰਦੇ ਉਹਦੀ ਐਡਵੋਕੇਸੀ ਕਰਦੇ ਰਹਾਂਗੇ, ਤੇ ਇਸੇ ਦਿਸ਼ਾ ਦੇ ਵਿੱਚ ਕਹਿੰਦੇ ਕਦਮ ਹੋਏਗਾ ਕਿ ਅਸੀਂ ਅਗਲੇ ਹਫ਼ਤੇ ਜੋ ਨਿਊਯਾਰਕ ਸਿਟੀ ਦੇ ਵਿੱਚ, ਜੋ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਇੱਕ ਫੋਰਨ ਮਿਨਿਸਟਰਸ ਦੀ ਮੀਟਿੰਗ ਹੋਣੀ ਆ, ਸੋ ਉਹਦੇ ਵਿੱਚ ਅਨੀਤਾ ਆਨੰਦ ਨੂੰ ਕਹਿੰਦੇ ਅਸੀਂ ਭੇਜਾਂਗੇ ਸਾਡੇ ਫੋਰਨ ਮਿਨਿਸਟਰ, ਕਹਿੰਦੇ ਉੱਥੇ ਜਾਣ ਕੇ।
ਹੁਣ ਇਹ ਗੱਲ ਵੀ ਲਿਖੀ ਵੀ ਗਾਜ਼ਾ ਐਨਕਲੇਵ ਦੈਟ ਇਜ਼ਰਾਈਲ ਆਕਿਊਪਾਈਡ ਆਲਮੋਸਟ 60 ਈਅਰਸ ਅਗੋ। ਸੋ ਜਿਹੜਾ ਇਹ ਆਕੂਪਾਈਡ ਸ਼ਬਦ ਲਿਖਣਾ, ਆਕੂਪਾਈਡ ਤਾਂ ਮਤਲਬ ਕਬਜ਼ਾ ਕੀਤਾ, ਹਾਲਾਂਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਪੱਛਮੀ ਮੁਲਕ ਦੇ ਕਿਸੇ ਲੀਡਰ ਵੱਲੋਂ ਇਜ਼ਰਾਈਲ ਵਾਸਤੇ ਇਸਤੇਮਾਲ ਨਹੀਂ ਸੀ ਕੀਤੀ ਜਾਂਦੀ। ਸੋ ਇਹ ਬਹੁਤ ਵੱਡਾ ਸ਼ਿਫਟ ਹੈ ਇਹ ਜੋ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ
ਇਹਦੇ ਵਿੱਚ। ਪਰ ਇਹ ਡਿਸਟਿੰਕਸ਼ਨ ਬੜੀ ਜ਼ਰੂਰੀ ਹੈ ਕਿ ਅਸੀਂ ਇਮੈਨੂਅਲ ਮੈਕਰੋਨ ਦੀ ਖਬਰ ਦੇ ਨਾਲ ਹੀ ਡਿਸਕਸ ਜ਼ਰੂਰ ਕਰ ਰਹੇ ਹਾਂ, ਪਰ ਕੈਨੇਡਾ ਦਾ ਸਟੈਂਸ ਫਰਾਂਸ ਤੋਂ ਬੜਾ ਵੱਖਰਾ ਹੈ। ਕੈਨੇਡਾ ਅਜੇ ਵੀ ਪੈਲਸਤੀਨ ਨੂੰ ਬਤੌਰ ਸਟੇਟ ਰੈਕਗਨਾਈਜ਼ ਨਹੀਂ ਕਰਦਾ, ਤੇ ਸਾਡਾ ਸਟੈਂਸ ਇਹੀ ਹੈ ਦੈਟ ਵੀ ਐਡਵੋਕੇਟ ਫੋਰ
ਅ
ਟੂ ਸਟੇਟ ਸੋਲੂਸ਼ਨ। ਟੂ ਸਟੇਟ ਸੋਲੂਸ਼ਨ ਕੀ ਹੈ ਕਿ ਦੋਨੋਂ ਮੁਲਕ ਪੈਲਸਤੀਨ ਤੇ ਇਜ਼ਰਾਈਲ ਨਾਲ ਦੇ ਨਾਲ ਸਾਈਡ ਬਾਈ ਸਾਈਡ ਪੀਸਫੁਲੀ ਹਾਰਮਨੀ ਦੇ ਵਿੱਚ ਐਗਜ਼ਿਸਟ ਕਰਨ ਇਨ ਸਮ ਟਾਈਮ ਇਨ ਫਿਊਚਰ। ਅਜੇ ਅਸੀਂ ਮੰਨਦੇ ਨਹੀਂ ਵੀ ਪੈਲਸਤੀਨ ਕੋਈ ਸਟੇਟ ਹੈ,
ਮੁਲਕ ਹੈਗਾ। ਕਿ ਫਰਾਂਸ ਦਾ ਸਟੈਂਸ ਇਹ ਹੋ ਚੁੱਕਾ ਕਿ ਅਸੀਂ ਸਤੰਬਰ ਦੇ ਵਿੱਚ ਇਹ ਐਲਾਨ ਕਰ ਦੇਣਾ ਯੂਐਨ ਅਸੈਂਬਲੀ ਦੇ ਵਿੱਚ ਕਿ ਅਸੀਂ ਪੈਲਸਤੀਨ ਨੂੰ ਇੱਕ ਵੱਖਰੇ ਮੁਲਕ ਵਜੋਂ ਐਜ਼ ਆਫ ਨਾਓ ਮਾਨਤਾ ਦੇ ਰਹੇ ਹਾਂ।
ਸੋ ਇਹ ਜਦੋਂ ਫਰਾਂਸ ਦੇ ਰਾਸ਼ਟਰਪਤੀ ਨੇ ਐਕਸ ਦੇ ਉੱਤੇ ਪੋਸਟ ਪਾਈ ਹੈ, ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਐਕਸਪੈਕਟ ਕਰ ਸਕਦੇ ਹੋ
ਕਿ
ਨੇਤਨਯਾਹੂ ਨੇ ਇਹ ਕਿਹਾ, ਕਹਿੰਦੇ ਕਿ ਮੈਂ ਕਹਿੰਦੇ ਤੁਹਾਨੂੰ ਯਾਦ ਕਰਾ ਦਵਾਂ ਜੋ ਇਜ਼ਰਾਈਲ ਹਮੇਸ਼ਾ ਹੀ ਦਾਅਵਾ ਕਰਦਾ ਕਿ ਪੈਲਸਟੀਨੀਅਨਸ ਕਹਿੰਦੇ ਸਾਡੇ ਨਾਲ ਨਹੀਂ, ਦੇ ਡੋਂਟ ਵਾਂਟ ਅ ਸਟੇਟ ਬਿਸਾਈਡਸ ਅਸ, ਕਹਿੰਦੇ ਦੇ ਵਾਂਟ ਅ ਸਟੇਟ ਇਨਸਟੈਡ ਆਫ ਅਸ, ਵੀ ਸਾਡੀ ਜਗ੍ਹਾ ਤੇ। ਸੋ ਉਹਨਾਂ ਨੇ ਕਿਹਾ ਪੈਲਸਟੀਨੀਅਨਸ ਡੂ ਨਾਟ ਸੀਕ ਅ ਸਟੇਟ ਅਲੋਂਗ ਸਾਈਡ ਇਜ਼ਰਾਈਲ, ਦੇ ਸੀਕ ਅ ਸਟੇਟ ਇਨਸਟੈਡ ਆਫ ਇਜ਼ਰਾਈਲ। ਸੋ ਇਹ ਇਜ਼ਰਾਈਲ ਦਾ ਜੋ ਪੋਲੀਟੀਕਲ ਸਟੈਂਸ ਹੈ
ਉਹਨਾਂ ਦਾ ਨੈਰੇਟਿਵ।
ਹੁਣ ਵਿਜੇ ਜੀ ਸਾਨੂੰ ਵੀ ਪਤਾ ਕਿ ਇਜ਼ਰਾਈਲ ਤੇ ਹਮਾਸ ਦੇ ਵਿਚਕਾਰ ਸੀਜ਼ ਫਾਇਰ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ, ਤੇ ਉਹਦੇ ਵਿੱਚ ਅਮਰੀਕਾ ਦੇ ਜਿਹੜੀ ਡੈਲੀਗੇਸ਼ਨ ਉਹ ਵੀ ਸ਼ਾਮਲ ਹੈ, ਕਤਰ ਵੱਲੋਂ ਉਹਨੂੰ ਲੀਡ ਕੀਤਾ ਜਾ ਰਿਹਾ, ਉਹ ਸਾਰੀ ਗੱਲਾਂ ਸਾਨੂੰ ਪਤਾ। ਜਿਹੜੀ ਉਹ ਸੀਜ਼ ਫਾਇਰ ਟਾਕਸ ਚੱਲ ਰਹੀਆਂ ਸਨ ਉਹਨਾਂ ਨੂੰ ਵੀ ਕੱਲ੍ਹ ਇੱਕ ਵੱਡੀ ਢਾਹ ਲੱਗੀ, ਕਿਉਂਕਿ ਉਹਦੇ ਵਿੱਚੋਂ ਅਮੈਰੀਕਨ ਤੇ ਇਜ਼ਰਾਈਲੀ ਡੈਲੀਗੇਸ਼ਨ ਵਿਦਡਰਾਅ ਕਰ ਗਏ
ਆਫਟਰ ਜਦੋਂ ਫਰਾਂਸ ਨੇ ਜਦੋਂ ਆਹ ਗੱਲ ਕਹਿ ਦਿੱਤੀ ਹੈ ਨਾ। ਸੋ ਉਹਨੇ ਸਗੋਂ ਚੱਲਦੀ ਸੀਜ਼ ਫਾਇਰ ਦੀ ਗੱਲ ਦੇ ਵਿੱਚ ਹੋਰ ਅੜਿੱਕਾ ਪਾ ਦਿੱਤਾ,
ਪਰ ਇਹਨੇ ਤੁਸੀਂ ਇਹ ਕਹਿ ਸਕਦੇ ਹੋ ਵੀ ਕੈਟਲਿਸਟ ਦੀ ਭੂਮਿਕਾ ਅਦਾ ਕੀਤੀ, ਪਰ ਮੇਨ ਰੀਜ਼ਨ ਜਿਹੜਾ ਅਮੈਰੀਕਨ ਤੇ ਇਜ਼ਰਾਈਲੀ ਡੈਲੀਗੇਸ਼ਨ ਵੱਲੋਂ ਦਿੱਤਾ ਗਿਆ ਉਹ ਕਹਿੰਦੇ ਵੀ ਹਮਾਸ ਵਾਲੇ ਗੁੱਡ ਫੇਥ ਦੇ ਵਿੱਚ ਨੈਗੋਸੀਏਸ਼ਨ ਨਹੀਂ ਕਰ ਰਹੇ, ਵੀ ਸੀਰੀਅਸ ਨਹੀਂ ਹੈਗੇ ਇਹਦੇ ਬਾਰੇ।
ਕੱਲ੍ਹ ਇਹ ਖਬਰ ਆ ਰਹੀ ਸੀ ਕਿ ਇਜ਼ਰਾਈਲ ਦਾ ਇਹ ਕਹਿਣਾ ਸੀ ਕਿ ਹਮਾਸ ਨੇ ਜਿਹੜੀ ਹੁਣ ਕੋਈ ਪੀਸ ਵਾਸਤੇ ਜਿਹੜਾ ਪ੍ਰਪੋਜ਼ਲ ਜਿਹੜਾ ਕੋਈ ਪਲਾਨ ਮੂਹਰੇ ਰੱਖਿਆ ਵੀ ਉਹ ਵਰਕੇਬਲ ਹੋ ਸਕਦਾ। ਸੋ ਪਹਿਲਾਂ ਬੜੇ ਉਹਦੇ ਵਿੱਚ ਪੋਜ਼ਿਟਿਵ ਸੰਕੇਤ ਆਉਂਦੇ ਪਏ ਸੀ, ਤੇ ਉਹਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਵੱਲੋਂ ਕਿਹਾ ਇਹ ਗੱਲ ਉਹਨੇ ਦੁਬਾਰਾ ਤੋਂ ਅੜਿੱਕਾ ਡਾ ਦਿੱਤਾ। ਕਈ ਵਾਰੀ ਬਸ ਜੇ ਲੱਗਦਾ ਇਹ ਆ ਵੀ ਕਿਤੇ ਇੱਦਾਂ ਤੇ ਨਹੀਂ ਵੀ ਚੱਲਦੀ ਜਿਹੜੀ ਕਹਾਣੀ ਬਣਨ ਜਾ ਰਹੀ ਹੁੰਦੀ ਆ ਪੋਜ਼ਿਟਿਵ ਪਾਸੇ ਨੂੰ, ਉਹਦੇ ਵਿੱਚ ਕੋਈ ਨਾ ਕੋਈ ਰੈਂਚ ਇੱਦਾਂ ਥਰੋ ਕਰ ਦਿੱਤਾ ਜਾਂਦਾ, ਪਤਾ ਨਹੀਂ। ਕੁਇਕਲੀ ਯਾਰ, ਸਮਾਂ ਵੀ ਦੇਖ ਰਿਹਾ ਮੈਂ, ਪਰ ਕੁਇਕਲੀ ਬਸ ਜੀ ਗੱਲ ਉਹ ਕਰ ਹੀ ਲਈ ਹੈ ਆਪਾਂ, ਪਹਿਲਾਂ ਉਹ ਗੱਲ ਛੇੜੀ ਸੀ ਕਿ ਡੋਨਲਡ ਟਰੰਪ ਕੱਲ੍ਹ ਗਏ ਸੀ ਫੈਡਰਲ ਰਿਜ਼ਰਵ ਦੇ ਵਿੱਚ ਚੱਲ ਰਹੀ ਰੈਨੋਵੇਸ਼ਨ ਦਾ ਜਾਇਜ਼ਾ ਲੈਣ। ਫੈਡਰਲ ਰਿਜ਼ਰਵ ਦੇ ਵਿੱਚ ਚੱਲ ਰਹੀ ਰੈਨੋਵੇਸ਼ਨ ਦੇ ਉੱਪਰ ਖਰਚਾ ਬਹੁਤ ਜ਼ਿਆਦਾ ਹੋ ਰਿਹਾ, ਆਲਰੇਡੀ ਇਹ ਪ੍ਰੋਜੈਕਟ ਬਹੁਤ ਓਵਰ ਬਜਟ ਹੋ ਚੁੱਕਾ। ਟਰੰਪ ਨੇ ਕੱਲ੍ਹ ਉੱਥੇ ਜਾ ਕੇ ਜਰੋਮ ਪਾਵਲ ਦੇ ਨਾਲ ਉਸ ਕੰਸਟਰਕਸ਼ਨ ਸਾਈਟ 'ਤੇ ਜਿਹੜੀ ਇੱਕ ਗੱਲ ਆਖੀ, ਜਰੋਮ ਪਾਵਲ ਨੇ ਨਾਲ ਦੀ ਨਾਲ ਉਹਨਾਂ ਨੂੰ ਦਰੁਸਤ ਕੀਤਾ। ਟਰੰਪ ਨੇ ਜਰੋਮ ਪਾਵਲ ਨੂੰ ਜਿਹਦਾ ਜੈਸਚਰ ਕੀਤਾ ਨਾ, ਇੱਧਰ ਨੂੰ ਆਓ ਜ਼ਰਾ, ਕਹਿੰਦੇ ਜਿਹੜੀ ਆਹ ਪੂਰੀ ਬਿਲਡਿੰਗ ਬਣਦੀ ਪਈ ਆ ਤਾਂ ਖਰਚਾ ਹੁਣ ਕਿੰਨਾ ਹੋ ਗਿਆ, 2.7 ਬਿਲੀਅਨ ਤੋਂ ਵੱਧ ਕੇ $3.1 ਬਿਲੀਅਨ ਹੋ ਗਿਆ। ਅਤੇ ਜਰੋਮ ਪਾਵਲ ਨੇ ਕਿਹਾ ਜੀ ਇੰਨੇ ਪੈਸੇ ਨਹੀਂ ਲੱਗਣੇ, ਕਹਿੰਦੇ ਨਹੀਂ ਨਹੀਂ, ਕਹਿੰਦੇ ਤੁਸੀਂ ਤਾਂ ਪੁਰਾਣੇ ਦਫ਼ਤਰ ਵੀ ਇਹਦੇ ਵਿੱਚ ਜਿਹੜੇ ਬਣ ਚੁੱਕੇ ਨੇ 5 ਸਾਲ ਪਹਿਲਾਂ, ਉਹ ਪ੍ਰੋਜੈਕਟ ਵੀ ਤੁਸੀਂ ਇਹਦੇ ਵਿੱਚ ਹੀ ਪਾਈ ਜਾਂਦੇ ਹੋ।
ਸੋ ਪ੍ਰੋਜੈਕਟ ਟੂਰ 'ਤੇ ਗਏ ਹੋਏ ਸੀ ਡੋਨਲਡ ਟਰੰਪ ਅਤੇ ਜਰੋਮ ਪਾਵਲ ਉਹ ਟੂਰ ਦੇ ਰਹੇ ਸਨ, ਵਿੱਚ ਮੀਡੀਆ ਬੁਲਾਇਆ ਹੋਇਆ ਸੀ, ਪ੍ਰੈਸ ਬਰੀਫਿੰਗ ਦੇਣ ਲੱਗ ਪਏ
ਜੀ।
ਮੀਡੀਆ ਨੂੰ ਮੁਖਾਤਬ ਹੋ ਕੇ ਕਹਿੰਦੇ ਕਹਿੰਦੇ ਵੀ ਵਧੀਆ, ਕਹਿੰਦੇ ਚਲੋ ਸੋਹਣੀਆਂ ਬਿਲਡਿੰਗਸ ਬਣ ਰਹੀਆਂ, ਮੈਂ ਚਾਹੁੰਦਾ ਵੀ ਇਹ ਕੰਪਲੀਟ ਹੋਵੇ, ਕੰਮ ਡਿਲੇਅ ਬਹੁਤ ਹੋ ਗਿਆ, ਕੋਸਟ ਓਵਰਰਨਸ ਹੋ ਗਏ ਕਹਿੰਦੇ ਕਾਫੀ, $3.1 billion ਕਹਿੰਦੇ ਇੱਥੇ ਲੱਗ ਜਾਣਾ। ਤੇ ਜਰੋਮ ਪਾਵਲ ਨਾਲ ਖੜੇ ਸੀ ਉਹਨਾਂ ਦੇ, ਜਿੱਦਾਂ ਕਹਿ ਸਕਦੇ ਹੋ ਮੱਥੇ ਤੇ ਤਿਉੜੀਆਂ ਵੀ ਸਨ, ਥੋੜੇ ਸਮਾਈਲ ਤਾਂ ਡੈਫੀਨੇਟਲੀ ਨਹੀਂ ਸੀ।
ਹੀ ਸ਼ੁਕ ਹਿਸ ਹੈਡ,
ਇਫ ਹੀ ਵਾਸ ਨਾਟ ਫਰਾਊਨਿੰਗ ਹੀ ਵਾਸ ਨਾਟ ਸਮਾਈਲਿੰਗ
ਫੋਰ ਸ਼ੋਰ, ਹੀ ਸ਼ੇਕ ਹਿਸ ਹੈਡ, ਹੀ ਸ਼ੁਕ ਹਿਸ ਹੈਡ।
ਸੋ ਮੈਂ ਉਹੀ ਦੱਸਣ ਲੱਗਿਆ, ਫਿਰ ਉਹਨਾਂ ਨੇ ਇਦਾਂ ਦੇਖਿਆ ਸੁਣਿਆ 3.1 billion ਚਿਹਰੇ ਦੇ ਉੱਤੇ ਉਹਨਾਂ ਦੇ ਇਦਾਂ ਬਿਲਕੁਲ ਹੀ ਸ਼ਿਕਨ ਜੀ, ਫਿਰ ਉਹ ਥੋੜਾ ਜਿਹਾ ਉਹਨਾਂ ਨੇ ਸਿਰ ਵੀ ਹਿਲਾਇਆ। ਫਿਰ ਡੋਨਲਡ ਟਰੰਪ ਹਟੇ ਨਹੀਂ, ਕਹਿੰਦੇ ਇਟ ਵੈਂਟ ਅਪ ਅ ਲਿਟਲ ਬਿਟ ਔਰ ਅ ਲੋਟ ਐਂਡ ਸੋ ਦ 2.7 ਇਜ਼ ਨਾਓ 3.1। ਸੋ ਵੀ ਪਹਿਲਾਂ $2.7 billion ਇਹਦਾ ਬਜਟ ਸੀ, ਉਹ ਹੁਣ ਵੱਧ ਕੇ 3.1 billion ਹੋ ਗਿਆ। ਫਿਰ ਜਰੋਮ ਪਾਵਲ ਕੋਲ ਰੁਕਿਆ ਨਹੀਂ ਗਿਆ, ਉਹ ਕਹਿੰਦੇ ਵੀ ਇਹ, ਕਹਿੰਦੇ ਆਈ ਐਮ ਨੋਟ ਅਵੇਅਰ ਆਫ ਦੈਟ, ਕਹਿੰਦੇ ਵੀ ਮੈਨੂੰ ਇਹਦੀ ਬਾਰੇ ਜਾਣਕਾਰੀ ਨਹੀਂ ਹੈ। ਡੋਨਲਡ ਟਰੰਪ ਨੇ ਬੜੇ ਸਟਾਈਲ ਨਾਲ ਆਪਣੀ ਜੈਕਟ ਦੀ ਅੰਦਰਲੀ ਪਾਕਟ ਦੇ ਵਿੱਚੋਂ ਇੱਕ ਕਾਗਜ਼ ਕੱਢਿਆ ਤੇ ਕਹਿੰਦੇ ਯਾ ਆ ਹੁਣੇ ਆਈ, ਕਹਿੰਦੇ ਤਾਜ਼ਾ ਤਾਜ਼ਾ ਗਰਮ ਗਰਮ ਰਿਪੋਰਟ ਜੀ, ਕਹਿੰਦੇ ਦੇਖੋ ਤਾਂ। ਤੇ ਉਹ ਫੜਾਤੀ ਉਹਨਾਂ ਨੇ ਜਰੋਮ ਪਾਵਲ ਨੂੰ, ਜਰੋਮ ਪਾਵਲ ਨੇ ਆਪਣੀ ਜੇਬ ਦੇ ਵਿੱਚੋਂ ਐਨਕ ਕੱਢੀ ਪੜਨ ਵਾਲੀ, ਐਨਕ ਲਾ ਕੇ ਉਹ ਡਾਕੂਮੈਂਟ ਦੇਖਣ ਲੱਗ ਪਏ। ਉਸ ਤੋਂ ਬਾਅਦ ਵਿਜੇ ਜੀ 3-4 ਸਕਿੰਟਾਂ ਦੀ ਨਾ ਬੜੀ ਔਕਵਰਡ ਜੀ ਸਾਇਲੈਂਸ ਆ, ਮੀਡੀਆ ਖੜਾ, ਰਾਸ਼ਟਰਪਤੀ ਖੜਾ, ਫੈਡਰਲ ਰਿਜ਼ਰਵ ਦਾ ਚੇਅਰ ਖੜਾ, ਉਹ ਕਾਗਜ਼ ਦੇਖ ਰਿਹਾ, ਇੱਦਾਂ ਲੱਗ ਰਿਹਾ ਵੀ ਦਿਸ ਇਜ਼ ਯੂ ਨੋ ਮੂਮੈਂਟ ਆਫ ਡੋਨਲਡ ਟਰੰਪਸ ਟ੍ਰਾਇੰਫ, ਕਿ ਉਹਨਾਂ ਨੇ ਤਾਂ ਜੀ ਜਰੋਮ ਪਾਵਲ ਨੂੰ ਕਾਰਨਰ ਕਰਤਾ, ਕੀ ਵੀ ਡਾਕੂਮੈਂਟ ਹੀ ਅੱਜ ਵੜਾਤਾ, ਆਹ ਦੇਖ ਯਾਰ ਤੂੰ, ਤੈਨੂੰ ਪਤਾ ਹੀ ਨਹੀਂ ਤੇਰੇ ਆਪਣੇ ਮਹਿਕਮੇ 'ਚ ਇੰਨਾ ਕੋਸਟ ਓਵਰਰਨ ਹੋ ਗਿਆ। ਤੇ ਜਰੋਮ ਪਾਵਲ ਵੀ ਉਹ ਦੇਖ ਰਹੇ ਸਨ, ਉਹਨਾਂ ਦੇ ਵੀ ਚਿਹਰੇ ਥੋੜੀ ਹੈ, ਡਾਕੂਮੈਂਟ ਕਰਤਾ ਡੋਨਲਡ ਟਰੰਪ ਨੇ, ਦਿਸ ਇਜ਼ ਸੋ ਅਨਲਾਈਕ ਟਰੰਪ, ਰਾਈਟ?
ਕਰੈਕਟ।
ਸੋ ਜਰੋਮ ਪਾਵਲ ਨੇ ਦੇਖਿਆ ਤੇ ਉਹ ਵੀ ਹੁਣ ਕੋਈ ਮਾੜਾ ਧੀੜਾ ਬੰਦਾ ਤਾਂ ਹੈ ਨਹੀਂ, ਉਹ ਫੈਡਰਲ ਰਿਜ਼ਰਵ ਦਾ ਚੇਅਰ ਹੈ। ਉਹਨਾਂ ਨੇ ਦੇਖਿਆ, ਕਹਿੰਦੇ ਉਹ, ਕਹਿੰਦੇ ਤੁਸੀਂ ਇਹਦੇ ਵਿੱਚ ਮਾਰਟਿਨ ਨੂੰ ਵੀ ਸ਼ਾਮਲ ਕਰਤਾ, ਕਹਿੰਦੇ ਤੇ ਸੋ ਕਹਿੰਦੇ ਵੀ ਤੁਸੀਂ ਉਹ, ਯੂ ਆਰ ਇੰਕਲੂਡਿੰਗ ਦ ਮਾਰਟਿਨ ਰੈਨੋਵੇਸ਼ਨ। ਮਾਰਟਿਨ ਇੱਕ ਵੱਖਰੀ ਬਿਲਡਿੰਗ ਸੀ ਜੋ ਜਿਹਦੀ ਕਹਿੰਦੇ ਰੈਨੋਵੇਸ਼ਨ ਅਸੀਂ 5 ਸਾਲ ਪਹਿਲਾਂ
ਕਰ ਚੁੱਕੇ
ਹਾਂ, ਉਹ ਕੰਪਲੀਟ ਹੋ ਚੁੱਕੀ ਹੈ। ਡੋਨਲਡ ਟਰੰਪ ਫਿਰ ਕਿੱਥੇ ਹਟਦੇ ਆ, ਕਹਿੰਦੇ ਇਟਸ ਅ ਬਿਲਡਿੰਗ ਦੈਟਸ ਬੀਂਗ ਬਿਲਟ। ਪਾਵਲ ਕਹਿੰਦੇ ਨੋ, ਇਟ ਵਾਸ ਬਿਲਟ ਥੋੜਾ ਨਾ ਇਦਾਂ ਹੀ ਗਿਆ, ਇਟ ਵਾਸ ਬਿਲਟ 5 years ago, ਵੀ ਫਿਨਿਸ਼ਡ ਮਾਰਟਿਨ 5 years ago। ਡੋਨਲਡ ਟਰੰਪ ਫਿਰ ਨਹੀਂ ਹਟੇ, ਕਹਿੰਦੇ ਇਟਸ ਪਾਰਟ ਆਫ ਦਾ ਓਵਰਆਲ
ਪ੍ਰੋਜੈਕਟ ਦਾ ਹਿੱਸਾ।
ਪਾਵਲ ਕਹਿੰਦੇ ਨੋ, ਇਟਸ ਨਾਟ ਨਿਊ। ਸੋ ਇੱਥੇ ਗੱਲ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਇੱਕ ਛੋਟੀ ਮੋਟੀ ਗੱਲਬਾਤ ਹੋਰ ਹੁੰਦੀ ਹੈ, ਫਿਰ ਰਿਪੋਰਟਰਸ ਨੂੰ ਕਹਿੰਦੇ ਚਲੋ ਸਵਾਲ ਪੁੱਛ ਲਓ।
ਇੱਕ ਰਿਪੋਰਟਰ ਕੁਐਸਚਨ ਇਹ ਪੁੱਛਦਾ, ਤੁਸੀਂ ਰੀਅਲ ਇਸਟੇਟ ਡਿਵੈਲਪਰ ਹੋ,
ਪਹਿਲਾ ਹੀ ਸਵਾਲ
ਹੈ, ਜੇ ਰੀਅਲ ਇਸਟੇਟ ਡਿਵੈਲਪਰ ਵਜੋਂ ਤੁਹਾਡੇ ਪ੍ਰੋਜੈਕਟ ਦੇ ਵਿੱਚ ਪ੍ਰੋਜੈਕਟ ਮੈਨੇਜਰ ਕੋਸਟ ਹੀ ਕੰਟਰੋਲ ਨਾ ਕਰ ਸਕੇ, ਫਿਰ ਤੁਸੀਂ ਕੀ ਕਰੋਗੇ? ਤੇ ਟਰੰਪ ਨੇ ਕਿਹਾ ਵੀ ਵੈਲ ਇਨ ਦੈਟ ਸਿਚੁਏਸ਼ਨ, ਕਹਿੰਦੇ ਮੈਂ ਬੰਦਾ ਫਾਇਰ ਕਰ ਦੂੰ,
ਯੂ ਫਾਇਰ ਮੀ, ਆਈਡ ਫਾਇਰ ਹਿਮ, ਯੂ ਆਰ ਫਾਇਰਡ
ਫਰੋਮ
WWE ਤੇ ਅਪ੍ਰੈਂਟਿਸ, ਯਾ ਜਿਹੜੇ ਉਹਨਾਂ ਦੀ ਉਹ ਹਰਕਤਾਂ ਨਹੀਂ ਹੋਣੀਆਂ ਜਾ ਰਹੀਆਂ ਅਜੇ ਵੀ। ਸੋ ਕਹਿੰਦੇ ਆਈਡ ਫਾਇਰ ਹਿਮ। ਤੇ ਫਿਰ ਉਹਨਾਂ ਨੂੰ ਬਾਅਦ ਚ ਇਹ ਪੁੱਛਿਆ ਗਿਆ, ਇੱਕ ਰਿਪੋਰਟਰ ਕਹਿੰਦੇ ਵੀ ਚਾਹੇ ਸਵਾਦ ਆ ਰਿਹਾ, ਥੋੜਾ ਹੋਰ ਲੈਂਦੇ ਸਵਾਦ, ਇੱਕ ਹੋਰ ਸਵਾਲ ਪੁੱਛਿਆ ਉਹਨਾਂ ਨੇ, ਕਹਿੰਦੇ ਵੀ ਜਰੋਮ ਪਾਵਲ ਇਹੋ ਜਿਹਾ ਕੀ ਕਰਨ ਜਾਂ ਇਹੋ ਜਿਹਾ ਕੀ ਕਹਿਣ ਵੀ ਤੁਸੀਂ ਜਿਹੜਾ ਪੁਰਾਣੇ ਤੁਹਾਡੇ ਗਿਲੇ ਸ਼ਿਕਵੇ ਨੇ ਭੁੱਲ ਜਾਓ
ਜੀ।
ਡੋਨਲਡ ਟਰੰਪ ਇੱਦਾਂ ਖੜੇ ਨੇ, ਜਰੋਮ ਪਾਵਲ ਸਾਈਡ ਤੇ ਖੜੇ ਖੱਬੇ ਪਾਸੇ, ਆਪਣਾ ਖੱਬਾ ਹੱਥ ਲਿਆ ਕੇ ਪਿੱਛੋਂ ਜਰੋਮ ਪਾਵਲ ਦੀ ਪਿੱਠ ਦੇ ਉੱਤੇ ਐ ਥਾਪੀ ਜੀ ਮਾਰਦੇ ਆ। ਆਈ ਵੁੱਡ ਵਾਂਟ ਹਿਮ ਟੂ ਕੱਟ ਇੰਟਰਸਟ ਰੇਟ, ਕਹਿੰਦੇ ਘਟਾ ਦੇ ਯਾਰ ਇੰਟਰਸਟ ਰੇਟ, ਇੱਦਾਂ ਦਾ ਹੁੰਦਾ ਨੀ। ਉਹ ਫਿਰ ਉੱਥੇ ਥੋੜਾ ਸਮਾਈਲ ਵੀ ਕੀਤਾ ਜਰੋਮ ਪਾਵਲ ਨੇ, ਉਹ ਵੀ ਹੱਸ ਕੇ ਕਹਿੰਦੇ ਐਕਚੁਅਲੀ ਘਟਾ ਦੇਣਗੇ ਰੇਟ, ਕਹਿੰਦੇ ਵੈਲ ਆਈਡ ਲਵ ਹਿਮ ਟੂ ਲੋਅਰ ਇੰਟਰਸਟ ਰੇਟਸ। ਫਿਰ ਉਸ ਤੋਂ ਬਾਅਦ ਚਲੇ ਗਏ ਇੱਧਰ ਉੱਧਰ ਹੋ ਗਏ, ਤੇ ਫਿਰ ਬਾਅਦ ਚ ਉਹਨਾਂ ਨੇ ਫਿਰ ਜਦੋਂ ਗੱਲਬਾਤ ਕੀਤੀ ਉਹਨੇ ਕਲੈਰੀਫਾਈ ਕੀਤਾ, ਕਹਿੰਦੇ ਵੀ ਆਈ ਡੋ ਨੋਟ ਵਾਂਟ ਟੂ ਫਾਇਰ ਹਿਮ, ਵੀ ਮੈਂ ਇਹਨਾਂ ਨੂੰ ਫਾਇਰ ਨਹੀਂ ਕਰਨਾ ਚਾਹੁੰਦਾ, ਵੀ ਆਪਣੀ ਇਹ ਟਰਮ ਕੰਪਲੀਟ ਕਰਨਗੇ। ਕਹਿੰਦੇ ਬਟ ਆਫਕੋਰਸ ਕਹਿੰਦੇ ਮੈਂ ਚਾਹਾਂਗਾ ਵੀ ਇੰਟਰਸਟ ਰੇਟ ਘਟਾ ਦੇਣ ਤਾਂ ਬਹੁਤ ਚੰਗਾ ਹੋਏਗਾ।
ਚਲੋ ਦੇਖਦੇ ਹਾਂ ਵਾਸੂ ਜੀ, ਅਮਰੀਕਾ ਦੇ ਵਿੱਚ ਇੰਟਰਸਟ ਰੇਟ ਕਦੋਂ ਘਟਦਾ। ਆਪਣੇ ਵੀ ਇੱਥੇ 30 ਤਰੀਕ ਨੂੰ ਮੀਟਿੰਗ ਆ, ਆਈ ਬਿਲੀਵ US ਦੇ ਵਿੱਚ ਵੀ ਮੀਟਿੰਗ ਹੈਗੀ ਹੈ, ਇਸ ਆਈ ਐਮ ਨੋਟ ਸ਼ੋਰ, ਅਮਰੀਕਾ ਦਾ ਦੇਖੋ ਪਤਾ ਨਹੀਂ ਭਾਈ, ਇੱਥੇ 30 ਤਰੀਕ ਨੂੰ ਮੀਟਿੰਗ ਪੱਕਾ ਹੈਗੀ ਆ ਬੈਂਕ ਆਫ ਕੈਨੇਡਾ ਦੀ। ਸੋ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਵਾਸੂ ਜੀ।
ਤੁਹਾਨੂੰ
ਅੱਜ ਸ਼ਾਮ ਨੂੰ ਸੁਣਦੇ ਹਾਂ, ਫਿਰ ਸੋਮਵਾਰ ਨੂੰ ਤੁਹਾਨੂੰ ਮਿਲਦੇ ਹਾਂ।
ਥੈਂਕ ਯੂ ਵਿਜੇ ਜੀ,
ਬਹੁਤ ਮਿਹਰਬਾਨੀ, ਥੈਂਕ ਯੂ।